ਸਫਲਤਾ ਵਾਸਤੇ ਕੁਝ ਹਸਰਤਾਂ ਨੂੰ ਮਾਰਨਾ ਪੈਣਾ। ਸਫਲਤਾ ਵਾਸਤੇ ਕੁਝ ਹਸਰਤਾਂ ਨੂੰ ਮਾਰਨਾ ਪੈਣਾ। ਕਿਸੇ ਨੂੰ ਜਿੱਤਣੋਂ ਪਹਿਲਾਂ ਉਸੇ ਤੋਂ ਹਾਰਨਾ ਪੈਣਾ। ਸੰਭਾਲ ਨਾ ਹੋਈ ਜਦ ਕਿਸ਼ਤੀ ਮਲਾਹ ਕੋਲੋਂ ਵੀ, ਸੰਭਾਲ ਨਾ ਹੋਈ ਜਦ ਕਿਸ਼ਤੀ ਮਲਾਹ ਕੋਲੋਂ ਵੀ, ਕਿਸੇ ਨੂੰ ਰੋੜਨਾ ਪੈਣਾ, ਕਿਸੇ ਨੂੰ ਤਾਰਨਾ ਪੈਣਾ। ਜਦੋਂ ਤੱਕ ਦੋਸਤਾਂ ਤੇ ਮੌਸਮਾਂ ਨੇ ਬਦਲਦੇ ਰਹਿਣਾ, ਜਦੋਂ ਤੱਕ ਦੋਸਤਾਂ ਤੇ ਮੌਸਮਾਂ ਨੇ ਬਦਲਦੇ ਰਹਿਣਾ, ਤਦੋਂ ਤੀਕਰ ਵਜੂਦ ਅਸ਼ਰਫ ਤਪਾਉਣਾ ਠਾਰਨਾ ਪੈਣਾ। ਤਦੋਂ ਤੀਕਰ ਵਜੂਦ ਅਸ਼ਰਫ ਤਪਾਉਣਾ ਠਾਰਨਾ ਪੈਣਾ। ਸੋ ਜਨਾਬ ਅਸ਼ਰਫ ਗਿੱਲ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਾਰਾ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਅਮਰਦੀਪ ਕੌਰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪ੍ਰਮਾਤਮਾ ਦੇ ਅੱਗੇ ਹਮੇਸ਼ਾ ਵਾਂਗ ਅਰਦਾਸ ਇਹੀ ਕਿ ਆਪ ਸਭ ਦੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁਹਾਵਣਾ ਹੋਵੇ, ਸੁੱਖਾਂ ਲੱਗਾ ਹੋਵੇ। ਤੇ ਅੱਜ ਦਾ ਦਿਨ ਹੈਗਾ ਮੰਗਲਵਾਰ ਦਾ, ਸਾਲ 2021 ਦੇ ਅਪ੍ਰੈਲ ਮਹੀਨੇ ਦੀ 27 ਤਰੀਕ ਹੋ ਚੁੱਕੀ ਹੈ ਤੇ ਉਧਰ ਨਾਨਕ ਸ਼ਾਹੀ ਸੰਵਤ 553 ਦੇ ਵਿਸਾਖ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ। ਦੋਸਤੋ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਰਨ, ਕੈਨਬਰਾ, ਬ੍ਰਿਸਬਨ ਤੇ ਸਿਡਨੀ ਦੇ ਵਿਚ 8:03 ਦਾ ਹੋ ਚੁੱਕਿਆ, ਜਦਕਿ ਪਰਥ ਦੇ ਵਿਚ ਅਜੇ 6:03 ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ ਹੋਇਆ 7:33 ਦਾ। ਤੇ ਇਸ ਤੋਂ ਇਲਾਵਾ ਜੇ ਅਸੀਂ ਚਲੀਏ ਆਸਟ੍ਰੇਲੀਆ ਤੋਂ ਬਾਹਰ ਤਾਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ 10:03 ਦਾ ਹੋ ਚੁੱਕਿਆ ਇਸ ਵੇਲੇ। ਤੇ ਇਸੇ ਤਰ੍ਹਾਂ ਕੁਝ ਉਹ ਮੁਲਕ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, ਜ਼ਿਕਰ ਕਰਦੇ ਆ ਮੰਗਲਵਾਰ ਦਾ ਦਿਨ ਜਿਹੜਾ ਵੈਸੇ ਤਾਂ ਚੜ ਚੁੱਕਿਆ ਭਾਰਤ ਦੇ ਵਿਚ, ਪੰਜਾਬ ਦੇ ਵਿਚ ਇਸ ਵੇਲੇ 3:34 ਦਾ ਸਮਾਂ ਵੱਡਾ ਤੜਕਾ। ਇਸੇ ਤਰ੍ਹਾਂ ਮੰਗਲਵਾਰ ਜਿਹੜਾ ਦੁਬਈ ਦੇ ਵਿਚ ਚੜ ਚੁੱਕਿਆ, 2:04 ਦਾ ਜਿਹੜਾ ਸਮਾਂ, ਕਾਫੀ ਵੱਡਾ ਤੜਕਾ, ਅੱਧੀ ਰਾਤ ਦਾ ਤੜਕਾ ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਮੰਗਲਵਾਰ ਦਾ ਦਿਨ ਪਰ ਉੱਥੇ ਵੀ ਚੜ ਚੁੱਕਿਆ ਜੀ। ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਵੈਸੇ ਰੋਮ ਦੇ ਵਿਚ ਚੜ ਚੁੱਕਿਆ, 12:04 ਇਸ ਵੇਲੇ ਹੋਏ ਆ ਇਟਲੀ ਦੇ ਵਿਚ, ਪਰ ਇਹਨੂੰ ਵੀ ਅੱਧੀ ਰਾਤ ਦਾ ਤੜਕਾ ਹੀ ਹੈ ਕਿਉਂਕਿ ਬਹੁਤ ਜ਼ਿਆਦਾ ਇਸ ਵੇਲੇ ਗੂੜਾ ਹਨੇਰਾ ਇਟਲੀ ਦੇ ਵਿਚ ਔਰ ਰਾਤ ਪਈ ਹੋਈ ਹੈ। ਤੇ ਇਸੇ ਤਰ੍ਹਾਂ ਬਹੁਤ ਸਾਰੇ ਮੁਲਕ ਜਿੱਥੇ ਸੋਮਵਾਰ ਦਾ ਦਿਨ ਚੱਲ ਰਿਹਾ ਜੀ ਔਰ ਸੋਮਵਾਰ ਦਾ ਵੀ ਵੱਖੋ ਵੱਖਰਾ ਸਮਾਂ। ਕੈਨੇਡਾ ਦਾ ਜ਼ਿਕਰ ਕਰਦੇ ਹਾਂ, ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਸਾਡੇ ਨਾਲ ਦੋਸਤ ਜੁੜਦੇ ਨੇ। ਵਿਨੀਪੈਗ ਦੇ ਵਿਚ ਇਸ ਵੇਲੇ ਸ਼ਾਮ ਪਈ ਹੋਈ ਹੈ ਸੋਮਵਾਰ ਦੀ, 5:05 ਦਾ ਸਮਾਂ ਆ। ਤੇ ਟੋਰੋਂਟੋ ਦੇ ਵਿਚ ਵੀ ਸ਼ਾਮ ਪਈ ਹੋਈ ਹੈ, 6:05 ਟੋਰੋਂਟੋ ਦੇ ਵਿਚ ਹੋ ਗਏ ਆ, ਜਦਕਿ ਵੈਨਕੂਵਰ ਦੇ ਵਿਚ ਅਜੇ ਬਾਅਦ ਦੁਪਹਿਰ ਚੱਲ ਰਹੀ ਹੈ, 3:05 ਵੈਨਕੂਵਰ ਦੇ ਵਿਚ ਹੋਏ ਆ। ਤੇ ਉਧਰ ਯੂਐਸ ਚਲੀਏ ਤਾਂ ਦੋਸਤੋ ਯੂਐਸ ਦੇ ਲਾਸ ਏਂਜਲਸ ਸ਼ਹਿਰ ਦੇ ਵਿਚ ਦੁਪਹਿਰ ਦੇ 3:05 ਹੋ ਚੁੱਕੇ ਆ। ਸਿਆਟਲ ਦੇ ਵਿਚ ਵੀ ਇਹੀ ਸਮਾਂ 3:05 ਹੋਇਆ, ਜਦਕਿ ਮਿਆਮੀ ਦੇ ਵਿਚ ਸ਼ਾਮ ਪਈ ਹੋਈ ਹੈ, 6:05 ਉਥੇ ਹੋ ਚੁੱਕੇ ਆ। ਤੇ ਨਿਊਯਾਰਕ ਦੇ ਵਿਚ ਵੀ ਇਹੀ ਸਮਾਂ 6:05 ਸ਼ਾਮ ਦੇ ਹੋ ਚੁੱਕੇ ਆ। ਤੇ ਇਸ ਤੋਂ ਇਲਾਵਾ ਦੋਸਤੋ ਹੋਰ ਵੀ ਬਹੁਤ ਸਾਰੇ ਮੁਲਕ ਹੈ ਜਿੱਥੇ ਇਸ ਵੇਲੇ ਸੋਮਵਾਰ ਦੀ ਰਾਤ ਵੀ ਪਈ ਹੋਈ ਹੈ। ਲੰਡਨ ਦੇ ਵਿਚ ਇਸ ਵੇਲੇ ਸੋਮਵਾਰ ਦੀ ਰਾਤ ਪਈ ਹੈ, 11:05 ਦਾ ਜਿਹੜਾ ਸਮਾਂ ਉਹ ਉਥੇ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਸਾਡੇ ਨਾਲ ਜੁੜਨਾ ਕਰਦੇ ਹੋ, ਲਹਿਰਾਂ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ। ਅੱਜ ਦੇ ਪ੍ਰੋਗਰਾਮ ਚ ਕੀ ਹੋਣਾ ਇਹਦੇ ਬਾਰੇ ਜ਼ਰੂਰ ਤੁਹਾਨੂੰ ਰੂਪਰੇਖਾ ਜਿਹੜੀ ਉਹ ਸਾਂਝੀ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਉਹ ਲੈ ਕੇ ਆਵਾਂਗੀ। ਵਿਰਸਾ ਤੇ ਇਤਿਹਾਸ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਵਾਂਗ ਹਾਜ਼ਰ ਰਹਿਣਗੇ ਕੁਲਜੀਤ ਸਿੰਘ ਦਲਬਰਹੁਰੀ। ਤੇ ਇਸੇ ਤਰ੍ਹਾਂ ਖ਼ਬਰਾਂ ਦਾ ਜਿਹੜਾ ਸਿਲਸਿਲਾ ਪ੍ਰੋਗਰਾਮ ਦੇ ਆਖਰੀ ਗੇੜ ਦੇ ਵਿਚ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਜਸਵਿੰਦਰ ਸਿੰਘ ਬਿੱਟਾ ਹੋਰਾਂ ਤੋਂ ਖਾਸ ਕੁਝ ਜਿਹੜੀਆਂ ਜਾਣਕਾਰੀਆਂ ਉਹ ਵੀ ਹਾਸਲ ਕਰਾਂਗੇ, ਪਰ ਇਸ ਦੇ ਦਰਮਿਆਨ ਕੁਝ ਹੋਰ ਸਿਲਸਿਲੇ ਜਿਹੜੇ ਆ ਉਹ ਵੀ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਅੱਜ ਇਕ ਖਾਸ ਮੁਲਾਕਾਤ ਵੀ ਅਸੀਂ ਕਰਨੀ ਹੈ ਇਥੋਂ ਦੇ, ਯਾਨੀ ਕਿ ਮੈਲਬਰਨ ਦੇ ਇਕ ਖਾਸ ਖੇਡ ਕਲੱਬ ਦੇ ਨਾਲ ਅਸੀਂ ਆਪਣਾ ਜਿਹੜਾ ਰਾਬਤਾ ਹੈ ਉਹ ਬਣਾਵਾਂਗੇ। ਸੋ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਹਾਜ਼ਰ ਰਹਿਣਗੇ ਪ੍ਰੋਗਰਾਮ ਦੌਰਾਨ, ਕੁਲਦੀਪ ਸਿੰਘ ਔਲਖੁਰੀ। ਥੋੜੇ ਜੇ ਸਮੇਂ ਦੇ ਵਿਚ ਇਹ ਕਲੱਬ ਜਿਹੜਾ ਆ ਇਹ ਹੋਂਦ ਦੇ ਵਿਚ ਆਇਆ ਔਰ ਥੋੜੇ ਜੇ ਸਮੇਂ ਚ ਵੱਡੀਆਂ ਪ੍ਰਾਪਤੀਆਂ ਗਿਣਤੀ ਦੇ ਵਿਚ ਉਹਨਾਂ ਨੇ ਕੀਤੀਆਂ। ਸੋ ਬਹੁਤ ਸਾਰੀ ਜਿਹੜੀ ਸਾਡੀ ਨਵੀਂ ਪੀੜ੍ਹੀ ਆ, ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਖੇਡਾਂ ਵੱਲ ਪ੍ਰੇਰ ਕੇ ਤੇ ਫਿਰ ਉਸ ਤੋਂ ਬਾਅਦ ਸਟੇਟ ਲੈਵਲ ਦੇ ਜਿਹੜੇ ਟੂਰਨਾਮੈਂਟਸ ਆ ਉਹਨਾਂ ਦੇ ਵਿਚੋਂ निखार के लिया के उन्हां नूं मेडल्स तक पहुंचाना और यही नहीं छोटे बच्चों तो लैके वड्डी उम्र दे जिहड़े बुजुर्ग ने ओह इस खेड क्लब दे नाल जुड़े हुए है और बहुत सोहनिया माणमतियां जिहड़ियां प्राप्तियां ओह कर रहे है। सो उन्हां दे नाल अज गलबात करांगे, जरूर असीं उम्मीद करदे हां कि इस गलबात तों तुसीं वी जरूर कुछ ना कुछ सिखोगे और प्रेरणा लओगे। ਤੇ ਇਹਦੇ ਨਾਲ ਹੀ ਦੋਸਤੋ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਉਹ ਵੀ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਕੱਲ ਅਸੀਂ ਇੱਕ ਇੰਟਰਵਿਊ ਕੀਤੀ ਸੀ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਨੁਮਾਇੰਦਿਆਂ ਦੇ ਨਾਲ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜਿਹੜਾ ਆ ਉਹ ਮਨਾਇਆ ਜਾ ਰਿਹਾ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਸੰਗਤ ਵਸਦੀ ਹੈ। ਔਰ ਵਿਕਟੋਰੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਸ ਤਰ੍ਹਾਂ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਇਹ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਉਹਦੇ ਬਾਬਤ ਅਸੀਂ ਉਹ ਇੰਟਰਵਿਊ ਕੀਤੀ ਸੀ ਔਰ ਉਸ ਇੰਟਰਵਿਊ ਦੇ ਵਿੱਚ ਇਹ ਸਾਰੀ ਜਾਣਕਾਰੀ ਜਿਹੜੀ ਉਪਲਬਧ ਕਰਵਾਈ ਗਈ ਹੈ। ਸੋ ਇੰਟਰਵਿਊ ਜਿਹੜੀ ਸਾਡੇ ਫੇਸਬੁੱਕ ਪੇਜ ਤੇ ਹੈ, ਤੁਸੀਂ ਉਸ ਤੋਂ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ ਇਸ ਸਮਾਗਮ ਸੰਬੰਧੀ। ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕੁਛ ਤੁਹਾਡੇ ਜਿਹੜੇ ਵਿਚਾਰ, ਤੁਹਾਡੇ ਮੈਸੇਜਿਸ ਜਿਹੜੇ ਸਾਡੇ ਤੱਕ ਪਹੁੰਚਦੇ ਨੇ ਹਮੇਸ਼ਾ, ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਕਿਉਂਕਿ ਉਹ ਸਾਡੇ ਲਈ ਬਹੁਤ ਅਹਿਮ ਹੁੰਦੇ ਨੇ, ਬਹੁਤ ਕੀਮਤੀ ਹੁੰਦੇ ਨੇ ਤੇ ਸਾਨੂੰ ਬੜੀ ਸ਼ਿੱਦਤ ਦੇ ਨਾਲ ਉਡੀਕ ਵੀ ਰਹਿੰਦੀ ਹੈ। ਸੋ ਅੱਜ ਵੀ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜੇ ਵਿਚਾਰ ਨੇ, ਤੁਹਾਡੇ ਜਿਹੜੇ ਸੁਨੇਹੇ ਨੇ ਉਹ ਸਾਡੇ ਤੱਕ ਪ੍ਰੋਗਰਾਮ ਦੌਰਾਨ ਪਹੁੰਚਦੇ ਰਹਿਣਗੇ ਤੇ ਅਸੀਂ ਇੱਕ ਦੂਸਰੇ ਦੇ ਨਾਲ ਜਿਹੜਾ ਇਹ ਰਾਬਤਾ ਆ ਉਹ ਬਣਾ ਕੇ ਰੱਖਾਂਗੇ। ਤੇ ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਤਾਂ ਅਸੀਂ ਚੱਲਦਾ ਰੱਖਣਾ ਹੀ ਹੁੰਦਾ। ਸੋ ਕੁਝ ਗੀਤ ਜਿਹੜੇ ਹੁੰਦੇ ਉਹ ਤੁਹਾਡੀ ਪਸੰਦ ਦੇ ਵੀ ਅਸੀਂ ਚਲਾਉਂਦੇ ਹਾਂ ਜਦੋਂ ਵੀ ਤੁਸੀਂ ਸਾਨੂੰ ਫਰਮਾਇਸ਼ ਕਰਦੇ ਹੋ। ਅੱਜ ਵੀ ਉਮੀਦ ਕਰਦੇ ਹਾਂ ਜੇਕਰ ਤੁਸੀਂ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਦੇ ਵਿੱਚ ਲਿਖ ਕੇ ਭੇਜ ਦਿਓ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਤੁਹਾਡਾ ਉਹ ਗੀਤ ਜਿਹੜਾ ਉਹ ਅਸੀਂ ਜ਼ਰੂਰ ਪ੍ਰਸਾਰਿਤ ਕਰੀਏ ਤੁਹਾਡੇ ਲਈ। ਤੇ ਇਹਦੇ ਨਾਲ ਹੀ ਦੋਸਤੋ ਇੱਕ ਹੋਰ ਜਿਹੜੀ ਬੇਨਤੀ ਕਰਨੀ ਚਾਹਾਂਗੇ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀ ਤੁਹਾਡੀ ਸ਼ਮੂਲੀਅਤ ਆ ਉਹ ਵੱਧ ਤੋਂ ਵੱਧ ਹੋਵੇ, ਪਰ ਬਹੁਤ ਵਾਰ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਉਹ ਰਹਿ ਜਾਂਦੀਆਂ। ਸਾਡੇ ਨਾਲ ਜ਼ਰੂਰ ਸਾਂਝ ਪਾਇਆ ਕਰੋ, ਕਿਸੇ ਵੀ ਤੁਹਾਡੇ ਆਪਣੇ ਦਾ, ਤੁਹਾਡੇ ਦੋਸਤ ਦਾ, ਤੁਹਾਡੇ ਮਿੱਤਰ ਦਾ ਜਾਂ ਫਿਰ ਤੁਹਾਡੇ ਕਿਸੇ ਵੀ ਸਕੇ ਸੰਬੰਧੀ ਦਾ ਜਨਮ ਦਿਨ ਹੈ ਜਾਂ ਫਿਰ ਉਹਨਾਂ ਦਾ ਕੋਈ ਖਾਸ ਦਿਨ ਹੈ ਜਿਸ ਦੇ ਲਈ ਤੁਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਜਿਹੜੀਆਂ ਉਹ ਭੇਂਟ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਜਿਹਾ ਮੈਸੇਜ ਲਿਖ ਦਿਆ ਕਰੋ। ਜੇਕਰ ਜਨਮ ਦਿਨ ਮੁਬਾਰਕ ਕਹਿਣਾ ਤੇ ਆਪਣੇ ਵੱਲੋਂ ਅਸੀਂ ਵੀ ਉਸ ਖੁਸ਼ੀ ਦੇ ਵਿੱਚ ਅਸੀਂ ਸ਼ਾਮਲ ਰਹਾਂਗੇ। ਸੋ ਦੁੱਖ ਜਾਂ ਸੁੱਖ ਦੇ ਕੁਛ ਪਲ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰਿਆ ਕਰੋ ਤਾਂ ਕਿ ਅਸੀਂ ਉਹ ਜਿਹੜੀ ਸਾਂਝ ਹੈ ਇੱਕ ਹੋਰ ਪਕੇਰੀ ਪੀੜੀ ਜਿਹੜੀ ਹੈ ਉਸ ਨੂੰ ਕਰ ਸਕੀਏ। ਸੋ ਇਸ ਕਰਕੇ ਇਹ ਜਿਹੜੀ ਬੇਨਤੀ ਹੈ ਵੀ ਜ਼ਰੂਰ ਪ੍ਰਵਾਨ ਕਰਿਓ। ਸੋ ਇੱਕ ਦੂਸਰੇ ਦੇ ਨਾਲ ਜਿਹੜੇ ਸਾਡੇ ਸੰਬੰਧ ਆ ਉਹ ਹੋਰ ਮਜ਼ਬੂਤ ਹੋਣ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ। ਚਲੋ ਜੀ, ਫਿਰ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੀਆਂ ਸਾਂਝਾਂ ਦੇ ਨਾਲ ਨਾਲ ਗੀਤ ਸੰਗੀਤ ਦੀ ਜਿਹੜੀ ਸਾਂਝ ਆ ਉਹ ਵੀ ਚੱਲਦੀ ਰਹਿਣੀ ਚਾਹੀਦੀ ਹੈ। ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਸੁਖਚੰਦਰ ਸ਼ੰਦਾ ਹੋਰਾਂ ਦੇ।
ਚਲੋ ਜਾਨ ਬਚਾ ਕੇ ਸਿੰਘ ਕਰ ਤਾਉਣਗੇ ਪਾਰੇ।
ਹੈਲੋ ਜੀ, ਸੁਖਚਿੰਦਰ ਸ਼ਿੰਦਾ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ। ਤੁਸੀਂ ਜੁੜੇ ਹੋਏ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿਚ, ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਸਾਂਝ ਬਣਾ ਚੁੱਕੇ ਨੇ ਪ੍ਰੋਗਰਾਮ ਚ। ਤੁਹਾਡਾ ਸਾਰਿਆਂ ਦਾ ਵੀ ਸਵਾਗਤ ਕਰਦੇ ਹਾਂ। ਸੁਖਵਿੰਦਰ ਸੌਂਧੁਰੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਈਮੇਲ ਦੇ ਰਾਹੀਂ ਉਨ੍ਹਾਂ ਨੇ ਸਾਂਝ ਬਣਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਨਰਿੰਦਰ ਠੌਰ ਸਾਹਿਬ ਵੀ ਜੁੜ ਚੁੱਕੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਠੌਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਇਸੇ ਤਰ੍ਹਾਂ ਹਰਨੇਕ ਸਿੰਘ ਬੈਂਸੂਰੀ ਵੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆਂ। ਤੇ ਸਤਿ ਸ੍ਰੀ ਅਕਾਲ ਸਾਰੇ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਮੈਸੇਜ ਬਹੁਤ ਜਲਦ ਮੈਂ ਸ਼ਾਮਲ ਕਰਾਂਗੀ ਜੀ ਪ੍ਰੋਗਰਾਮ ਦੇ ਵਿਚ, ਪਰ ਇਸ ਤੋਂ ਪਹਿਲਾਂ ਅੱਜ ਮੌਸਮ ਦੇ ਉੱਤੇ ਜਿਹੜੀ ਇੱਕ ਝਾਤ ਆ ਉਹ ਆਪਾਂ ਜ਼ਰੂਰ ਪਾ ਲਈਏ, ਔਰ ਤੁਹਾਡੇ ਆਪਣੇ ਆਪਣੇ ਇਲਾਕੇ ਦੇ ਵਿਚ ਮੌਸਮ ਕਿਸ ਤਰ੍ਹਾਂ ਦਾ ਜ਼ਰੂਰ ਦੱਸਿਓ, ਕਿਉਂਕਿ ਤੁਸੀਂ ਖੁਦ ਮਹਿਸੂਸ ਕਰ ਰਹੇ ਹੋਵੋਗੇ। ਪਰ ਮੌਸਮ ਵਿਭਾਗ ਕੀ ਕਹਿ ਰਿਹਾ ਉਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਹਾਂ। ਮੈਲਬਨ ਤੋਂ ਮੈਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਔਰ ਮੈਲਬਨ ਦੇ ਵਿਚ ਇਸ ਵੇਲੇ ਜਿਹੜਾ ਮੌਸਮ ਹੈ ਉਹ ਮੀਂਹ ਜੇ ਵਾਲਾ ਬਣਿਆ ਹੋਇਆ, ਬੱਦਲਬਾਈ ਦੇ ਨਾਲ ਛਰਾਟੇ ਦੱਸੇ ਗਏ ਆ, ਪਰ ਦੁਪਹਿਰੋਂ ਬਾਅਦ ਜਿਹੜਾ ਮੌਸਮ ਆ ਸਾਫ਼ ਹੋ ਜਾਣਾ। 12 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਸਿਡਨੀ ਦੇ ਵਿਚ ਅੱਜ 13 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਜੀ। ਤੇ ਹਵਾਵਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ, ਤੇ ਵੈਸੇ ਧੁੱਪ ਜਿਹੜੀ ਉਹ ਵੀ ਬਣੀ ਰਹਿਣੀ ਹੈ। ਬ੍ਰਿਸਬਨ ਦੇ ਵਿਚ 15 ਤੋਂ ਲੈ ਕੇ 25 ਡਿਗਰੀ ਤੱਕ ਅੱਜ ਤਾਪਮਾਨ ਜਿਹੜਾ ਬ੍ਰਿਸਬਨ ਦੇ ਵਿਚ ਦੱਸਿਆ ਗਿਆ, ਧੁੱਪ ਬਣੀ ਰਹਿਣੀ ਹੈ, ਸੋਹਣਾ ਮੌਸਮ ਹੈ ਬ੍ਰਿਸਬਨ ਵਾਲਿਓ। ਪਰਥ ਦੇ ਵਿਚ 13 ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਹੈ, ਇੱਥੇ ਬੱਦਲਬਾਈ ਅੱਜ ਸਾਰਾ ਦਿਨ ਬਣੀ ਰਹਿਣੀ ਹੈ। ਐਡੀਲੇਡ ਦੇ ਵਿਚ 9 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਹੈ, ਇੱਥੇ ਧੁੱਪ ਬਣੀ ਰਹਿਣੀ ਹੈ, ਖਿੜਿਆ ਹੋਇਆ ਦਿਨ ਐਡੀਲੇਡ ਦੇ ਵਿਚ। ਕੈਨਬਰਾ ਦੇ ਵਿਚ ਬਹੁਤ ਠੰਡੀ ਸਵੇਰ ਹੈ, ਸੋ ਕਾਫੀ ਜ਼ਿਆਦਾ ਠੰਡੀ ਯਾਨੀ ਕਿ ਕੋਹਰਾ ਜਿਹੜਾ ਆ ਉਹ ਪਿਆ ਨਜ਼ਰ ਆਉਣਾ, ਤੇ 0 ਡਿਗਰੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ, 20 ਡਿਗਰੀ ਬਾਅਦ ਵਿਚ ਹੋ ਜਾਣਾ ਦਿਨ ਵੇਲੇ, ਮੌਸਮ ਸਾਫ਼ ਹੋ ਜਾਣਾ ਹੈ, ਪਰ ਸਵੇਰ ਜਿਹੜੀ ਕਾਫੀ ਠੰਡੀ ਹੈ, ਸੋ ਕੈਨਬਰਾ ਵਾਲੇ ਉੱਤੇ ਧਿਆਨ ਰੱਖੋ। ਹੋਬਾਰਟ ਦੇ ਵਿਚ 9 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ, ਧੁੱਪ ਜਿਹੜੀ ਹੈ ਦੱਸੀ ਗਈ ਹੈ, ਸਾਰਾ ਦਿਨ ਸੋਹਣਾ ਮੌਸਮ ਰਹਿਣਾ। ਡਾਰਵਿਨ ਦੇ ਵਿਚ ਅੱਜ 25 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਅੱਜ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਵਾਲਾ ਜਿਹੜਾ ਤੂਫਾਨ ਸ਼ਾਇਦ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਤੇ ਲਓ ਜੀ, ਇਹ ਸੀ ਅੱਜ ਦਾ ਮੌਸਮ, ਤੇ ਮੌਸਮ ਤੋਂ ਬਾਅਦ ਅੱਜ ਦਾ ਵਿਚਾਰ ਵੀ ਆਪਾਂ ਸਾਂਝਾ ਕਰਨਾ, ਤੇ ਵਿਚਾਰ ਜਿਹੜਾ ਜੀ ਉਹ ਹੈ ਕਿ ਸਕਾਰਾਤਮਕ ਵਿਚਾਰ ਹੀ ਕਾਫੀ ਨਹੀਂ ਹਨ, ਸਗੋਂ ਸਕਾਰਾਤਮਕ ਵਿਚਾਰਾਂ ਦਾ ਸਕਾਰਾਤਮਕ ਭਾਵਨਾਵਾਂ ਜ਼ਰੀਏ ਸਾਡੇ ਕਾਰਜਾਂ ਵਿਚ ਦਿਖਾਈ ਦੇਣਾ ਵਧੇਰੇ ਜ਼ਰੂਰੀ ਹੈ। ਸੋ ਗੱਲ ਬੜੀ ਡੂੰਘੀ ਹੈ ਕਿ ਸਕਾਰਾਤਮਕ ਵਿਚਾਰ ਹੋਣੇ ਉਹ ਕਾਫੀ ਨਹੀਂ ਹੈ, ਸਗੋਂ ਉਹਨਾਂ ਵਿਚਾਰਾਂ ਦੇ ਹੁੰਦਿਆਂ ਉਹਨਾਂ ਵਿਚਾਰਾਂ ਦਾ ਸਕਾਰਾਤਮਕ ਭਾਵਨਾਵਾਂ ਦੇ ਜ਼ਰੀਏ, ਯਾਨੀ ਜਦੋਂ ਅਸੀਂ ਸਿਰਫ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਅਸੀਂ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਅੱਜ ਦੇ ਯੁੱਗ ਦੇ ਵਿਚ, ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅੱਜ ਦੇ ਦੌਰ ਦੇ ਵਿਚ ਕੀ ਚੱਲਦਾ, ਸਾਨੂੰ ਵਟਸਐਪ ਤੇ ਬਹੁਤ ਸਾਰੇ ਜਿਹੜੇ ਵਿਚਾਰ ਹੈ ਉਹ ਸਵੇਰੇ ਸਵੇਰੇ ਪਹੁੰਚਦੇ ਆ, ਹਨਾ, ਔਰ ਬੜੇ ਸਕਾਰਾਤਮਕ ਹੁੰਦੇ ਆ, ਬੜੇ ਮੋਟੀਵੇਸ਼ਨਲ ਹੁੰਦੇ ਆ, ਹਨਾ। ਸੋ ਬਿਨਾਂ ਸ਼ੱਕ ਉਹਨਾਂ ਵਿਚਾਰਾਂ ਦਾ ਸਾਡੇ ਉੱਤੇ ਅਸਰ ਜਿਹੜਾ ਉਹ ਜ਼ਰੂਰ ਹੁੰਦਾ, ਪਰ ਕੀ ਹੁੰਦਾ ਕਿ ਥੋੜੀ ਦੇਰ ਉਹਦਾ ਜਿਹੜਾ ਅਸਰ ਆ ਉਹ ਅਸੀਂ ਕਬੂਲਦੇ ਹਾਂ, ਪਰ ਉਸ ਤੋਂ ਬਾਅਦ ਫਿਰ ਅਸੀਂ ਬੇਅਸਰ ਕਰ ਦਿੰਦੇ ਹਾਂ। ਪਰ ਅਸਲ ਦੇ ਵਿਚ ਕੀ ਹੋਣਾ ਚਾਹੀਦਾ ਕਿ ਜੇਕਰ ਅਸੀਂ ਇੰਨੇ ਭਾਰੇ ਭਾਰੇ ਵਿਚਾਰ, ਇੰਨੇ ਡੂੰਘੇ ਡੂੰਘੇ ਵਿਚਾਰ, ਇੰਨੇ ਮੋਟੀਵੇਸ਼ਨਲ ਪ੍ਰੇਰਨਾਮਈ ਜਿਹੜੇ ਵਿਚਾਰ ਹੈ ਉਹ ਅਸੀਂ ਇੱਕ ਦੂਜੇ ਤੱਕ ਭੇਜਦੇ ਹਾਂ, ਤਾਂ ਉਨ੍ਹਾਂ ਵਿਚਾਰਾਂ ਦਾ ਸਾਡੀਆਂ ਭਾਵਨਾਵਾਂ ਵਿਚ ਢਲ ਕੇ ਸਾਡੇ ਕਾਰਜਾਂ ਵਿਚ ਦਿਖਾਈ ਦੇਣਾ ਬਹੁਤ ਜ਼ਰੂਰੀ ਹੈ। ਯਾਨੀ ਕਿ ਵਿਚਾਰ ਸਿਰਫ ਭੇਜਣ ਤੱਕ ਜਾਂ ਰੱਖਣ ਤੱਕ ਸੀਮਤ ਨਹੀਂ ਹੋਣੇ ਚਾਹੀਦੇ, ਸਗੋਂ ਸਾਡੇ ਜੀਵਨ ਦੇ ਵਿਚ ਕਿੱਥੇ ਕੁ ਉਹ ਝਲਕਦੇ ਆ ਇਹ ਵੀ ਦਿਖਾਈ ਦੇਣਾ ਬਹੁਤ ਜ਼ਰੂਰੀ ਆ, ਜਿਹੜੀ ਕਿ ਅਸੀਂ ਹਮੇਸ਼ਾ ਨਕਾਰ ਜਾਂਦੇ ਹਾਂ। ਇਸ ਗੱਲ ਨੂੰ ਅਸੀਂ ਹਮੇਸ਼ਾ ਨਕਾਰ ਜਾਂਦੇ ਹਾਂ ਕਿਉਂਕਿ ਸਾਨੂੰ ਹਮੇਸ਼ਾ ਇਸੇ ਤਰ੍ਹਾਂ ਲੱਗਦਾ ਕਿ ਜੋ ਸੁਣਿਆ ਉਹ ਸਿਰਫ ਸੁਣਨ ਲਈ ਸੀ, ਹਨਾ, ਉਹਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰਨ ਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ, ਮਤਲਬ ਨਹੀਂ ਹੈ। ਸੋ ਇਸੇ ਤਰ੍ਹਾਂ ਅਸੀਂ ਹਮੇਸ਼ਾ ਗੁਰਬਾਣੀ ਦੀ ਜਾਂ ਧਾਰਮਿਕ ਗ੍ਰੰਥਾਂ ਦੀ ਵੀ ਗੱਲ ਕਰਦੇ ਹਾਂ, ਇਸੇ ਕਰਕੇ ਸ਼ਾਇਦ ਅਸੀਂ ਰੂਹਾਨੀ ਤੌਰ ਦੇ ਉੱਤੇ ਉਨ੍ਹਾਂ ਨਾਲ ਜੁੜਨਾ ਨਹੀਂ ਕਰ ਪਾਉਂਦੇ। ਸੋ ਗੱਲ ਵਿਚਾਰਾਂ ਦੀ ਹੈ। ਗੱਲ ਜਦੋਂ ਅਸੀਂ ਵਿਚਾਰਾਂ ਦੀ ਤੋਰਦੇ ਹਾਂ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਸੋਚ ਉਸਾਰੂ ਹੋਣੀ ਚਾਹੀਦੀ ਹੈ, ਜ਼ਿੰਦਗੀ ਦੇ ਵਿੱਚ ਸਕਾਰਾਤਮਕ ਸੋਚ ਜਿਹੜੀ ਹੈ ਬਹੁਤ ਜ਼ਰੂਰੀ ਹੈ। ਸੋ ਸਕਾਰਾਤਮਕ ਸੋਚ ਜਿਹੜੀ ਹੈ ਉਹ ਇਸੇ ਤਰ੍ਹਾਂ ਬਣਦੀ ਹੈ ਜੇਕਰ ਤੁਸੀਂ ਸਕਾਰਾਤਮਕ ਜਿਹੜੇ ਵਿਚਾਰ ਹੈ ਜੇ ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਜੇ ਤੁਹਾਡੇ ਤੱਕ ਉਹ ਪਹੁੰਚਦੇ ਨੇ ਤਾਂ ਉਹਨਾਂ ਵਿਚਾਰਾਂ ਨਾਲ ਆਪਣੀਆਂ ਭਾਵਨਾਵਾਂ ਨੂੰ ਜ਼ਰੂਰ ਜੋੜੋ ਔਰ ਉਹਨਾਂ ਭਾਵਨਾਵਾਂ ਦੇ ਵਿੱਚ ਉਹ ਸਕਾਰਾਤਮਕ ਵਿਚਾਰ ਜਿਹੜੇ ਆ ਢਾਲ ਕੇ ਆਪਣੇ ਰੋਜ਼ ਦੀ ਜਿਹੜੀ ਕਿਰਿਆ ਆ, ਰੋਜ਼ ਦੇ ਜਿਹੜੇ ਕਾਰਜ ਆ ਉਹਨਾਂ ਵਿੱਚ ਉਹ ਦਿਖਾਈ ਜ਼ਰੂਰ ਦੇ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਸੋ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਕੁਛ ਜਿਹੜੇ ਗੀਤ ਨੇ ਉਹ ਵੀ ਤੁਹਾਡੇ ਲਈ ਲੈ ਕੇ ਆਉਣੇ ਆ, ਪਰ ਕੁਛ ਦੋਸਤ ਜਿਹੜੇ ਆ ਉਹ ਵੀ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ, ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸੋ ਦੋਸਤੋ ਬਹੁਤ ਜਲਦ ਮੈਂ ਤੁਹਾਡੇ ਜਿਹੜੇ ਮੈਸੇਜਸ ਆ ਉਹ ਵੀ ਸ਼ਾਮਲ ਕਰਾਂਗੀ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਫਿਰ ਆਉਂਦੇ ਆ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ।
ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਵੇਖਿਓ ਕਿਤੇ ਨਾ ਮਾਰ ਦੇਣਾ, ਵੇਖਿਓ ਕਿਤੇ ਨਾ ਮਾਰ ਦੇਣਾ ਆਪਣੇ ਹੀ ਪੈਰਾਂ ਤੇ ਕੁਹਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਰੱਬ ਰੱਖੇ ਖੁਸ਼ੀਆਂ ਤੇ ਖੇੜੇ, ਮਾੜੀ ਮੋਟੀ ਅੰਦਰੇ ਨਵੇੜੇ। ਰੱਬ ਰੱਖੇ ਖੁਸ਼ੀਆਂ ਤੇ ਖੇੜੇ, ਮਾੜੀ ਮੋਟੀ ਅੰਦਰੇ ਨਵੇੜੇ। ਪਵੇ ਨਾ ਜੀ ਘਰ ਚ ਪੋੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਚੰਗਾ ਨੀ ਅਖਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਚੰਗੀ ਖਾਣ ਦਾ ਹੀ ਹੋਵੇ ਸ਼ਾਲਾ ਲਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਪਵੇ ਨਾ ਗੁਆਂਢ ਚ ਉਜਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ। ਛਿੱਕੇ ਤਾਂ ਸਿੱਖ ਲੈ ਪਹਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਵੇਲਾ ਵਿੱਚ ਸਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ ਮਾੜਾ ਮਾੜਾ, ਰੱਖੀ ਦਾਨੀ ਵੇਲਾ ਵਿੱਚ ਸਾੜਾ। ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ, ਦੇਖੇ ਉਹ ਕਿਤੇ ਨਾ ਮਾਰ ਲੈਣਾ, ਦੇਖੇ ਉਹ ਕਿਤੇ ਨਾ ਮਾਰ ਲੈਣਾ, ਆਪਣੇ ਹੀ ਪੈਰਾਂ ਤੇ ਕੁਹਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ, ਗੁੱਸੇ ਦਾ ਨਤੀਜਾ ਹੁੰਦਾ ਮਾੜਾ, ਰੱਖੀ ਦਾਨੀ ਦਿਲਾਂ ਵਿੱਚ ਸਾੜਾ।
ਬੜਾ ਹੀ ਪਿਆਰਾ ਔਰ ਵਾਕਈ ਇਹ ਜਿਹੜੀਆਂ ਗੱਲਾਂ ਅਸੀਂ ਸੁਣਦੇ ਆ ਜਾਂ ਪੜ੍ਹਦੇ ਆ, ਇਹਨਾਂ ਗੱਲਾਂ ਨੂੰ ਅਸਲ ਦੇ ਵਿੱਚ ਜੇ ਅਸੀਂ ਕਬੂਲ ਕਰੀਏ, ਜ਼ਿੰਦਗੀ ਦੇ ਵਿੱਚ ਅਪਣਾਈਏ, ਤਾਂ ਵਾਕਈ ਸਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਉਹਨਾਂ ਦਾ ਹੱਲ ਆਪਣੇ ਆਪ ਲੱਭ ਹੋਈਆਂ ਨਾ। ਸੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਆ ਤੁਹਾਡਾ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਵਿੱਚ, ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਤੇ ਇਸ ਵੇਲੇ ਕੁਝ ਹੋਰ ਦੋਸਤ ਸਾਡੇ ਨਾਲ ਬਣੇ ਹੋਏ ਨੇ। ਮੈਂ ਉਹਨਾਂ ਦੇ ਪਹਿਲਾਂ ਤਾਂ ਮੈਸੇਜਸ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰਾਂ। ਸਾਡੇ ਨਾਲ ਬਣੇ ਹੋਏ ਨੇ ਜੀ ਨਰਿੰਦਰ ਰਠੌਰ ਹੁਰੀ ਤੇ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਕਹਿੰਦੇ ਗੁਰਫਤਿਹ ਚ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਵੀ ਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਤੱਕ ਤੁਹਾਡੀ ਫਤਿਹ ਜਿਹੜੀ ਹੈ ਪਹੁੰਚ ਚੁੱਕੀ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਤੇ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ। ਤੇ ਹਰਨੇਕ ਸਿੰਘ ਬੈਂਸ ਹੋਰਾਂ ਨੇ ਸਤਿ ਸ੍ਰੀ ਅਕਾਲ ਤਾਂ ਬੁਲਾਈ ਹੈ, ਪਰ ਨਾਲ ਬਹੁਤ ਹੀ ਪਿਆਰੀਆਂ ਪਿਆਰੀਆਂ ਜਿਹੀਆਂ ਤਸਵੀਰਾਂ ਆਪਣੀ ਬੇਟੀ ਦੀਆਂ ਭੇਜੀਆਂ, ਕਿਆ ਬਾਤ ਹੈ। ਕਹਿੰਦੇ ਯੈਸਟਰਡੇ ਇਟ ਵਾਜ ਫਸਟ ਬਰਥਡੇ ਆਫ ਮਾਈ ਬੇਬੀ ਗਰਲ ਰਬਾਬ ਕੌਰ ਬੈਂਸ, ਕਿਆ ਬਾਤ ਹੈ, ਬਹੁਤ ਹੀ ਪਿਆਰੀ ਬੱਚੀ ਹੈ ਜੀ। ਔਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਅਕਾਲ ਪੁਰਖ ਜਿਹੜਾ ਉਹ ਆਪਣੀ ਮਿਹਰ ਵਰਤਾਵੇ ਬੱਚੀ ਦੇ ਉੱਤੇ, ਆਪਣਾ ਮੀਰ ਭਰਿਆ ਹੱਥ ਰੱਖੇ ਤਾਂ ਕਿ ਬੱਚੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਗੁਣਾਂ ਦੇ ਨਾਲ ਭਰਪੂਰ ਹੋਵੇ ਔਰ ਆਗਿਆਕਾਰੀ ਜਿਹੜੀ ਹੈ ਬੱਚੀ ਬਣ ਕੇ ਵੱਡੀ ਹੋਵੇ। ਸੋ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਰਬਾਬ ਕੌਰ ਦੇ ਜਨਮ ਦਿਨ ਦੀਆਂ। ਤੇ ਲਓ ਫਿਰ ਇੱਕ ਜਨਮ ਦਿਨ ਦੇ ਮੌਕੇ ਦੇ ਉੱਤੇ ਜਿਹੜੀ ਬਰਥਡੇ ਵਿਸ਼ ਹੈ ਉਹ ਕਰਨੀ ਬਣਦੀ ਹੈ ਨਾ। ਲਓ ਜੀ ਰਬਾਬ ਕੌਰ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਪਿਆਰ ਦੁਆਵਾਂ ਤੇ ਇਹ ਸਾਡੇ ਵੱਲੋਂ ਇੱਕ ਪਿਆਰੀ ਜਿਹੀ ਵਿਸ਼ ਦੀ ਬਰਥਡੇ ਵਿਸ਼ ਕਬੂਲ ਕਰੋਗੇ ਤੇ ਇੱਕ ਗੀਤ ਵੀ ਫਿਰ ਆਪਾਂ ਰਬਾਬ ਕੌਰ ਦੇ ਲਈ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਲਗਾ ਦਿੰਦੇ ਹਾਂ ਤੇ ਫਿਰ ਵਾਪਸ ਆਉਂਦੇ ਹਾਂ। ਬਹੁਤ ਜਲਦ ਦੋਸਤੋ ਬਣੇ ਰਹੋ, ਜੁੜੇ ਰਹੋ ਕਿਉਂਕਿ ਵਿਰਸਾ ਤੇ ਇਤਿਹਾਸ ਹਿੱਸਾ ਲੈ ਕੇ ਅਸੀਂ ਬਹੁਤ ਜਲਦ ਹਾਜ਼ਰ ਹੋਵਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਲਓ ਫਿਰ ਇੱਕ ਗੀਤ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਸਾਡੇ ਵੱਲੋਂ ਸਮਰਪਿਤ ਕਰ ਰਹੇ ਹਾਂ ਰਬਾਬ। ਲਓ ਜੀ ਹੁਣ ਭੈਣ ਸਾਹਿਬ ਤੁਸੀਂ ਆਪਣੀ ਗੁੜੀਆ ਨੂੰ ਨਾ ਪਿਆਰਾ ਜਿਹਾ ਸੂਟ ਜ਼ਰੂਰ ਲੈ ਕੇ ਦਿਓ ਕਿਉਂਕਿ ਬੱਚੀਆਂ ਜਿਹੜੀਆਂ ਬੜੀਆਂ ਪਿਆਰੀਆਂ ਲੱਗਦੀਆਂ ਸੂਟਾਂ ਦੇ ਵਿੱਚ ਹਨਾ ਤੇ ਜਨਮ ਦਿਨ ਤੇ ਫਿਰ ਇੱਕ ਗੀਤ ਆਪਾਂ ਦਿਲਜੀਤ ਦੁਸਾਂਝ ਦੀ ਆਵਾਜ਼ ਚ ਭਾਵੇਂ ਸੁਣਾਇਆ ਪਰ ਜਜ਼ਬਾਤ ਜਿਹੜੇ ਆ ਸਾਡੇ ਸਾਰਿਆਂ ਦੇ ਆ ਤੇ ਲਓ ਫਿਰ ਆਪਾਂ ਤਾਂ ਸੈਲੀਬ੍ਰੇਟ ਕਰ ਲਿਆ ਰਬਾਬ ਕੌਰ ਦਾ ਇਹ ਪਹਿਲਾ ਜਨਮ ਦਿਨ ਤੇ ਤੁਸੀਂ ਵੀ ਖੁਸ਼ੀਆਂ ਖੇੜੇ ਜਿਹੜੇ ਆ ਉਹ ਮਾਣੇ ਹੋਣਗੇ ਪਿਛਲੇ ਕੱਲ ਤੇ ਅੱਜ ਅਸੀਂ ਮਨਾ ਰਹੇ ਹਾਂ ਸਾਰੇ ਇਕੱਠੇ ਹਰਮਨ ਰੇਡੀਓ ਦੇ ਇਸ ਪਰਿਵਾਰ ਦੇ ਨਾਲ ਤੇ ਉਮੀਦ ਕਰਦੀ ਹਾਂ ਕਿ ਇਹ ਮੌਕਾ ਜਿਹੜਾ ਉਹ ਤੁਹਾਡੇ ਲਈ ਹੋਰ ਵੀ ਦੁਰਲੱਭ ਰਹੇਗਾ। ਸੋ ਲਓ ਜੀ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਗੀਤ ਤੋਂ ਬਾਅਦ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਸਾਰੇ ਬਣੇ ਹੋਏ ਹੋ ਸਾਡੇ ਨਾਲ, ਜੁੜੇ ਹੋਏ ਹੋ ਸਾਡੇ ਨਾਲ ਤੇ ਬਹੁਤ ਜਲਦ ਅਗਲਾ ਸਿਲਸਿਲਾ ਜਿਹੜਾ ਵਿਰਸਾ ਤੇ ਇਤਿਹਾਸ ਦਾ ਅਸੀਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਣ ਵਾਲੇ ਹਾਂ। ਪਰ ਉਸ ਤੋਂ ਪਹਿਲਾਂ ਜ਼ਰੂਰ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੌਰਾਨ ਅੱਜ ਇੱਕ ਖਾਸ ਗੱਲਬਾਤ ਜਿਹੜੀ ਆ ਉਹ ਵੀ ਅਸੀਂ ਕਰਨੀ ਆ ਕਿਉਂਕਿ ਜਿੱਥੇ ਜਿੱਥੇ ਵੀ ਜਿਹੜੇ ਸਾਡੇ ਪੰਜਾਬੀ ਗਏ ਨੇ ਜਦੋਂ ਅਸੀਂ ਪ੍ਰਵਾਸ ਕਰਦੇ ਹਾਂ ਤਾਂ ਮੁਸ਼ਕਲ ਬੜਾ ਹੁੰਦਾ। ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬਹੁਤੇ ਜਿਹੜੇ ਪਹੁੰਚਦੇ ਨੇ ਉਹ ਵਿਦਿਆਰਥੀ ਦੇ ਰੂਪ ਦੇ ਵਿੱਚ ਪਹੁੰਚਦੇ ਨੇ ਤੇ ਵਿਦਿਆਰਥੀ ਜਿਹੜੇ ਆ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਬਹੁਤ ਵੱਡਾ ਹੁੰਦਾ ਔਰ ਉਸ ਸੰਘਰਸ਼ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਆਪਣੀਆਂ ਪੜ੍ਹਾਈਆਂ ਜਿਹੜੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ। ਸੋ ਉਹਨਾਂ ਪੜ੍ਹਾਈਆਂ ਦੇ ਦੌਰਾਨ ਫੀਸਾਂ ਦੇ ਜਿਹੜੇ ਖਰਚੇ ਆ ਉਹ ਵੀ ਉਹਨਾਂ ਨੇ ਆਪਣੇ ਪੂਰੇ ਕਰਨੇ ਹੁੰਦੇ ਆ। ਸੋ ਪੜ੍ਹਾਈਆਂ ਦੇ ਖਰਚੇ ਕੱਢਣ ਦੇ ਲਈ, ਫੀਸਾਂ ਦੇ ਖਰਚੇ ਕੱਢਣ ਦੇ ਲਈ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਜਿਹੜਾ ਕੰਮ ਹੈ ਉਹ ਕਰਨਾ ਪੈਂਦਾ ਹਨਾ। ਸੋ ਕੰਮ ਦੇ ਭਾਵੇਂ ਘੰਟੇ ਜਿਹੜੇ ਆ ਸੀਮਤ ਨੇ ਪਰ ਫਿਰ ਵੀ ਉਹਨਾਂ ਦਾ ਜਿਹੜਾ ਸੰਘਰਸ਼ ਹੈ ਜਿਹੜੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਰਹਿਣ ਵਾਲੇ ਵਿਦਿਆਰਥੀ ਆ ਉਹਨਾਂ ਦੇ ਨਾਲੋਂ ਦੁੱਗਣਾ ਚੌਗਣਾ ਹੁੰਦਾ ਕਿਉਂਕਿ ਉਥੇ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਆਪਣੇ ਮਾਂ ਬਾਪ ਤੇ ਨਿਰਭਰ ਹੁੰਦੇ ਆ। ਪਰ ਜਦੋਂ ਹੀ ਵਿਦਿਆਰਥੀ ਬਣ ਕੇ ਉਹ ਵਿਦੇਸ਼ਾਂ ਦੇ ਵਿੱਚ ਆਉਂਦੇ ਨੇ ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਜ਼ਿੰਮੇਵਾਰ ਹੋਣਾ ਪੈਂਦਾ। ਸੋ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ, ਉਹਨਾਂ ਸਾਰੀਆਂ ਮੁਸ਼ਕਲਾਂ ਦੇ ਨਾਲ ਇੱਕ ਮਿੱਕ ਹੁੰਦਿਆਂ, ਉਸ ਸਾਰੀ ਜੱਦੋ ਜਹਿਦ ਦੇ ਵਿੱਚ ਲੰਘਦਿਆਂ ਕਈ ਵਾਰ ਕੀ ਹੁੰਦਾ ਕਿ ਉਹਨਾਂ ਦੇ ਜਿਹੜੇ ਸੁਪਨੇ ਆ ਕਈ ਵਾਰ ਅਧੂਰੇ ਰਹਿ ਜਾਂਦੇ ਆ। ਕਈ ਵਾਰ ਬਹੁਤ ਸਾਰੀਆਂ ਖਾਹਿਸ਼ਾਂ ਹੁੰਦੀਆਂ, ਬਹੁਤ ਸਾਰੀਆਂ ਆਸਾਂ ਹੁੰਦੀਆਂ ਕਿ ਜਦੋਂ ਇਸ ਮੰਜ਼ਿਲ ਤੱਕ ਪਹੁੰਚ ਗਿਆ ਤਾਂ ਫਿਰ ਅੱਗੇ ਆ ਕਰਨਾ ਹੈ ਨਾ। ਤੇ ਕਈ ਵਾਰ ਕੀ ਹੁੰਦਾ ਉਥੋਂ ਬਹੁਤ ਸਾਰੇ ਸੁਪਨੇ ਉਥੋਂ ਅਸੀਂ ਹੋਰ ਤਰ੍ਹਾਂ ਲੈ ਕੇ ਆਏ ਹੁੰਦੇ ਆ ਕਿਉਂਕਿ ਉਥੋਂ ਜਿਹੜੀ ਬਾਹਰਲੀ ਚਕਾ ਚਾਹੁੰਦਾ ਉਹ ਹੋਰ ਤਰ੍ਹਾਂ ਦਿਖਾਈ ਦਿੰਦੀ ਹੈ। ਪੰਜਾਬ ਤੋਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਾਂਦਿਆਂ ਹੀ ਸਾਡੇ ਹੱਥ ਦੇ ਵਿੱਚ ਡਾਲਰਾਂ ਦੀਆਂ ਜਿਹੜੀਆਂ ਥੱਬੀਆਂ ਉਹ ਆ ਜਾਣੀਆਂ ਤੇ ਬਸ ਜਾਂਦਿਆਂ ਹੀ ਗੱਡੀਆਂ ਤੇ ਫਿਰ ਵੱਡੇ ਵੱਡੇ ਘਰ ਜਿਹੜੇ ਆ ਉਹ ਸਾਡੇ ਆਪਣੇ ਹੋ ਜਾਣੇ ਆ। ਪਰ ਉਹਨਾਂ ਗੱਡੀਆਂ ਜਾਂ ਉਹਨਾਂ ਘਰਾਂ ਤੱਕ ਪਹੁੰਚਣ ਦਾ ਜਿਹੜਾ ਇੱਕ ਸਮਾਂ ਆ, ਇੱਕ ਰਾਹ ਆ ਜਿਹੜਾ ਉਹ ਕਾਫੀ ਜੱਦੋ ਜਹਿਦ ਵਾਲਾ ਹੁੰਦਾ ਹਨਾ। ਪਰ ਇੱਥੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਵਿਦਿਆਰਥੀ ਆ ਇਹਨਾਂ ਨੇ ਇੰਨੀ ਕੁ ਮਿਹਨਤ ਕੀਤੀ ਆ, ਇੰਨੀ ਕੁ ਮੁਸ਼ਕਤ ਕੀਤੀ ਆ ਕਿ ਉਹਨਾਂ ਨੇ ਬਹੁਤ ਜਲਦ ਜਿਹੜੀ ਆਪਣੀ ਮੰਜ਼ਿਲ ਆ ਉਹਨੂੰ ਵੀ ਛੋਇਆ। ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ, ਸਿਰੜੀ ਨੌਜਵਾਨ ਜਿਨ੍ਹਾਂ ਨੇ ਬਹੁਤ ਮੁਸ਼ਕਿਲ ਹਾਲਾਤ ਜਿਹੜੇ ਆ ਉਹ ਵੀ ਦੇਖੇ ਆ ਪਰ ਹੌਸਲਾ ਨਹੀਂ ਛੱਡਿਆ। ਪਰ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਮੰਜ਼ਿਲ ਨੂੰ ਨੇੜੇ ਵੇਖਦੇ ਹੋ ਤਾਂ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਸਾਡਾ ਫਰਜ਼ ਬਣਦਾ ਹੁੰਦਾ ਉਹ ਇਹ ਬਣਦਾ ਹੁੰਦਾ ਕਿ ਹੁਣ ਕੀ, ਹੋਰ ਅੱਗੇ ਕੀ ਹਨਾ। ਤੇ ਅੱਗੇ ਕੀ ਦਾ ਜਿਹੜਾ ਅਰਥ ਹੈ ਉਹ ਇਹੀ ਹੁੰਦਾ ਕਿ ਜਦੋਂ ਅਸੀਂ ਆਪਣੇ ਜਿਹੜੇ ਸੁਪਨੇ ਆ ਉਹ ਤਕਰੀਬਨ ਪੂਰੇ ਕਰ ਰਹੇ ਆ ਤਾਂ ਫਿਰ ਇਸ ਤੋਂ ਬਾਅਦ ਸਾਡਾ ਫਰਜ਼ ਕੀ ਹੈ, ਸਾਡਾ ਫਰਜ਼ ਹੁੰਦਾ ਕਿ ਭਾਈਚਾਰੇ ਦੇ ਵਿੱਚ ਫਿਰ ਕਿਸ ਤਰ੍ਹਾਂ ਵਿਚਰਿਆ ਜਾਵੇ, ਭਾਈਚਾਰੇ ਨੂੰ ਸਾਡਾ ਯੋਗਦਾਨ ਜਿਹੜਾ ਉਹ ਕਿਵੇਂ ਮਿਲੇ। ਸੋ ਅੱਜ ਜਿਹੜੀ ਗੱਲਬਾਤ ਅਸੀਂ ਕਰਨੀ ਆ ਉਹ ਸਪੋਰਟਸ ਕਲੱਬ ਦੇ ਇੱਕ ਨੁਮਾਇੰਦੇ ਨੇ ਉਹਨਾਂ ਦੇ ਨਾਲ ਕਰਾਂਗੇ ਔਰ ਇਸ ਗੱਲਬਾਤ ਨੂੰ ਕਰਨ ਦਾ ਜਿਹੜਾ ਮਕਸਦ ਹੈ ਜਾਂ ਫਿਰ ਤੁਹਾਡੇ ਨਾਲ ਉਹਨਾਂ ਸ਼ਖਸੀਅਤਾਂ ਦਾ ਜਿਹੜਾ ਰਾਬਤਾ ਬਣਾਉਣ ਦਾ ਮਕਸਦ ਉਹ ਇਹੀ ਹੈ ਕਿ ਬਹੁਤ ਸਾਰੇ ਮੁਸ਼ਕਿਲ ਹਾਲਾਤ ਜਿਹੜੇ ਆ ਉਹ ਸਾਨੂੰ ਕਈ ਵਾਰ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਇੱਛਾਵਾਂ ਉਹਨਾਂ ਤੋਂ ਦੂਰ ਕਰ ਦਿੰਦੇ ਆ ਤੇ ਇੱਕ ਨਾ ਇੱਕ ਦਿਨ ਅਸੀਂ ਉਹਨਾਂ ਇੱਛਾਵਾਂ ਨੂੰ ਮਾਰ ਲੈਂਦੇ ਆ। ਪਰ ਜਦੋਂ ਵੀ ਅਸੀਂ ਆਪਣੇ ਉਹਨਾਂ ਸੁਪਨਿਆਂ ਨੂੰ ਦੁਬਾਰਾ ਜਿਉਣਾ ਸ਼ੁਰੂ ਕਰ ਦਈਏ ਤਾਂ ਉਹ ਸਿਰਫ ਸਾਨੂੰ ਹੀ ਖੁਸ਼ੀ ਨਹੀਂ ਦਿੰਦੇ ਸਗੋਂ ਉਹ ਸੁਪਨੇ ਜਿਹੜੇ ਆ ਉਹ ਸਾਡੇ ਆਲੇ ਦੁਆਲੇ ਵਿਚਰਨ ਵਾਲੇ ਲੋਕਾਂ ਨੂੰ ਵੀ ਖੁਸ਼ੀ ਦਿੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਸੁਪਨੇ ਦੇ ਰਾਹੀਂ ਆਪਣਾ ਸਾਥ ਦਿੰਦੇ ਆ। ਸੋ ਇਸ ਜਿਹੜਾ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਸਾਡਾ ਮਕਸਦ ਵੀ ਇਹੀ ਹੈ ਕਿ ਅਸੀਂ ਲੋਕ ਆਪਣੇ ਉਪਰਾਲਿਆਂ ਦੇ ਨਾਲ ਜਿਹੜੀਆਂ ਸਾਡੀਆਂ ਸਮਰੱਥਾਵਾਂ ਨੇ, ਸਾਡੀਆਂ ਸਟਰੈਂਥਸ ਨੇ, ਉਹਨਾਂ ਦੇ ਨਾਲ ਦੂਸਰੇ ਲੋਕਾਂ ਦੀ ਬਾਂਹ ਕਿਵੇਂ ਫੜਨੀ ਹੈ, ਦੂਸਰੇ ਲੋਕਾਂ ਦੇ ਲਈ ਇੱਕ ਸਿਹਤਮੰਦ ਵਾਤਾਵਰਨ ਜਿਹੜਾ ਕਿਵੇਂ ਪੈਦਾ ਕਰਨਾ, ਸੋ ਉਹ ਅਸੀਂ ਜ਼ਰੂਰ ਉਹਨਾਂ ਤੋਂ ਜਾਣ ਸਕਾਂਗੇ। ਤੇ ਅੱਜ ਇੱਕ ਗੱਲਬਾਤ ਜਿਹੜੀ ਉਹ ਵੀ ਤੁਹਾਨੂੰ ਸੁਣਾਵਾਂਗੇ। ਤੇ ਆਪਾਂ ਹੁਣ ਅੱਗੇ ਵਧਦੇ ਆ ਫਿਰ ਅਗਲੇ ਸਿਲਸਿਲੇ ਵੱਲ ਦੋਸਤੋ, ਤੇ ਸਿਲਸਿਲਾ ਜਿਹੜਾ ਬਹੁਤ ਜਲਦ ਲੈ ਕੇ ਆਉਂਦੇ ਆ। ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ, ਕੰਵਰ ਗਰੇਵਾਲ ਤੇ ਹਰਫ ਚੀਮਾ ਦੀ ਆਵਾਜ਼।
ਲਾਓ ਦੀ ਰਾਖੀ ਦਾ ਚਾਰ ਵਾਰ ਗਿਆ ਬਾਪੂ ਸਾਡਾ, ਇੱਕ ਥਾਪੜ ਕੇ ਆਖੀ ਦਾ ਜੰਮੇ ਜਿਹੜੀ ਮਿੱਟੀ ਵਿੱਚੋਂ, ਮਤ ਲਾਓ ਦੀ ਰਾਖੀ ਦਾ ਚਾਰ ਵਾਰ ਗਿਆ ਬਾਪੂ ਸਾਡਾ, ਇੱਕ ਥਾਪੜ ਕੇ ਆਖੀ ਦਾ ਕਿਸਮਤ ਤੇਰੀ ਤੇ ਲੀਡਰ ਕਿਉਂ, ਕਿਸਮਤ ਤੇਰੀ ਹੀ ਹੁਣ ਜਬਰਾਨੂੰ ਇਹਨਾਂ ਦਾ ਵੀ ਜ਼ੋਰ ਪਰਖਣਾ, ਪਰਖਣ ਤੇਰਿਆਂ ਸਬਰਾਂ ਨੂੰ ਸਿਦਕਾ ਨੇ ਨੱਥ ਪਾ ਲੈਣੀ ਏ, ਛੇਤੀ ਹੀ ਹੁਣ ਜਬਰਾਂ ਨੂੰ ਗੰਨਾ ਬੀਜੇ ਤੂੰ ਏ ਕਾਤੋਂ, ਗੰਨਾ ਬੀਜੇ ਤੂੰ ਏ ਵੇਚਣ ਕਾਤੋਂ ਗੁੜ ਦਾ ਕੱਟਾ ਏ, ਬਾਬਾ ਨਾਨਕ ਮਿਹਰ ਕਰੂਗਾ ਕਟਿਆਰੇ ਤੂੰ ਜੱਟਾ ਏ, ਬਾਬਾ ਨਾਨਕ ਗੱਲ ਕਰੀਏ,
ਹੱਥੋਂ ਵੇਲਾ ਕੁੰਜ ਨਾ ਜਾਵੇ, ਮਸਲੇ ਦਾ ਕੋਈ ਹੱਲ ਕਰੀਏ, ਉਤਹਾ ਜੋੜਨ ਵਾਲੇ ਦੇ ਅਸੀਂ ਤੋੜਨ ਦੀ ਨਾ ਗੱਲ ਕਰੀਏ,
ਕਿਉਂ ਸਰਕਾਰਾਂ ਪਾਉਂਦੀਆਂ ਤੇਰੇ,
ਕਿਉਂ ਸਰਕਾਰਾਂ ਪਾਉਂਦੀਆਂ ਤੇਰੇ ਅੱਖਾਂ ਦੇ ਵਿੱਚ ਕੱਤਾ ਹੋਏ,
ਬਾਬਾ ਨਾਨਕ ਮਿਹਰ ਕਰੂਗਾ ਕਟਿਆਰੇ ਤੂੰ ਜੱਟਾ ਹੋਏ,
ਬਾਬਾ ਨਾਨਕ
ਜੀ। ਹਰਫ ਚੀਮਾ ਤੇ ਕੰਵਰ ਗਰੇਵਾਲ ਹੋਰਾਂ ਦੀ ਆਵਾਜ਼ਾਂ ਦੇ ਵਿੱਚ ਇੱਕ ਗੀਤ ਤੁਸੀਂ ਸੁਣਿਆ। ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ, ਔਰ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਜਿਹੜੇ ਵੀ ਦੋਸਤ ਸ਼ਮੂਲੀਅਤ ਕਰ ਰਹੇ ਨੇ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਹਰਮਨ ਰੇਡੀਓ ਤੇ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਜੀ ਵਿਰਸਾ ਤੇ ਇਤਿਹਾਸ ਸਿਲਸਿਲੇ ਦਾ। ਤੇ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਇਤਿਹਾਸ ਤੇ ਵਿਰਸੇ ਦੀ ਜਿਹੜੀ ਸਾਂਝ ਹੈ ਉਹ ਅਸੀਂ ਪਾਵਾਂਗੇ। ਤੇ ਇਸ ਸਾਂਝ ਦੇ ਲਈ ਸਾਡਾ ਸਾਥ ਹਮੇਸ਼ਾ ਦਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਜੀ, ਇਸ ਵੇਲੇ ਵੀ ਯੂਐਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਦਿਲਬਰ ਸਾਹਿਬ, ਬਹੁਤ ਬਹੁਤ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਹਮੇਸ਼ਾ ਵਾਂਗ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਸੀਂ ਇਤਿਹਾਸ ਦੇ ਉੱਤੇ ਜ਼ਰੂਰ ਜਿਹੜੀ ਝਾਤ ਹੈ ਉਹ ਪਾਉਂਦੇ ਆ, ਔਰ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰੀਏ ਇਤਿਹਾਸਕ ਦਿਨਾਂ ਦੀ, ਤਾਂ ਪਿਛਲੇ ਕੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਜੋਤੀ ਜੋਤ ਦਿਵਸ ਜਿਹੜਾ ਉਹ ਲੰਘ ਕੇ ਗਿਆ ਤੇ ਉਸ ਸਮੇਂ ਦੇ ਉੱਤੇ ਵੀ ਗੱਲ ਕਰਨੀ ਆ ਅਸੀਂ ਤੇ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਗੁਰਪੁਰਬ ਆ ਪ੍ਰਕਾਸ਼ ਪੁਰਬ ਉਹ ਵੀ ਮਨਾਇਆ ਜਾਣਾ ਪਰ ਉਨ੍ਹਾਂ ਦਾ ਹੀ ਗੁਰਤਾ ਗੱਦੀ ਦਿਵਸ ਜਿਹੜਾ ਆ ਉਹ ਵੀ ਲੰਘ ਕੇ ਗਿਆ ਤੇ ਅੱਜ ਜ਼ਰੂਰ ਉਸ ਸਮੇਂ ਦੀ ਜਿਹੜੀ ਗੱਲ ਜ਼ਰੂਰ ਤੋਰੀਏ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਦਿਵਸ ਲੰਘਿਆ ਤੇ ਨਾਲ ਨਾਲ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਗੁਰਤਾ ਗੱਦੀ ਜਿਹੜੀ ਹੈ ਉਹ ਉਹਨਾਂ ਨੂੰ ਬਖਸ਼ੀ ਗਈ।
ਸਭ ਤੋਂ ਪਹਿਲੇ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਵਾਸਤੇ ਉਹਨਾਂ ਨੂੰ ਕੁਟਾਨ ਕੁਟਾਨ ਪ੍ਰਣਾਮ ਕਰਦਾ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੁਰਤਾ ਦਿਵਸ ਦੀ ਸਰੋਤਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਭੇਟ ਕਰਦਾ ਹਾਂ। ਦੇਖੋ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਅਸੀਂ ਵੇਖਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਉਲਟੀ ਗੰਗਾ ਵਗਨ ਨੂੰ ਵੇਖਣ ਨੂੰ ਮਿਲ ਰਹੀ ਹੈ। ਦਾਦੇ ਨੇ ਪੋਤਰੇ ਨੂੰ ਗੁਰਗੱਦੀ ਦਿੱਤੀ, ਪੋਤਰੇ ਨੂੰ ਮੁੜ ਕੇ ਫਿਰ ਦਾਦਾ ਜੀ ਨੂੰ ਗੁਰਗੱਦੀ ਦਿੱਤੀ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੰਜ ਸਾਹਿਬਜ਼ਾਦੇ ਸੀ, ਬਾਬਾ ਸੂਰਜਮੱਲ, ਬਾਬਾ ਅਲੀ ਰਾਏ, ਬਾਬਾ ਗੁਰਦਿੱਤਾ, ਬਾਬਾ ਟਲ ਜੀ ਔਰ ਸ੍ਰੀ ਤੇਗ ਬਹਾਦਰ ਜੀ। ਔਰ ਗੁਰਗੱਦੀ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪੋਤਰੇ ਹਰ ਰਾਏ ਜੀ ਨੂੰ ਬਿਠਾਇਆ। ਸ੍ਰੀ ਗੁਰੂ ਹਰ ਰਾਏ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ
ਜੀ।
ਔਰ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦਾ ਜਨਮ 26 ਜਨਵਰੀ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਅਨੰਤ ਨਿਹਾਲ ਕੌਰ ਦੀ ਕੁੱਖ ਵਿਚੋਂ ਹੋਇਆ
ਜੀ।
ਕੀਰਤਪੁਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਜਨਮ ਹੋਇਆ ਸੀ ਔਰ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕੋਈ ਜਿਆਦਾ ਉਮਰ ਨਹੀਂ ਭੋਗੀ। ਇਤਿਹਾਸਕਾਰਾਂ ਨੇ ਲਿਖਿਆ ਕਿ 29 ਸਾਲ 8 ਮਹੀਨੇ 5 ਦਿਨ ਦੀ ਆਯੂ ਭੋਗ ਕੇ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੋਤੀ ਜੋਤ ਸਮਾ ਗਏ ਔਰ ਸ੍ਰੀ ਗੁਰੂ ਹਰ ਰਾਏ ਮਹਾਰਾਜ ਇਤਿਹਾਸਕਾਰਾਂ ਨੇ ਲਿਖਿਆ ਕਿ ਇਹਨਾਂ ਦੇ 7 ਮਹਿਲ ਸਨ
ਜੀ।
ਮਾਤਾ ਕਿਸ਼ਨ ਕੌਰ ਜੀ, ਮਾਤਾ ਤੋਖੀ ਜੀ, ਮਾਤਾ ਚੰਦ ਕੌਰ ਜੀ, ਮਾਤਾ ਲਡਿੱਕੀ, ਮਾਤਾ ਪ੍ਰੇਮ ਕੌਰ, ਮਾਤਾ ਰਾਮ ਕੌਰ ਔਰ ਮਾਤਾ ਅਨੋਖੀ ਜੀ ਔਰ ਇਹਨਾਂ ਦੇ 2 ਪੁੱਤਰ ਸਨ ਸ੍ਰੀ ਧੀਰਮੱਲ ਜੀ ਔਰ ਸ੍ਰੀ ਹਰਿਕ੍ਰਿਸ਼ਨ ਜੀ ਔਰ ਇੱਕ ਇਹਨਾਂ ਦੀ ਲੜਕੀ ਸੀ ਬੀਬੀ ਰੂਪ ਕੌਰ ਜਿਹਦੀ ਸ਼ਾਦੀ ਸ੍ਰੀ ਗੁਰੂ ਹਰ ਰਾਏ ਮਹਾਰਾਜ ਨੇ ਸ੍ਰੀ ਖੇਮ ਚੰਦ ਦੇ ਨਾਲ ਵਿਆਹੀ। ਹੁਣ ਸ੍ਰੀ ਗੁਰੂ ਹਰ ਰਾਏ ਮਹਾਰਾਜ ਦੇ 2 ਪੁੱਤਰ ਸੀ ਸ੍ਰੀ ਧੀਰਮੱਲ ਔਰ ਸ੍ਰੀ ਹਰਿਕ੍ਰਿਸ਼ਨ ਜੀ। ਹੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਛੋਟੇ ਨੇ, ਸ੍ਰੀ ਗੁਰੂ ਹਰ ਰਾਏ ਮਹਾਰਾਜ ਨੇ ਆਪਣੇ ਵੱਡੇ ਲੜਕੇ ਬਾਬਾ ਰਾਮ ਰਾਏ ਨੂੰ ਸੰਗਤਾਂ ਦੇ ਕਹਿਣ ਉੱਤੇ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਕਿਉਂਕਿ ਔਰੰਗਜ਼ੇਬ ਬਾਰ ਬਾਰ ਗੁਰੂ ਹਰ ਰਾਏ ਸਾਹਿਬ ਨੂੰ ਦਰਬਾਰ ਵਿੱਚ ਸੱਦ ਰਿਹਾ ਸੀ। ਮਹਾਰਾਜ ਨੇ ਤੇ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਨੇ ਆਪਣੇ ਵੱਡੇ ਲੜਕੇ ਬਾਬਾ ਰਾਮ ਰਾਏ ਨੂੰ ਭੇਜਿਆ ਤੇ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ 72 ਕਰਾਮਾਤਾਂ ਵਿਖਾਈਆਂ। 72 ਕਰਾਮਾਤਾਂ ਵੇਖ ਕੇ ਵੀ ਔਰੰਗਜ਼ੇਬ ਖੁਸ਼ ਨਹੀਂ ਹੋਇਆ। ਉਹਨੇ ਬਾਬਾ ਰਾਮ ਰਾਏ ਨੂੰ ਸਵਾਲ ਖੜਾ ਕੀਤਾ ਕਿ ਤੁਹਾਡਾ ਵੱਡਾ ਪੈਗੰਬਰ ਗੁਰੂ ਨਾਨਕ ਬਾਣੀ ਵਿੱਚ ਲਿਖ ਕੇ ਗਿਆ ਹੈ ਮਿੱਟੀ ਮੁਸਲਮਾਨ ਕੀ ਤੇੜੇ ਪਈ ਘੁਮਿਆਰ, ਧੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ। ਅਗਰ ਬਾਬਾ ਰਾਮ ਰਾਏ ਚਾਹੁੰਦਾ ਉਹ ਕਬਰਾਂ ਨੂੰ ਸਰਦੀਆਂ ਵਿਖਾ ਸਕਦਾ ਸੀ ਪਰ ਔਰੰਗਜ਼ੇਬ ਦੀਆਂ ਖੁਸ਼ਾਮਦ ਭਰੀਆਂ ਗੱਲਾਂ ਵਿੱਚ ਆ ਗਿਆ। ਕਹਿਣ ਲੱਗਾ ਜਹਾਂ ਆਪਣਾ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ ਹੈ, ਅਸਲ ਵਿੱਚ ਹੈ ਮਿੱਟੀ ਬੇਈ ਮਾਨ ਕੀ ਤੇੜੇ ਪਈ ਘੁਮਿਆਰ, ਧੜ ਭਾਂਡੇ ਇੱਟਾਂ ਕੀ ਜਲਦੀ ਕਰੇ ਪੁਕਾਰ। ਬਾਬਾ ਰਾਮ ਰਾਏ ਨੇ ਗੁਰਬਾਣੀ ਦੀ ਇੱਕ ਤੁੱਕ ਬਦਲ ਦਿੱਤੀ ਪਰ ਲੇਕਿਨ ਜਦੋਂ ਸ੍ਰੀ ਗੁਰੂ ਹਰ ਰਾਏ ਮਹਾਰਾਜ ਨੂੰ ਪਤਾ ਲੱਗਾ ਕਿ ਸਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁੱਕ ਬਦਲੀ ਏ, ਗੁਰਬਾਣੀ ਦਾ ਨਿਰਾਦਰ ਕੀਤਾ ਹੈ, ਉਹਨਾਂ ਨੇ ਗੁਰਬਾਣੀ ਦੇ ਸਤਿਕਾਰ ਬਦਲੇ ਸੱਕੇ ਪੁੱਤਰ ਦਾ ਸਦਾ ਵਾਸਤੇ ਹੀ ਤਿਆਗ ਕਰ ਦਿੱਤਾ
ਜੀ।
ਉਹਨਾਂ ਨੇ ਭਰੀ ਸੰਗਤ ਵਿੱਚ ਕਹਿ ਕੇ ਦਿੱਤਾ ਕਿ ਮੇਰੇ ਪੁੱਤਰ ਰਾਮ ਰਾਏ ਨੂੰ ਕਹੋ ਕਿ ਅਸੀਂ ਉਹਦੇ ਪਿਤਾ ਨਹੀਂ, ਉਹ ਸਾਡਾ ਪੁੱਤਰ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ ਪਰ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਤੇ ਉਹਨਾਂ ਨੇ ਗੁਰਗੱਦੀ ਇੱਕ 5 ਸਾਲ ਦੇ ਬਾਲਕ ਹਰਿਕ੍ਰਿਸ਼ਨ ਜੀ ਨੂੰ ਦਿੱਤੀ। ਹੁਣ ਅੰਦਾਜ਼ਾ ਲਾ ਲਓ ਵੀ ਇੱਕ 5 ਸਾਲ ਦਾ ਬਾਲਕ ਜ਼ਿੰਮੇਵਾਰੀ ਕਿੰਨੇ ਕੁ ਨਿਭਾ ਸਕਦਾ ਹੈ। ਲੇਕਿਨ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਭਾਵੇਂ ਉਹਨਾਂ ਦੀ ਉਮਰ ਛੋਟੀ ਹੈ ਪਰ ਉਹਨਾਂ ਦੇ ਕੌਤਕ ਬਹੁਤ ਵੱਡੇ ਨੇ। ਕਹਿੰਦੇ ਨੇ ਕਿ ਚੰਦਨ ਦਾ ਰੁੱਖ ਬੜਾ ਛੋਟਾ ਜਿਹਾ ਹੁੰਦਾ ਲੇਕਿਨ ਉਹ ਆਪਣੀ ਖੁਸ਼ਬੂਈ ਦੇ ਨਾਲ ਸਾਰੇ ਬੰਨ ਨੂੰ ਮਹਿਕਾ ਦਿੰਦਾ ਹੈ। ਭਾਵੇਂ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ ਛੋਟੀ ਸੀ ਪਰ ਉਹਨਾਂ ਨੇ ਜੋ ਕੌਤਕ ਕੀਤੇ ਨੇ ਉਹ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜਨਮ ਸ਼੍ਰੀ ਗੁਰੂ ਹਰ ਰਾਏ ਮਹਾਰਾਜ ਦੇ ਘਰ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ 7 ਜੁਲਾਈ 1656 ਨੂੰ ਹੋਇਆ। ਜਿਸ ਦਿਨ ਗੁਰਗੱਦੀ ਦੇ ਉੱਤੇ ਬੈਠੇ ਨੇ ਉਸ ਦਿਨ ਉਹਨਾਂ ਦੀ ਉਮਰ ਸੀ 5 ਸਾਲ 3 ਮਹੀਨੇ ਦੀ ਤੇ ਲੇਕਿਨ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ 7 ਸਾਲ 8 ਮਹੀਨੇ 26 ਦਿਨ ਦੀ ਉਮਰ ਭੋਗ ਕੇ 30 ਮਾਰਚ 1664 ਈਸਵੀ ਦਿਨ ਬੁੱਧਵਾਰ ਨੂੰ ਜੋਤੀ ਜੋਤ ਸਮਾ ਗਏ। ਜਦੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਵਿਚਰ ਰਹੇ ਸੀ ਤਾਂ ਦਿੱਲੀ ਦੀਆਂ ਸੰਗਤਾਂ ਨੇ ਕਿਹਾ ਮਹਾਰਾਜ ਕਿ ਇੱਥੇ ਚੇਚਕ ਦਾ ਰੋਗ ਫੈਲ ਚੁੱਕਾ ਹੈ, ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ। ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਇੱਕ ਪਾਣੀ ਦੇ ਚਬੱਚੇ ਵਿੱਚ ਆਪਣੇ ਪੈਰ ਦਾ ਅੰਗੂਠਾ ਭਗੋ ਕੇ ਚਰਨਾਮਤ ਬਣਾਈ। ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਭਾਈ ਜੋ ਇੱਥੋਂ ਚਰਨਾਮਤ ਲਏਗਾ ਉਹਦੇ ਦੁਖੜੇ ਸਦਾ ਵਾਸਤੇ ਦੂਰ ਹੋ ਜਾਣਗੇ। ਅੱਜ ਵੀ ਉਹ ਚਰਨਾਮਤ ਜਿਹੜੀ ਹੈ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮਿਲਦੀ ਹੈ। ਜਦੋਂ ਕਦੀ ਵੀ ਸਰੋਤੇ ਪੰਜਾਬ ਜਾਣ, ਦਿੱਲੀ ਜਾਣ, ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਉੱਥੋਂ ਚਰਨਾਮਤ ਲੈ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਨੇ। ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੇ ਬਾਰੇ ਆਪਾਂ ਰੋਜ਼ ਵੇਖੋ ਅਰਦਾਸ ਕਰਦੇ ਹਾਂ, ਇਹ ਅਰਦਾਸ ਵਿੱਚ ਆਪਾਂ ਇਹ ਜ਼ਿਕਰ ਕਰਦੇ ਹਾਂ, ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ, ਸਭ ਦੁੱਖ ਜਾਏ। ਵੇਖੋ ਆਪਾਂ ਅਰਦਾਸ ਪੜ੍ਹਦੇ ਹਾਂ ਤੇ ਸਾਡੀ ਅਰਦਾਸ ਵਿੱਚ ਕੇਵਲ ਤੇ ਕੇਵਲ ਗੁਰੂ ਸਾਹਿਬਾਨਾਂ ਦੇ ਨਾਂ ਹੀ ਆਉਂਦੇ ਆ। ਜਿਵੇਂ ਕਿ ਆਪਾਂ ਅਰਦਾਸ ਕਰਦੇ ਹਾਂ, ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੱਗੇ ਵੇਖੋ ਗੁਰੂ ਸਾਹਿਬਾਨ ਦੇ ਨਾਂ ਆ ਰਹੇ ਨੇ, ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸੋ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜ਼ਿਕਰ ਆਇਆ ਤਾਂ ਮੇਰੇ ਕਲਗੀ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੀ ਇੱਕ ਪੰਕਤੀ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਸਮਰਪਿਤ ਕਰਦੇ ਹੋਏ ਲਿਖ ਰਹੇ ਨੇ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁੱਖ ਜਾਏ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਵਿੱਚ ਸੀ ਉੱਥੇ ਕਹਿੰਦੇ ਨੇ ਚੇਚਕ ਦਾ ਰੋਗ ਫੈਲ ਗਿਆ। ਆਖਿਰਕਾਰ ਮਸੰਦਾ ਨੇ ਕਿਹਾ ਮਹਾਰਾਜ ਤੁਸੀਂ ਇੱਕ ਬਾਰੀ ਦੇ ਵਿੱਚ ਬੈਠ ਜਾਓ। ਰਾਜਾ ਜੈ ਸਿੰਘ ਦੇ ਬੰਗਲੇ ਦੀ ਇੱਕ ਬਾਰੀ ਦੇ ਵਿੱਚ ਸਤਿਗੁਰੂ ਬੈਠ ਗਏ। ਸੰਗਤਾਂ ਦੀਆਂ ਕਹਿੰਦੇ ਨੇ ਲੈਣਾ ਲੱਗ ਗਈਆਂ। ਜਿਹੜਾ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਸੀ ਉਹਦੇ ਦੁਖੜੇ ਦੂਰ ਹੁੰਦੇ ਚਲੇ ਜਾ ਰਹੇ ਸੀ। ਆਖਿਰਕਾਰ ਮਹਾਰਾਜ ਨੇ ਦਇਆ ਦੇ ਘਰ ਵਿੱਚ ਆਏ, ਉਹਨਾਂ ਨੇ ਸਾਰੀਆਂ ਸੰਗਤਾਂ ਦਾ ਦੁੱਖ ਆਪਣੇ ਸਰੀਰ ਉੱਤੇ ਲੈ ਲਿਆ ਤੇ ਜਮਨਾ ਪਾਰ ਚਲੇ ਗਏ। ਤੇ ਮਾਤਾ ਕਿਸ਼ਨ ਕੌਰ ਜੀ ਕਹਿਣ ਲੱਗੇ, ਪੁੱਤਰ ਤੂੰ ਤੇ ਦੁਨੀਆਂ ਦੇ ਦੁੱਖ ਦੂਰ ਕਰ ਰਿਹਾ ਹੈ, ਕਿ ਤੂੰ ਆਪਣਾ ਦੁੱਖ ਦੂਰ ਨਹੀਂ ਕਰ ਸਕਦਾ। ਸ੍ਰੀ ਗੁਰੂ ਹਰਕ੍ਰਿਸ਼ਨ ਕਹਿਣ ਲੱਗੇ, ਮਾਤਾ ਜੀ ਸਮਝੋ ਸੱਚ ਖੰਡ ਵਿੱਚੋਂ ਸੱਦਾ ਆ ਗਿਆ ਹੈ, ਇੱਥੇ ਆਤਮਾ ਦਾ ਮੇਲਾ ਹੈ, ਇਹ ਸਰੀਰ ਤੇ ਨਾਸ਼ਵਾਨ ਹੈ। ਸੰਗਤਾਂ ਸਾਰੀਆਂ ਵਿਰਾਗ ਵਿੱਚ ਆ ਗਈਆਂ। ਮਸੰਦਾ ਨੇ ਹੱਥ ਜੋੜੇ ਕਹਿਣ ਲੱਗੇ, ਸਤਿਗੁਰੂ ਸਾਨੂੰ ਤੁਸੀਂ ਕਿੰਨਾ ਦੇ ਲੜ ਲਾ ਚੱਲੇ ਗਏ। ਤੇ ਸੰਗਤ ਕਹੀ ਪ੍ਰਭੂ ਜਗਨਾਥਾ, ਸੰਗਤ ਕਹਾ ਨਵਾਵੇ ਮਾਥਾ, ਤਾਂ ਬਚਨ ਕੀਤਾ ਬਾਬਾ ਬਕਾਲੇ, ਕਿ ਆਉਣ ਵਾਲਾ ਗੁਰੂ ਬਕਾਲੇ ਦੇ ਵਿੱਚ ਹੈ। ਕਿਉਂਕਿ ਬਾਬਾ ਜਿਹੜਾ ਸ਼ਬਦ ਹੈ, ਆਮ ਤੌਰ ਤੇ ਦਾਦੇ ਨੂੰ ਬਾਬਾ ਕਹਿੰਦੇ ਸੀ ਪੁਰਾਤਨ ਸਮਿਆਂ ਦੇ ਵਿੱਚ, ਜਿਹੜਾ ਦਾਦਾ ਸੀ ਉਹਨੂੰ ਬਾਬਾ ਕਿਹਾ ਜਾਂਦਾ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਸਨ, ਔਰ ਸ੍ਰੀ ਗੁਰੂ ਹਰਕ੍ਰਿਸ਼ਨ ਦੇ ਮਹਾਰਾਜ ਜੀ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ। ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਸਨ ਤੇਗ ਬਹਾਦਰ ਸਾਹਿਬ, ਤੇ ਉਹਨਾਂ ਨੇ ਬਚਨ ਕਰ ਦਿੱਤਾ ਕਿ ਬਾਬਾ ਬਕਾਲੇ, ਕਿ ਆਉਣ ਵਾਲਾ ਗੁਰੂ ਬਕਾਲੇ ਦੇ ਵਿੱਚ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਬਾਬਾ ਬਕਾਲਾ ਕਹਿ ਕੇ ਜੋਤੀ ਜੋਤ ਸਮਾ ਗਏ। ਔਰ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਕਰੀਬਨ 2 ਸਾਲ ਗੁਰੂ ਨਾਨਕ ਦੀ ਗੁਰਗੱਦੀ ਖਾਲੀ ਰਹੀ, ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜ਼ਿਕਰ ਕਰ ਗਏ ਸੀ ਕਿ ਬਾਬਾ ਬਕਾਲੇ ਫਿਰ ਭਾਈ ਮੱਖਣ ਸ਼ਾਹ ਜੀ ਲਵਾਣਾ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਭਾਲ ਕੀਤੀ। ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਤਾਰਪੁਰ ਦਾ ਜੰਗ ਲੜਿਆ, ਉਸ ਕਰਤਾਰਪੁਰ ਦੇ ਜੰਗ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸ਼ਾਨਦਾਰ ਫਤਿਹ ਹੋ ਗਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜਿੱਤ ਦੇ ਡੰਕੇ ਵਜਾਉਂਦੇ ਹੋਏ ਸੰਗਤਾਂ ਨੂੰ ਤਾਰਦੇ ਹੋਏ ਇਹ ਫਿਰ ਕੀਰਤਪੁਰ ਆਣ ਕੇ ਵਸ ਗਏ ਨੇ। ਪਰ ਲੇਕਿਨ ਕਰਤਾਰਪੁਰ ਦਾ ਜੰਗ ਲੜ ਕੇ ਤੇਗ ਬਹਾਦਰ ਸਾਹਿਬ ਇਹ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ
ਜੀ।
ਅੱਜ ਵੀ ਤੁਸੀਂ ਕਦੀ ਬਾਬੇ ਬਕਾਲੇ ਜਾਓ, ਜਿਸ ਭੋਰੇ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਹਾਨ ਤਪੱਸਿਆ ਕੀਤੀ, ਉੱਥੇ ਭੋਰੇ ਦੇ ਦਰਵਾਜੇ ਉੱਤੇ ਅੱਜ ਵੀ ਲਿਖਿਆ ਹੋਇਆ ਕਿ ਇੱਥੇ ਬੈਠ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਦਾ ਮਹਾਨ ਤਪ ਕੀਤਾ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਉਣ ਵਾਲੇ ਸਮੇਂ ਦੀ ਬਾਬੇ ਬਕਾਲੇ ਵਿੱਚ ਬੈਠ ਕੇ ਤਪੱਸਿਆ ਕੀਤੀ ਤੇ ਜਦੋਂ ਮੱਖਣ ਸ਼ਾਹ ਜੀ ਲਵਾਣਾ ਆਪਣੇ ਵਪਾਰ ਵਾਸਤੇ ਗਏ ਹੋਏ ਸਨ ਉਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਗੱਦੀ ਉੱਤੇ ਸਭਾਈਮਾਨ ਸਨ। ਜਦੋਂ ਉਹ ਵਾਪਸ ਆਏ ਤੇ ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾ ਗਏ ਸਨ, ਉਹ ਹੁਣ ਗੁਰੂ ਸਾਹਿਬ ਦੀ ਭਾਲ ਵਿੱਚ ਨਿਕਲੇ। ਪਰ ਭਾਈ ਮੱਖਣ ਸ਼ਾਹ ਜੀ ਲਵਾਣਾ ਇਤਿਹਾਸ ਨੇ ਗੱਲ ਲਿਖੀ ਹੈ ਕਿ ਉਹ ਜਦੋਂ ਆਪਣੇ ਵਪਾਰ ਦੇ ਵਾਸਤੇ ਜਾ ਰਿਹਾ ਸੀ ਅਚਨਚੇਤ ਇੱਕ ਤੂਫਾਨ ਆਇਆ, ਇਹਦਾ ਜਹਾਜ਼ ਤੂਫਾਨ ਵਿੱਚ ਘਿਰ ਗਿਆ। ਇਹਨੇ ਇੱਕ ਅਰਦਾਸ ਕੀਤੀ, ਸਤਿਗੁਰੂ ਮੇਰਾ ਬੇੜਾ ਬੰਨੇ ਲਾ ਦਿਓ ਤੇ ਮੈਂ ਆਪ ਜੀ ਦੇ ਦਰਬਾਰ ਵਿੱਚ 500 ਮੋਹਰ ਭੇਟ ਕਰਾਂਗਾ। ਇਹ ਜਦੋਂ ਬਾਬੇ ਬਕਾਲੇ ਪਹੁੰਚਿਆ ਤੇ ਉੱਥੇ ਪਖੰਡੀ ਬੈਠੇ ਸਨ, ਇਹ ਸਭ ਦੇ ਅੱਗੇ 2-2 ਮੋਹਰਾਂ ਰੱਖਦਾ ਚਲਾ ਗਿਆ। ਮਨ ਵਿੱਚ ਸੋਚਣ ਲੱਗਾ ਕਿ ਅਗਰ ਸੱਚਾ ਗੁਰੂ ਹੋਏਗਾ ਉਹ ਤੇ 500 ਮੋਹਰ ਹੱਥ ਲੈ ਉਹ ਮੇਰੇ ਕੋਲ ਹੱਥ ਰੱਖ ਕੇ ਮੰਗ ਲਵੇਗਾ। ਹਰ ਇੱਕ ਨੂੰ ਪਰਖਦਾ ਗਿਆ, ਲੇਕਿਨ ਆਖਿਰਕਾਰ ਪਤਾ ਲੱਗਾ ਕਿ ਇੱਕ ਭੋਰੇ ਦੇ ਵਿੱਚ ਵੀ ਸੰਤ ਬੈਠਾ ਹੈ। ਜਦੋਂ ਉਹਨਾਂ ਦੇ ਕੋਲ ਗਿਆ, ਉਹਦੇ ਅੱਗੇ ਜਦੋਂ 2 ਮੋਹਰਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਰੱਖੀਆਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਂਹ ਫੜ ਲਈ, ਕਹਿਣ ਲੱਗੇ ਗੁਰੂ ਨਾਨਕ ਦੇ ਸਿੱਖੋ ਜਦੋਂ ਤੂਫਾਨ ਵਿੱਚ ਘਿਰ ਗਏ ਸੀ ਗੁਰੂ ਨਾਨਕ ਦੇ ਦਰਬਾਰ ਵਾਸਤੇ 500 ਮੋਹਰ ਸਿੱਖੀ ਸੀ, ਅੱਜ 2 ਮੋਹਰਾਂ ਨਾਲ ਹੀ ਸਾਰ ਰਹੇ ਹੋ
ਜੀ।
ਤਾਂ ਕਹਿੰਦੇ ਨੇ ਉਸੇ ਵੇਲੇ ਉਹਨੂੰ ਗਿਆਨ ਹੋ ਗਿਆ ਕਿ ਆਉਣ ਵਾਲਾ ਗੁਰੂ ਇਹ ਹੈ ਜਿਸ ਦੇ ਬਾਰੇ ਸਾਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੰਕੇਤ ਕਰਕੇ ਗਏ ਨੇ। ਉਹਨੇ ਰੌਲਾ ਪਾ ਦਿੱਤਾ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤਕਰੀਬਨ 20 ਮਾਰਚ 1665 ਈਸਵੀ ਸੋਮਵਾਰ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਗੱਦੀ ਦੇ ਉੱਤੇ ਬੈਠੇ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 53 ਸਾਲ 7 ਮਹੀਨੇ 7 ਦਿਨ ਦੀ ਉਮਰ ਭੋਗ ਕੇ ਉਹ ਵੀ ਜੋਤੀ ਜੋਤ ਸਮਾ ਗਏ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਅਨਾਥ ਸ਼ਬਦ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ। ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹਦਾ ਹਾਂ, ਬੰਦਾ ਹਰ ਮਨੁੱਖ ਜਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੇਗਾ ਉਹ ਵੈਰਾਗ ਵਿੱਚ ਆ ਜਾਏਗਾ ਔਰ ਸੱਚਮੁੱਚ ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵੈਰਾਗ ਦੀ ਮੂਰਤ ਵੀ ਕਿਹਾ ਜਾਂਦਾ ਹੈ, ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਚਾਹ ਦਾ ਆਦਰ ਸੀ। ਉਹਨਾਂ ਨੇ ਐਸਾ ਚਾਹ ਵਿਖਾਇਆ ਕਿ ਦੂਸਰੇ ਧਰਮ ਬਦਲੇ ਉਹਨਾਂ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ। ਦੇਖੋ ਉਹ ਆਪਣੀ ਬਾਣੀ ਦੇ ਵਿੱਚ ਕਿੱਡਾ ਖੂਬਸੂਰਤ ਜ਼ਿਕਰ ਕਰਕੇ ਗਏ ਨੇ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਸਾਰ ਸਗਲ ਜੰਜਾਲ। ਔਰ ਇੱਕ ਥਾਂ ਤੇ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਡੀ ਖੂਬਸੂਰਤ ਗੱਲ ਕਹਿ ਕੇ ਸਾਨੂੰ ਸੰਕੇਤ ਕੀਤਾ, ਜਗਤ ਮੇਂ ਝੂਠੀ ਦੇਖੀ ਪ੍ਰੀਤ। ਔਰ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਉਹ ਪ੍ਰੀਤ ਵੇਖ ਰਹੇ ਹਾਂ। ਕਰੋਨਾ ਦਾ ਸਮਾਂ ਸੱਚ ਚੱਲ ਰਿਹਾ ਹੈ, ਆਪਣੇ ਬੇਗਾਨੇ ਹੋ ਗਏ ਨੇ। ਮੈਂ ਥੋੜੇ ਦਿਨ ਹੋਏ ਨੇ ਫੇਸਬੁੱਕ ਤੇ ਜ਼ਿਕਰ ਕਰ ਦੇਖ ਰਿਹਾ ਸਾਂ ਕਿ ਇੱਕ ਸੱਜਣ ਕਹਿ ਰਹੇ ਕਿ ਇੱਥੇ ਸ਼ਮਸ਼ਾਨ ਭੂਮੀ ਵਿਚ ਲਾਸ਼ਾਂ ਵਾਸਤੇ ਸਾਨੂੰ ਸਮਾਂ ਨਹੀਂ ਮਿਲ ਰਿਹਾ, ਇਤਨੀਆਂ ਲਾਸ਼ਾਂ ਆ ਰਹੀਆਂ ਨੇ ਕਰੋਨੇ ਕਰਕੇ ਔਰ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਤੇ ਲੋਕ ਕਹਿ ਰਹੇ ਨੇ ਜੀ ਸਾਨੂੰ ਵੀਡੀਓ ਬਣਾ ਕੇ ਸਾਨੂੰ ਭੇਜ ਦਿਆ ਜੇ, ਸੰਸਕਾਰ ਤੁਸੀਂ ਕਰ ਦਿਆ ਜੀ। ਸੋ ਇਥੋਂ ਪਤਾ ਲੱਗਦਾ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਕਿੰਨੀ ਸੱਚੀ ਤੇ ਸੁੱਚੀ ਹੈ, ਜਿਨ੍ਹਾਂ ਨੇ ਅੱਜ ਤੋਂ 400 ਸਾਲ ਪਹਿਲਾਂ ਹੀ ਆਪਣੀ ਕਲਮ ਨਾਲ ਲਿਖ ਦਿੱਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਅੱਜ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨਾ ਕੋਈ ਮਾਂ ਹੈ, ਨਾ ਭੈਣ ਹੈ, ਨਾ ਪੁੱਤ ਹੈ, ਨਾ ਭਾਈ ਹੈ, ਅੱਜ ਸਭ ਬੇਗਾਨੇ ਹੋਏ ਪਏ ਨੇ ਕਿ ਕੈਸੀ ਪ੍ਰੀਤ ਹੈ, ਕੈਸੀ ਦੁਨੀਆ ਹੈ, ਇੱਕ ਦੁਨੀਆ ਇੱਕ ਤਮਾਸ਼ਾ ਹੈ। ਬਸ ਜਿਨ੍ਹੇ ਇਹ ਤਮਾਸ਼ੇ ਦੇ ਉੱਤੇ ਖੇਡਣ ਵਾਸਤੇ ਅਸੀਂ ਆਏ ਹਾਂ, ਟਕ ਪੁਤਲੀਆਂ ਹਾਂ, ਜਿਵੇਂ ਉਹ ਪਰਵਰਦਗਾਰ ਨਚਾ ਰਿਹਾ ਹੈ, ਅਸੀਂ ਨੱਚ ਰਹੇ ਹਾਂ
ਜੀ। ਸੋ ਦਿਲਬਰ ਸਾਹਿਬ, ਸਭ ਤੋਂ ਦੁਖਦਾਈ ਗੱਲ ਵੀ ਇਹੀ ਹੈ ਕਿ ਅਸੀਂ ਸਾਰੇ ਦੂਰ ਦੂਰ ਬੈਠੇ ਹਾਂ ਔਰ ਚਾਹ ਕੇ ਵੀ ਅਸੀਂ ਇੱਕ ਦੂਸਰੇ ਦਾ ਕੁਛ ਸਵਾਰ ਨਹੀਂ ਸਕਦੇ, ਜਿਨ੍ਹਾਂ ਦੇ ਮਾਪੇ ਜਿਹੜੇ ਆ ਪੰਜਾਬ ਦੇ ਵਿੱਚ ਨੇ, ਭਾਰਤ ਦੇ ਵਿੱਚ ਨੇ, ਹਨਾ, ਉਹ ਉੱਥੇ ਦੁਖੀ ਹੋ ਰਹੇ ਆ ਜਾਂ ਉਹਨਾਂ ਦੀ ਜਿਹੜੀ ਤੜਪ ਆ ਉਹ ਅਸੀਂ ਇੱਥੇ ਮਹਿਸੂਸ ਜ਼ਰੂਰ ਕਰ ਰਹੇ ਹਾਂ, ਪਰ ਚਾਹ ਕੇ ਵੀ ਅਸੀਂ ਮਜ਼ਬੂਰ ਆ। ਅਸੀਂ ਵਾਕਈ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹਨੂੰ ਅਸਲ ਦੇ ਵਿੱਚ ਜੇ ਅਸੀਂ ਪਹਿਲਾਂ ਤੋਂ ਹੀ ਸਮਝਣ ਲੱਗ ਜਾਈਏ ਤਾਂ ਜਿਹੜੇ ਇਹੋ ਜਿਹੇ ਦੁੱਖ ਆ ਉਹ ਸਾਨੂੰ ਬਹੁਤੇ ਤੰਗ ਨਾ ਕਰਨ, ਹਨਾ, ਕਿਉਂਕਿ ਅਸੀਂ ਦੁਨਿਆਵੀ ਜਿਹੜੀ ਮੋਹ ਮਾਇਆ ਆ ਅਸੀਂ ਉਹਦੇ ਵਿੱਚ ਇਸ ਤਰ੍ਹਾਂ ਉਹਦੀ ਗ੍ਰਿਫਤ ਦੇ ਵਿੱਚ ਫਸ ਚੁੱਕੇ ਆ ਕਿ ਉਹੀ ਜਿਹੜੇ ਦੁੱਖ ਆ ਉਹ ਸਾਡੇ ਲਈ ਫਿਰ ਵੱਡੇ ਬਣਦੇ ਆ ਔਰ ਉਹ ਜਿਹੜੀਆਂ ਪ੍ਰੀਤਾਂ ਉਹ ਝੂਠੀਆਂ ਹੋਣ ਦੇ ਬਾਵਜੂਦ ਵੀ ਸਾਨੂੰ ਸੱਚੀਆਂ ਹੀ ਜਾਪਦੀਆਂ ਜੀ।
ਬਿਲਕੁਲ, ਦੇਖੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅਸੀਂ ਵਿਰਾਗ ਦੀ ਮੂਰਤੀ ਕਹਿੰਦੇ ਹਾਂ
ਜੀ।
ਵਿਰਾਗ ਤੇ ਵੈਸੇ ਮਹਾਤਮਾ ਬੁੱਧ ਨੇ ਵੀ ਵੇਖਿਆ, ਵਿਰਾਗ ਪਰਥਵੀ ਨੇ ਵੀ ਉਹਨੂੰ ਵੀ ਵੇਖਿਆ, ਉਹਨੇ ਵੀ ਵੇਖਿਆ। ਦਰਅਸਲ ਵਿਰਾਗ ਹੁਣ ਪਰਥਵੀ ਜਿਹੜਾ ਹੈ ਉਹਨੇ ਉਹਦੇ ਮਨ ਵਿੱਚ ਵਿਰਾਗ ਕਿਵੇਂ ਆਇਆ? ਦੇਖੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਿਰਾਗ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਵਿਰਾਗ ਦੀ ਡੈਫੀਨੇਸ਼ਨ ਦਿੱਤੀ ਹੈ, ਜੋ ਪਰਿਭਾਸ਼ਾ ਦਿੱਤੀ ਹੈ, ਉਹ ਇਹ ਹੈ ਕਿ ਜਗਤ ਦੇ ਵਿੱਚ ਪ੍ਰੀਤੀ ਦਾ ਨਾ ਹੋਣਾ, ਕਿਸੇ ਵੀ ਚੀਜ਼ ਦੇ ਵਿੱਚ ਪ੍ਰੀਤੀ ਦਾ ਨਾ ਹੋਣਾ ਉਹਨੂੰ ਅਸੀਂ ਵਿਰਾਗ ਕਹਿੰਦੇ। ਹੁਣ ਪਰਥਵੀ ਨੇ ਵੀ ਵਿਰਾਗ ਧਾਰਨ ਕੀਤਾ ਸੀ, ਮਹਾਤਮਾ ਬੁੱਧ ਨੇ ਵੀ ਕੀਤਾ ਸੀ, ਲੇਕਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਵਿਰਾਗ ਸੀ ਉਹ ਇਹਨਾਂ ਦੇ ਵਿਰਾਗ ਤੋਂ ਵੱਖਰਾ ਸੀ
ਜੀ।
ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸੇ ਕਰਕੇ ਵਿਰਾਗ ਦੀ ਮੂਰਤ ਕਿਹਾ ਜਾਂਦਾ ਹੈ। ਜਦੋਂ ਅਸੀਂ ਉਹਨਾਂ ਦੀ ਬਾਣੀ ਅਗਰ ਇੱਕ ਇੱਕ ਅੱਖਰ ਨੂੰ ਬੜੇ ਧਿਆਨ ਨਾਲ ਪੜ੍ਹ ਕੇ ਆਪਣੇ ਮਨ ਵਿੱਚ ਵਸਾ ਕੇ ਪੜ੍ਹੀਏ ਤਾਂ ਕੁਦਰਤੀ ਗੱਲ ਹੈ ਕਿ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਕਿਰਨੇ ਸ਼ੁਰੂ ਹੋ ਜਾਣਗੇ। ਮਹਾਰਾਜ ਨੇ ਸੱਚਮੁੱਚ, ਵੈਸੇ ਤੇ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਸਾਡੇ ਹਰ ਮਨੁੱਖ ਦੇ ਕਲਯੁਗੀ ਜੀਵ ਦੇ ਮੂੰਹ ਦੇ ਉੱਤੇ ਚਪੇੜਾ ਮਾਰਦਾ, ਪਰ ਲੇਕਿਨ ਅਸੀਂ ਨਹੀਂ ਸਮਝ ਰਹੇ, ਅਸੀਂ ਦੁਨਿਆਈ ਦੀ ਦੁਨੀਆ ਵਿੱਚ ਵਿਚਰ ਰਹੇ ਹਾਂ, ਅੱਜ ਮਾਇਆ ਮੋਹ ਦੇ ਜਾਲ ਵਿੱਚ ਫਸੇ ਹੋਏ ਹਾਂ, ਅਸੀਂ ਆਪਣੇ ਗੁਰੂ ਤੋਂ ਬਹੁਤ ਦੂਰ ਬੈਠੇ ਹਾਂ, ਗੁਰੂ ਨੂੰ ਭੁੱਲੀ ਜਾ ਰਹੇ ਹਾਂ, ਲੇਕਿਨ ਮਾਇਆ ਮੋਹ ਦਾ ਜਾਲ ਸਾਨੂੰ ਗ੍ਰਿਫਤ ਵਿੱਚ ਲੈਂਦਾ ਚਲਾ ਜਾ ਰਿਹਾ ਹੈ, ਉਹ ਆਪਣੀ ਕਲਾਵੇ ਵਿੱਚ ਸਾਨੂੰ ਲਈ ਜਾ ਰਿਹਾ ਹੈ, ਲੇਕਿਨ ਸਾਨੂੰ ਅੱਜ ਸਮਝਣ ਦੀ ਲੋੜ ਹੈ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਕਲਯੁਗੀ ਜੀਵਨ ਸੁਧਾਰਨਾ ਚਾਹੀਦਾ ਹੈ, ਗੁਰੂ ਦੇ ਜੀਵਨ ਦੇ ਆਸ਼ੇ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ, ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ। ਇਹ ਮੇਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾ ਦਿਵਸ ਦੇ ਸਰੋਤਿਆਂ ਨੂੰ ਇੱਕ ਅਪੀਲ ਹੈ, ਇੱਕ ਮੈਂ ਹੱਥ ਜੋੜ ਅਰਜੋਈ ਕਰਦਾ ਹਾਂ ਕਿ ਭਾਵੇਂ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਦਾ ਇੱਕ ਪੰਨਾ ਪੜੋ, ਦੋ ਪੰਨੇ ਪੜੋ, ਲੇਕਿਨ ਵਿਚਾਰ ਦੇ ਨਾਲ। ਦੇਖੋ 314 ਪੰਨੇ ਨੇ, 365 ਦਿਨ ਨੇ, ਜੇ ਅਸੀਂ ਰੋਜ਼ ਦੀ 4 ਪੰਨੇ ਵੀ ਇਸ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਪੜ੍ਹੀਏ ਤਾਂ ਮੈਂ ਕਹਿੰਦਾ ਇੱਕ ਸਾਲ ਦੇ ਵਿੱਚ ਅਸੀਂ ਇਸ ਸਹਿਜ ਪਾਠ ਦਾ ਭੋਗ ਆਰਾਮ ਦੇ ਨਾਲ ਪਾ ਸਕਦੇ ਹਾਂ ਔਰ ਬਾਣੀ ਨੂੰ ਸਮਝ ਕੇ ਪਾ ਸਕਦੇ ਤੇ ਇਹ ਸਾਡੇ ਦਿਨ ਮਨਾਉਣੇ, ਇਹ ਸਾਡੇ ਦਿਨ ਸਰੋਤਿਆਂ ਨੂੰ ਦਰਸਾਉਣੇ, ਇਹਦਾ ਮਕਸਦ ਵੀ ਇਹੀ ਹੈ ਕਿ ਅਸੀਂ ਉਹਨਾਂ ਦੇ ਸਿੱਖਿਆਵਾਂ ਦੇ ਆਸ਼ੇ ਉੱਤੇ ਚੱਲ ਸਕੀਏ
ਜੀ। ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇੱਕ ਅਹਿਮ ਪੰਨਾ ਜਿਹੜਾ ਇਤਿਹਾਸ ਦਾ ਸਾਡੇ ਨਾਲ ਸਾਂਝਾ ਕਰਨ ਦੇ ਲਈ ਔਰ ਇਹ ਬਹੁਤ ਹੀ ਬਹੁਮੁੱਲੀ ਜਾਣਕਾਰੀ ਜਿਹੜੀ ਆ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ
ਧੰਨਵਾਦ।
ਸ਼ੁਕਰੀਆ। ਸੋ ਦੋਸਤੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਜੀ। ਸੋ ਦੋਸਤੋ ਹਰਮਨ ਰੇਡੀਓ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਅਸੀਂ ਸਾਂਝ ਜਿਹੜੀ ਸੀ ਉਹ ਬਣਾਈ ਹੈ ਗੁਰ ਇਤਿਹਾਸ ਦੇ ਨਾਲ ਜੋੜਿਆ ਕਿ ਪਿਛਲੇ ਕੱਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਦਿਵਸ ਬੀਤਿਆ ਔਰ ਨਾਲ ਹੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਗੁਰਤਾ ਗੱਦੀ ਦਿਵਸ ਜਿਹੜਾ ਉਹ ਵੀ ਨਿਕਲ ਕੇ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾਣਾ ਔਰ ਇਸ ਸੰਬੰਧ ਦੇ ਵਿੱਚ ਅੱਜ ਇਤਿਹਾਸ ਦੇ ਜਿਹੜੇ ਕੁਛ ਪੰਨੇ ਆ ਫੋਲੇ ਗਏ ਆ ਵਿਰਸੇ ਦੇ ਨਾਲ ਸਾਂਝ ਜਿਹੜੀ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇੱਕ ਵਾਰ ਫੇਰ ਅਸੀਂ ਧੰਨਵਾਦੀ ਆ ਸ਼ੁਕਰ ਗੁਜ਼ਾਰ ਆ ਸਰਦਾਰ ਕੁਲਜੀਤ ਸਿੰਘ ਦਲਬਰ ਹੋਰਾਂ ਦੇ ਜਿਹੜੇ ਖਾਸ ਤੌਰ ਦੇ ਉੱਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਬਣਾਉਂਦੇ ਨੇ ਤੇ ਇਤਿਹਾਸ ਦੇ ਨਾਲ ਜਿਹੜੀ ਸਾਡੇ ਸਰੋਤਿਆਂ ਦੀ ਸਾਂਝ ਵੀ ਉਹ ਪਾਉਂਦੇ ਨੇ। ਸੋ ਲਓ ਜੀ ਇਹ ਸਿਲਸਿਲਾ ਹੁਣ ਇੱਥੇ ਹੀ ਰੋਕਦੇ ਆ। ਹਰਮਨ ਰੇਡੀਓ ਤੇ ਇਸ ਵੇਲੇ ਸਮਾਂ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਤੇ ਸਮਾਂ ਸਿਡਨੀ ਤੇ ਮੈਲਬਰਨ ਦੇ ਸਮੇਂ ਮੁਤਾਬਕ 9:01 ਦਾ ਹੋ ਚੁੱਕਿਆ। ਸੋ ਸਵੇਰ ਦੇ 9:01 ਹੋ ਗਏ ਨੇ ਤੇ ਇੱਕ ਵਪਾਰਕ ਜਿਹੜਾ ਇਸ਼ਤਿਹਾਰਾਂ ਦਾ ਸਿਲਸਿਲਾ ਆ ਉਹ ਹੁਣ ਤੁਹਾਡੇ ਲਈ ਅਸੀਂ ਚਲਾਉਣਾ ਹੈ ਤੇ ਉਸ ਤੋਂ ਬਾਅਦ ਬਹੁਤ ਜਲਦ ਅਸੀਂ ਵਾਪਸ ਆਉਣੇ ਆ। ਅੱਜ ਇੱਕ ਖਾਸ ਸਿਲਸਿਲਾ ਜਿਵੇਂ ਮੈਂ ਦੱਸਿਆ ਕਿ ਕੁਛ ਉਦਮੀ ਨੌਜਵਾਨ ਜਿਹੜੇ ਕਿ ਹੁਣ ਆਪਣੇ ਸੁਪਨੇ ਪੂਰੇ ਕਰਨ ਤੁਰੇ ਨੇ ਤੇ ਉਹਨਾਂ ਦੇ ਸੁਪਨਿਆਂ ਦੇ ਵਿੱਚ ਹੋਰ ਕਿੰਨਿਆਂ ਦੇ ਸੁਪਨੇ ਲੁਕੇ ਹੋਏ ਨੇ ਉਹਨਾਂ ਦੇ ਨਾਲ ਅੱਜ ਇੱਕ ਪਿਆਰੀ ਜਿਹੀ ਮੁਲਾਕਾਤ ਅਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਤੁਹਾਡੇ ਰੂਬਰੂ ਕਰਾਵਾਂਗੇ ਬਹੁਤ ਜਲਦ। ਫਿਲਹਾਲ ਲੈਣੇ ਆ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ ਅਗਲੇ ਸਿਸਟਮ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਝ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਹਾਂ ਹਮੇਸ਼ਾ ਔਰ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਤਾਂ ਅਸੀਂ ਲੈ ਕੇ ਆਉਣੀਆਂ ਹੀ ਆਉਣੀਆਂ ਪਰ ਇਹਦੇ ਨਾਲ ਨਾਲ ਇੱਕ ਚੀਜ਼ ਜਿਹੜੀ ਆਪਾਂ ਭੁੱਲ ਗਏ ਉਹ ਸੀਗੀ ਕਿ ਬੁਝਾਰਤ ਹੈ ਨਾ। ਬੁਝਾਰਤ ਵੈਸੇ ਤੁਸੀਂ ਬੁੱਝਦੇ ਤਾਂ ਹੈ ਨਹੀਂ ਪਰ ਫਿਰ ਵੀ ਮੇਰੀ ਆਦਤ ਹੈ ਮੈਂ ਪਾਉਂਦੀ ਰਹਿੰਦੀ ਹਾਂ। ਇੱਕ ਅੱਧੀ ਬੁਝਾਰਤ ਜਿਹੜੀ ਉਹ ਪੈਂਦੀ ਰਹਿਣੀ ਚਾਹੀਦੀ, ਜ਼ਰੂਰੀ ਵੀ ਹੈ ਨਾ। ਥੋੜਾ ਜਿਹਾ ਦਿਮਾਗ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਵੀ ਬੁੱਧੀ ਵਾਲੇ ਪਾਸੇ ਵੀ ਲੱਗਦਾ ਹੈ ਨਾ, ਕਿਉਂਕਿ ਆਪਾਂ ਬੇਕਾਰ ਦੀਆਂ ਸੋਚਾਂ ਦੇ ਵਿੱਚ ਤਾਂ ਹਮੇਸ਼ਾ ਜਿਹੜਾ ਆਪਣਾ ਦਿਮਾਗ ਆ ਉਲਝਾਉਂਦੇ ਆ ਪਰ ਕਈ ਵਾਰ ਸਾਨੂੰ ਜਿਹੜੀ ਆਪਣੀ ਤੀਖਣ ਬੁੱਧੀ ਆ ਉਹ ਵੀ ਪਰਖਣੀ ਜ਼ਰੂਰੀ ਹੁੰਦੀ ਹੈ। ਖੈਰ ਬੁਝਾਰਤ ਬੜੀ ਸੌਖੀ ਜਿਹੀ ਹੈ ਜੀ। ਬੁਝਾਰਤ ਹੈ ਕਿ ਮੈਂ ਇਹੋ ਜਿਹੀ ਕਿਹੜੀ ਚੀਜ਼ ਆ, ਮੈਂ ਉੱਡ ਵੀ ਸਕਦੀ ਹਾਂ ਪਰ ਮੇਰੇ ਖੰਭ ਨਹੀਂ ਆ, ਯਾਨੀ ਕਿ ਮੇਰੇ ਖੰਭ ਨਹੀਂ ਆ ਪਰ ਫਿਰ ਵੀ ਮੈਂ ਉੱਡ ਸਕਦੀ ਹਾਂ। ਮੇਰੀਆਂ ਅੱਖਾਂ ਨਹੀਂ ਆ ਪਰ ਫਿਰ ਵੀ ਹੰਝੂ ਆਉਂਦੇ ਆ। ਤੇ ਜਿੱਥੇ ਵੀ ਮੈਂ ਜਾਣੀ ਆ ਹਨੇਰਾ ਮੇਰੇ ਪਿੱਛੇ ਪਿੱਛੇ ਆਉਂਦਾ। ਤੇ ਹੁਣ ਇਹ ਤੁਸੀਂ ਬੁੱਝਣੀ ਹੈ ਕਿਹੜੀ ਚੀਜ਼ ਆ ਜੀ, ਮੈਂ ਇਹੋ ਜਿਹੀ ਕਿਹੜੀ ਚੀਜ਼ ਆ? ਮੇਰੇ ਖੰਭ ਨੇ, ਮੇਰੇ ਖੰਭ ਨਹੀਂ ਆ, ਮੈਂ ਮਾਫੀ ਚਾਹਾਂਗੀ, ਮੇਰੇ ਖੰਭ ਨਹੀਂ ਆ ਪਰ ਮੈਂ ਉੱਡ ਸਕਦੀ ਆ। ਮੇਰੀਆਂ ਅੱਖਾਂ ਨਹੀਂ ਆ ਪਰ ਹੰਝੂ ਛਲਕਦੇ ਆ। ਤੇ ਮੈਂ ਜਿੱਥੇ ਜਾਣੀ ਆ ਮੇਰਾ ਪਿੱਛਾ ਜਿਹੜਾ ਆ ਉਹ ਹਨੇਰਾ ਕਰਦਾ। ਸੋ ਇਹ ਹੁਣ ਬੁਝਾਰਤ ਤੁਸੀਂ ਜ਼ਰੂਰ ਬੁੱਝਿਓ। ਵੈਸੇ ਅੱਜ ਕੱਲ ਜਵਾਬ ਜਿਹੜੇ ਉਹ ਬਹੁਤ ਘੱਟ ਦਿੰਦੇ ਹੋ ਤੁਸੀਂ ਬੁਝਾਰਤ ਦੇ, ਤੇ ਮੈਂ ਬੁਝਾਰਤ ਪਾ ਦਿੱਤੀ ਆ ਤੇ ਹੁਣ ਤੁਹਾਡੇ ਤੇ ਆ। ਤੇ ਬਾਕੀ ਉਡੀਕ ਜਿਹੜੀ ਆ ਉਹ ਵੀ ਤੁਹਾਡੀ ਆਪਾਂ ਕਰ ਰਹੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਦੋਸਤ ਆ ਪਹਿਲਾਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ, ਕੁਛ ਹੋਰ ਦੋਸਤ ਜਿਹੜੇ ਵੀ ਸੁਣ ਰਹੇ ਨੇ। ਹਰਨੇਕ ਸਿੰਘ ਬੈਂਸ ਹੋਰਾਂ ਦੀ ਬਿਟੀਆ ਦਾ ਜਨਮ ਦਿਨ ਅਸੀਂ ਮਨਾ ਚੁੱਕੇ ਹਾਂ, ਪਿਆਰਾ ਜਿਹਾ ਗੀਤ ਜਿਹੜਾ ਉਹ ਵੀ ਅਸੀਂ ਨਜ਼ਰ ਕੀਤਾ ਸੀਗਾ। ਔਰ ਉਮੀਦ ਕਰਦੇ ਹਾਂ ਹਰਨੇਕ ਸਿੰਘ ਜੀ ਬਿਟੀਆ ਨੂੰ ਜੇ ਚੱਲਦੇ ਪ੍ਰੋਗਰਾਮ ਚ ਤੁਸੀਂ ਨਹੀਂ ਸੁਣਾ ਸਕੇ ਤਾਂ ਫੇਰ ਇਹਦਾ ਜਿਹੜਾ ਪੋਡਕਾਸਟ ਹੈ ਪ੍ਰੋਗਰਾਮ ਦਾ ਉਹ ਜ਼ਰੂਰ ਲੇਟਰ ਆਨ ਮੁਹੱਈਆ ਹੋ ਜਾਣਾ, ਉਪਲਬਧ ਹੋ ਜਾਣਾ ਹੈ ਸਾਡੇ ਰੇਡੀਓ ਦੀ ਵੈਬਸਾਈਟ ਤੇ, ਜਾਂ ਫਿਰ ਤੁਸੀਂ ਸਾਡਾ ਜਿਹੜਾ ਟੈਲੀਗ੍ਰਾਮ ਗਰੁੱਪ ਆ ਉਹਦੇ ਵਿੱਚ ਜਿਹੜਾ ਇਹ ਪੋਡਕਾਸਟ ਆ ਉਹ ਹਾਸਲ ਕਰ ਸਕਦੇ ਹੋ। ਤੇ ਜ਼ਰੂਰ ਬੱਚੀ ਨੂੰ ਸੁਣਾਇਓ ਤੇ ਬੱਚੀ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਿਓ। ਤੇ ਲਓ ਜੀ ਦੋਸਤੋ, ਤੁਹਾਡੀ ਉਡੀਕ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਲਗਾਤਾਰ ਬਣੀ ਹੋਈ ਹੈ ਤੇ ਜਿਵੇਂ ਬਣੀ ਰਹਿੰਦੀ ਹੈ, ਤੇ ਅੱਜ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜਾ ਰਾਬਤਾ ਆ ਉਹ ਅਸੀਂ ਕਾਇਮ ਕਰਨਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਇੱਕ ਖਾਸ ਮੁਲਾਕਾਤ ਜਿਹੜੀ ਹੈ ਉਹ ਅਸੀਂ ਕਰਨੀ ਹੈ ਮੈਲਬਨ ਦੇ ਕੁਝ ਉੱਦਮੀ ਨੌਜਵਾਨ ਜਿਹੜੇ ਕਿ ਆਪਣੀਆਂ ਜੱਦੋ ਜਹਿਦ ਵਾਲੀਆਂ ਕੁਝ ਮੰਜ਼ਲਾਂ ਉਹਨਾਂ ਨੂੰ ਪਾਰ ਕਰਕੇ ਹੁਣ ਆਪਣੇ ਨਾਲ ਨਾਲ ਆਪਣੇ ਸੁਪਨਿਆਂ ਦੇ ਨਾਲ ਨਾਲ ਆਪਣੇ ਭਾਈਚਾਰੇ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਨ ਦੇ ਲਈ ਤੁਰੇ ਨੇ। ਸੋ ਉਹਨਾਂ ਦੇ ਇਹ ਜਿਹੜੇ ਸੁਪਨੇ ਆ ਉਹ ਸਿਰਫ ਉਹਨਾਂ ਦੇ ਆਪਣੇ ਤੱਕ ਮਹਦੂਦ ਨਹੀਂ ਹੈ, ਸਗੋਂ ਜਦੋਂ ਆਪਾਂ ਸ਼ੁਰੂਆਤ ਚ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੀ ਕੋਈ ਵੀ ਜਿਹੜੀ ਮੰਜ਼ਿਲ ਹੈ ਉਸ ਨੂੰ ਨੇੜੇ ਵੇਖਦੇ ਆ ਤਾਂ ਫਿਰ ਉਸ ਦੇ ਨੇੜੇ ਹੁੰਦਿਆਂ ਫਿਰ ਸਾਡਾ ਫਰਜ਼ ਕੀ ਹੁੰਦਾ ਕਿ ਆਪਣੇ ਤੋਂ ਬਾਅਦ ਹੁਣ ਅੱਗੇ ਕੀ, ਹਨਾ? ਸੋ ਅੱਗੇ ਕੀ ਹੁੰਦਾ ਕਿ ਅਸੀਂ ਭਾਈਚਾਰੇ ਦੇ ਲਈ ਫਿਰ ਕੀ ਕਰ ਰਹੇ ਹਾਂ। ਸੋ ਇਹੋ ਜਿਹੇ ਨੌਜਵਾਨ ਬਹੁਤ ਸਾਰੇ ਜਿਨ੍ਹਾਂ ਨੇ ਪਹਿਲਾਂ ਜਿਹੜੀ ਸਟੂਡੈਂਟ ਲਾਈਫ ਉਹਦੇ ਵਿੱਚ ਆਪਣੀ ਜਿਹੜੀ ਜੱਦੋ ਜਹਿਦ ਆ ਉਹ ਝੱਲੀ ਤੇ ਬਹੁਤ ਸਾਰੀਆਂ ਤੰਗੀਆਂ ਦਾ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਉਸੇ ਤਰ੍ਹਾਂ ਨਿਖਾਰਿਆ ਜਿਸ ਤਰ੍ਹਾਂ ਸੋਨਾ ਜਿਹੜਾ ਆ ਉਹ ਚਮਕਦਾ ਨਿਖਰਦਾ, ਹਨਾ? ਸੋ ਉਹ ਸੋਨੇ ਵਾਂਗੂ ਚਮਕ ਕੇ ਬਾਹਰ ਆਏ ਤੇ ਫਿਰ ਹੁਣ ਉਹ ਨਿਖਾਰ ਜਿਹੜਾ ਉਹ ਆਪਣੇ ਆਲੇ ਦੁਆਲੇ ਵਿਚ ਲਿਆ ਰਹੇ ਨੇ। ਸੋ ਇਸ ਵੇਲੇ ਸਾਡੇ ਨਾਲ ਡਾਇਮੰਡ ਸਪੋਰਟਸ ਕਲੱਬ ਦੇ ਨੁਮਾਇੰਦੇ ਨੇ ਸਰਦਾਰ ਕੁਲਦੀਪ ਸਿੰਘ ਔਲਖੁਰੀ। ਕੁਲਦੀਪ ਸਿੰਘ ਔਲਖੁਰਾਂ ਦੀ ਗੱਲ ਕਰਾਂ ਤਾਂ ਖੇਡ ਦੇ ਮੈਦਾਨ ਦੇ ਨਾਲ ਇਹਨਾਂ ਦਾ ਜਿਹੜਾ ਰਿਸ਼ਤਾ ਬੜਾ ਗੂੜਾ ਹੈ, ਔਰ ਜਦੋਂ ਵੀ ਕੰਮ ਤੋਂ ਬਾਅਦ ਦਾ ਜਿਹੜਾ ਇਹਨਾਂ ਦੇ ਕੋਲ ਸਮਾਂ ਹੁੰਦਾ ਤਾਂ ਉਹ ਸਮਾਂ ਜਿਹੜਾ ਜ਼ਿਆਦਾਤਰ ਇਹਨਾਂ ਦਾ ਖੇਡ ਦੇ ਮੈਦਾਨ ਦੇ ਵਿਚ ਬੀਤਦਾ। ਉਹ ਸਿਰਫ ਆਪਣੀਆਂ ਗਤੀਵਿਧੀਆਂ ਦੇ ਲਈ ਨਹੀਂ ਸਗੋਂ ਉਹਨਾਂ ਗਤੀਵਿਧੀਆਂ ਦੇ ਲਈ ਵੀ ਜਿਹੜੀਆਂ ਗਤੀਵਿਧੀਆਂ ਛੋਟੇ ਛੋਟੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਜ਼ਰੂਰੀ ਨੇ। ਸੋ ਜਿਹੜੀ ਫਿਜ਼ੀਕਲ ਫਿਟਨੈਸ, ਜਦੋਂ ਅਸੀਂ ਸਰੀਰਕ ਜਿਹੜੀ ਫਿਟਨੈਸ ਦੀ ਗੱਲ ਕਰਦੇ ਹਾਂ, ਸਿਹਤਮੰਦੀ ਦੀ ਗੱਲ ਕਰਦੇ ਹਾਂ, ਤਾਂ ਇੱਕ ਸਿਹਤਮੰਦ ਵਾਤਾਵਰਨ ਉਸਾਰਨ ਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਬਹੁਤ ਸਲਾਹੁਣਯੋਗ ਹੈ। ਉਹਦਾ ਕਾਰਨ ਇਹ ਹੈ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਸ ਕਲੱਬ ਨੇ ਆਪਣੀ ਜਿਹੜੀ ਹੋਂਦ ਹੈ ਉਹ ਵਿਖਾਈ, ਔਰ ਉਸ ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਉਪਲਬਧੀਆਂ ਉਹ ਬੜੀਆਂ ਮਾਣਮੱਤੀਆਂ ਰਹੀਆਂ। ਸੋ ਬਹੁਤ ਜ਼ਿਆਦਾ ਉਹਨਾਂ ਦੇ ਬਾਰੇ ਗੱਲ ਜਿਹੜੀ ਉਹ ਮੈਂ ਨਹੀਂ ਕਰਦੀ, ਹੁਣ ਉਹਨਾਂ ਦੇ ਨਾਲ ਹੀ ਗੱਲਬਾਤ ਕਰਾਂਗੇ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਸਿੰਘ ਔਲਖੁਰੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਕੁਲਦੀਪ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਹਾਂ ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਕੁਲਦੀਪ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਕਲੱਬ ਦੀਆਂ ਜਿਹੜੀਆਂ ਉਪਲਬਧੀਆਂ ਨੇ, ਪ੍ਰਾਪਤੀਆਂ ਨੇ, ਬੜੀਆਂ ਮਾਣਮੱਤੀਆਂ। ਔਰ ਜਿਹੜੇ ਸਟੇਟ ਲੈਵਲ ਦੇ, ਸਟੇਟ ਪੱਧਰ ਦੇ ਉੱਤੇ, ਸੂਬਾ ਪੱਧਰੀ ਜਿਹੜੇ ਵੀ ਮੁਕਾਬਲੇ ਪਿਛਲੇ ਦਿਨਾਂ ਦੇ ਵਿੱਚ ਹੁੰਦੇ ਰਹੇ ਆ, ਉਹਨਾਂ ਦੇ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਜਿਹੜੇ ਇਸ ਕਲੱਬ ਦੇ ਮੈਂਬਰ ਨੇ ਉਹਨਾਂ ਨੇ ਬਹੁਤ ਸੋਹਣੀਆਂ ਪ੍ਰਾਪਤੀਆਂ ਕੀਤੀਆਂ, ਬਹੁਤ ਸਾਰੇ ਮੈਡਲਸ ਜਿਹੜੇ ਉਹ ਆਪਣੀ ਝੋਲੀ ਪੁਆਏ ਆ, ਉਹ ਭਾਵੇਂ ਤੁਹਾਡੇ ਬੱਚਿਆਂ ਦੀਆਂ ਝੋਲੀਆਂ ਚ ਪਏ ਨੇ, ਚਾਹੇ ਤੁਹਾਡੇ ਬਜੁਰਗਾਂ ਦੀਆਂ ਝੋਲੀਆਂ ਚ ਪਏ ਨੇ, ਚਾਹੇ ਤੁਹਾਡੇ ਹਮ ਉਮਰ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਝੋਲੀਆਂ ਚ ਪਏ ਨੇ। ਇਹਦੇ ਲਈ ਤੁਹਾਨੂੰ ਵਧਾਈ ਦਿੰਨੇ ਆ ਹਰਮਨ ਰੇਡੀਓ ਵੱਲੋਂ, ਔਰ ਸਭ ਤੋਂ ਪਹਿਲਾਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇਹਦੇ ਬਾਰੇ ਚ ਦੱਸੋ ਵੀ ਡਾਇਮੰਡ ਸਪੋਰਟਸ ਕਲੱਬ ਜਿਹੜਾ ਆ ਉਹ ਹੋਂਦ ਵਿੱਚ ਕਦੋਂ ਕੁ ਆਇਆ ਆ ਤੇ ਕੀ ਮਕਸਦ ਲੈ ਕੇ ਆਇਆ।
ਹਾਂਜੀ, ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ। ਮੈਲਬਨ ਦੇ ਵਿੱਚ ਆਪਣੇ ਗੇਮਸ ਹੋਈਆਂ 2019 ਦੇ ਵਿੱਚ
ਜੀ,
ਤੇ ਉਦੋਂ ਅਥਲੈਟਿਕਸ ਦੀ ਜਿਹੜੀ ਜਿੰਮੇਵਾਰੀ ਆ ਜਿਹੜੇ ਮੇਨ ਅਹੁਦੇਦਾਰੀ ਸਾਰੇ ਆਪਣੇ ਪ੍ਰਧਾਨ ਸਾਹਿਬ ਵਿੱਚੋਂ ਲੋਕਲ ਕਮੇਟੀ ਦੇ ਜਾਂ ਆਪਣੇ ਅਮਨਦੀਪ ਸਿੱਧੂ ਭਾਜੀ ਹੋਣੀ ਇਹਨਾਂ ਨੇ ਅਥਲੈਟਿਕ ਮੈਨੂੰ ਦੇਤੀ ਕਿ ਤੁਸੀਂ ਜਿਹੜੀ ਅਥਲੈਟਿਕ ਸਾਰੀ ਮੈਨੇਜ ਕਰੋ
ਜੀ,
ਕਿਉਂਕਿ ਮੈਂ ਬੈਕਗਰਾਉਂਡ ਚਲੋ ਅਥਲੈਟਿਕਸ ਮੈਂ ਸ਼ੁਰੂ ਤੋਂ ਕਰਦਾ ਰਿਹਾ, ਅੰਡਰ 14 ਤੋਂ ਸ਼ੁਰੂ ਕੀਤੀ ਸੀ ਇੰਡੀਆ ਤੋਂ
ਜੀ,
ਤੇ ਉਹ ਫਿਰ ਸੇਕ ਗੇਮ ਦੇ ਵਿੱਚ ਜਦੋਂ ਅਸੀਂ ਦੇਖਿਆ ਇੰਨਾ ਉਤਸ਼ਾਹ ਬੱਚਿਆਂ ਨੂੰ ਲੈ ਕੇ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਿੱਚ ਹੈਗਾ, ਪਹਿਲਾਂ ਤਾਂ ਇੰਨਾ ਨਹੀਂ ਸੀ ਹੈਗਾ, ਜ਼ਿਆਦਾ ਆਪਣਾ ਸੋਕਰ ਜਾਂ ਕਬੱਡੀ ਵੱਲ ਜਿੰਨੇ ਵੀ ਕਲੱਬ ਹੈਗੇ ਜੁੜੇ ਨਾ ਉਧਰ ਜ਼ਿਆਦਾ ਧਿਆਨ ਸੀਗਾ। ਜਦੋਂ ਅਥਲੈਟਿਕ ਅਸੀਂ ਸਾਡੀ ਪੂਰੀ ਟੀਮ ਇੱਕ ਬਣੀ, ਜਿੰਨੇ ਵੀ 15-20 ਜਾਣੇ ਸਾਡੇ ਵਲੰਟੀਅਰ ਹੈਗੇ ਸੀਗੇ, ਇੱਕ ਵਧੀਆ ਚੰਗੇ ਤਰੀਕੇ ਨਾਲ ਜਿੰਨੇ ਕੋਸ਼ਿਸ਼ ਕੀਤੀ ਹੈ ਵਧੀਆ ਤਰੀਕੇ ਨਾਲ ਜਿਹੜਾ ਮੈਨੇਜ ਕਰ ਪਈਏ। ਉਦੋਂ ਫਿਰ ਅਸੀਂ ਸੋਚਿਆ ਕਿ ਇੰਨਾ ਜਿਹੜਾ ਉਤਸ਼ਾਹ ਜਿਹੜਾ ਹੈਗਾ ਵਾ ਬੱਚਿਆਂ ਨੂੰ ਅਥਲੈਟਿਕ ਬਾਰੇ, ਤੇ ਪਰ ਨਾ ਜਾਣਕਾਰੀ ਦੀ ਕਮੀ ਹੈ ਵੀ ਉਹ ਅੱਗੇ ਕਿਵੇਂ ਵੱਧ ਸਕਦੇ ਆ, ਉਹ ਕਿਵੇਂ ਸਾਹਿਤ ਜਿਹੜਾ ਸਟੇਟ ਲੈਵਲ ਦੇ ਜਾਂ ਆਪਣੇ ਜਿੱਦਾਂ ਇੰਡੀਆ ਦੇ ਹਿਸਾਬ ਨਾਲ ਆਪਾਂ ਜ਼ਿਲ੍ਹਾ ਲੈਵਲ ਦੇ ਕਹਿ ਸਕਦੇ ਹਾਂ ਨਾ, ਉਹਨਾਂ ਦੇ ਵਿੱਚ ਹਿੱਸਾ ਕਿਵੇਂ ਲੈ ਸਕਦੇ, ਉਹ ਜਾਣਕਾਰੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਹੈ ਨੀ
ਜੀ।
ਤੇ ਉਸ ਤੋਂ ਬਾਅਦ ਅਸੀਂ ਫਿਰ ਉਹ ਸਿੱਖ ਗੇਮਾਂ ਤੋਂ ਬਾਅਦ ਵਿੱਚ ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਕਿਉਂ ਨਾ ਵੀ ਅੱਗੇ ਜਿਹੜੇ ਦੂਸਰੇ ਕਲੱਬ ਬਹੁਤ ਹੈਗੇ ਆ, ਕਬੱਡੀ ਵਾਸਤੇ ਹੈਗੇ ਆ, ਸੋਪਰ ਵਾਸਤੇ ਹੈਗੇ ਆ, ਪਰ ਅਥਲੈਟਿਕ ਵਾਸਤੇ ਜਿਹੜਾ ਵਾ ਆਪਣੇ ਸਰ ਮੈਲਬਰਨ ਚ ਵੀ ਆਸਟ੍ਰੇਲੀਆ ਚ ਲਾਈਏ ਤੇ ਆਪਣੇ ਭਾਈਚਾਰੇ ਦੇ ਵਿੱਚ ਕੁਛ ਵੀ ਨਹੀਂ ਹੈਗਾ ਅਥਲੈਟਿਕ ਬਾਰੇ। ਇੱਥੋਂ ਤੱਕ ਕਿ ਸਿੱਖ ਗੇਮਾਂ ਦੇ ਵਿੱਚ ਵੀ ਉਸ ਤੋਂ ਪਹਿਲਾਂ ਜਿੱਦਾਂ ਆਪਣਾ ਸਿਡਨੀ ਤੋਂ ਸੁਨਾਮ ਸਿੰਘ ਬਾਜਵਾ ਭਾਜੀ ਹੋਣੀ, ਉਹਨਾਂ ਨੇ ਜਦੋਂ ਸਿਡਨੀ ਦੇ ਵਿੱਚ ਸ਼ੁਰੂਆਤ ਕੀਤੀ ਉਹ ਠੀਕ ਕਰਵਾਈ ਉਹਨਾਂ ਵੀ ਅਥਲੈਟਿਕ, ਫਿਰ ਉਸ ਤੋਂ ਬਾਅਦ ਮੈਲਬਰਨ ਸਾਡੇ ਉਹ ਆ ਗਿਆ, ਅਸੀਂ ਉਹਨਾਂ ਨੇ ਥੋੜਾ ਸਲਾਹ ਲਈ ਹੈ, ਉਹਨਾਂ ਨੇ ਸਾਨੂੰ ਕਾਫੀ ਗਾਈਡ ਕੀਤਾ ਤੇ ਅਸੀਂ ਹੋਰ ਥੋੜੇ ਚੰਗੇ ਤਰੀਕੇ ਨਾਲ ਕਰਾ ਪਾਏ। ਫਿਰ ਅਸੀਂ ਜਿਹੜਾ ਕਲੱਬ ਰਜਿਸਟਰ ਕਰਾਇਆ ਤੇ ਸਾਡਾ ਮੇਨ ਫੋਕਸ ਪਹਿਲਾਂ ਅਸੀਂ ਸਿਰਫ ਅਥਲੈਟਿਕਸ ਹੋਣੀ, ਹੋਰ ਕੋਈ ਗੇਮ ਨੀ, ਸਿਰਫ ਅਥਲੈਟਿਕਸ ਬੱਚਿਆਂ ਨੂੰ ਲੈ ਕੇ ਜਿਹੜੇ ਯੰਗ ਏਜ ਦੇ ਮੁੰਡੇ ਕੋਲ ਸਟੂਡੈਂਟ ਜਿਹੜੇ ਇੱਥੇ ਉਹ ਵੀ ਜੁੜੇ ਆ ਤੇ ਚਲੋ ਮੈਂ ਆਪ ਵੀ ਕਰਦਾ, ਬਜ਼ੁਰਗ ਵੀ ਸਾਡੇ ਨਾਲ ਜੁੜੇ ਹੋਏ ਆ। ਤੇ ਫਿਰ ਉਸ ਤੋਂ ਬਾਅਦ 2019 ਤੋਂ 2020 ਸੀਗਾ ਉਹ ਤਾਂ ਸਾਰਾ ਕੋਰੋਨਾ ਦੇ ਵਿੱਚ ਲੰਘ ਗਿਆ ਆਪਣਾ, ਤੇ ਜਿਹੜੀ ਬੈਕਗਰਾਉਂਡ ਤੇ ਤਿਆਰੀ ਜਿਹੜੀ ਸਾਡੀ ਚੱਲਦੀ ਰਹੀ, ਅੱਜ ਸਾਨੂੰ ਬਹੁਤ ਸੋਹਣੇ ਬਹੁਤ ਘੱਟ ਸਮੇਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਸਾਡੇ ਹਿੱਸੇ ਆਇਆ ਵਾਹਿਗੁਰੂ ਦੀ ਕਿਰਪਾ ਨਾਲ ਜਾਂ ਸਾਡੀ ਮਿਹਨਤ ਨਾਲ ਜਿਹੜਾ ਬਹੁਤ ਵਧੀਆ ਪ੍ਰਾਪਤੀਆਂ ਕੀਤੀਆਂ
ਜੀ ਜੀ। ਸੋ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਸਾਲ 2019 ਦੇ ਵਿੱਚ ਸਿੱਖ ਖੇਡਾਂ ਤੋਂ ਬਾਅਦ ਜੇ ਕਲੱਬ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਮਾਂ ਬੜਾ ਥੋੜਾ ਸੀ, ਕਿਉਂਕਿ ਸਾਲ 2020 ਜਿਹੜਾ ਆ ਕੋਰੋਨਾ ਦੇ ਕਾਰਨ ਮੈਦਾਨ ਦੇ ਵਿੱਚ ਨਿਕਲਣ ਯੋਗ ਮਾਹੌਲ ਨਹੀਂ ਬਣਾ ਸਕਿਆ। ਸੋ ਵਾਤਾਵਰਨ ਹੀ ਕੁਛ ਇਹੋ ਜਿਹਾ ਸੀਗਾ ਕਿ ਖੇਡ ਮੈਦਾਨ ਦੇ ਵਿੱਚ ਲੋਕ ਬਾਹਰ ਨਿਕਲ ਹੀ ਨਹੀਂ ਸਕੇ, ਪਰ ਹੁਣ ਸਾਲ 2021 ਜਿਹੜਾ ਉਹ ਚੜਿਆ ਔਰ ਇਸ ਸਾਲ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਸ਼ਲਾਘਾਯੋਗ ਪ੍ਰਾਪਤੀਆਂ ਹੋਣੀਆਂ ਆਪਣੇ ਆਪ ਦੇ ਵਿੱਚ ਬਹੁਤ ਮਾਣ ਮੱਤੀਆਂ। ਸੋ ਜਦੋਂ ਅਸੀਂ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਸਾਨੂੰ ਉਹ ਦੱਸੋ ਕਿ ਜਿਹੜੇ ਛੋਟੀ ਉਮਰ ਵਰਗ ਦੇ ਲੋਕ ਆ ਜਿਵੇਂ ਅੰਡਰ 10 ਦੇ ਵਿੱਚ ਜਾਂ ਫਿਰ ਇਸ ਉਮਰ ਵਰਗ ਦੇ ਵਿੱਚ ਜਿਹੜੀਆਂ ਲਿਟਲ ਅਥਲੈਟਿਕਸ ਵਿਕਟੋਰੀਆ ਦੇ ਵਿੱਚ ਜਿਹੜੇ ਬੱਚੇ ਇਸ ਵੇਲੇ ਤੁਹਾਡੇ ਕਲੱਬ ਵੱਲੋਂ ਖੇਡਦੇ ਆ ਕਿਹੋ ਜਿਹੀਆਂ ਪ੍ਰਾਪਤੀਆਂ ਕਰ ਰਹੇ ਆ ਜਿਹੜਾ ਲੋਕਲ ਲੈਵਲ ਦੇ ਉੱਤੇ ਵੀ ਜਾਂ ਫਿਰ ਜੇ ਸਟੇਟ ਲੈਵਲ ਦੇ ਉੱਤੇ ਜੇ ਉਹ ਸਿਲੈਕਟ ਹੋਏ ਆ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਪ੍ਰਭਾਵ ਆ ਰਿਹਾ?
ਪਹਿਲਾਂ ਇੱਕ ਮੇਰੇ ਤੋਂ ਬੱਚਿਆਂ ਤੋਂ ਇਲਾਵਾ ਸਾਡੀ ਫੈਮਿਲੀ ਤੋਂ ਇਲਾਵਾ ਹੋਰ ਕੋਈ ਫੈਮਿਲੀ ਹੈ ਆਪਣੇ ਨਹੀਂ ਸੀ ਹੈਗੀ ਲਿਟਲ ਅਥਲੈਟਿਕ ਤੇ ਮੈਂ ਕਿ ਜੇ ਕਰੇਨ ਬਰਨ ਦੀ ਗੱਲ ਕਰਾਂ
ਜੀ ਜੀ,
ਤੇ ਉਸ ਤੋਂ ਬਾਅਦ ਫਿਰ ਜਦੋਂ ਆਪਣੇ ਨਾਲ ਕਾਫੀ ਜੁੜੇ ਤੇ ਅੱਜ ਦੇ ਡੇਟ ਦੇ ਵਿੱਚ 15-20 ਬੱਚੇ ਜਿਹੜੇ ਆਪਣੇ ਲਿਟਲ ਅਥਲੈਟਿਕ ਵਿਕਟੋਰੀਆ ਦੇ ਵਿੱਚ ਰਜਿਸਟਰਡ ਹੈ ਤੇ ਪਾਰਟੀਸਪੇਟ ਕਰ ਰਹੇ ਆ, ਤੇ ਉਹਦੇ ਵਿੱਚ ਇਹਨਾਂ ਇੱਕ ਸੀਜ਼ਨ ਚੱਲਦਾ ਜੀ 1 ਅਕਤੂਬਰ ਤੋਂ ਲੈ ਕੇ ਤੇ ਮਾਰਚ ਜਿਹੜਾ ਅਥਲੈਟਿਕ ਦਾ ਸੀਜ਼ਨ ਇੱਕ ਚੱਲਦਾ, ਜਿਹੜੇ ਕੰਪੀਟੀਸ਼ਨ ਚੱਲਦੇ ਆ ਲਿਟਲ ਅਥਲੈਟਿਕ ਛੋਟੇ ਬੱਚਿਆਂ ਦਾ ਸ਼ੁਰੂ ਹੋ ਕੇ ਆਲ ਓਪਨ ਜਾਂ ਜਿਹੜੇ ਫਿਰ ਮਾਸਟਰ ਜਿਹੜੇ 30+ ਆ ਇਸ ਤਰੀਕੇ ਨਾਲ ਜਿਹੜੇ ਆ ਫਿਨਿਸ਼ ਹੁੰਦੇ ਸਾਰੇ
ਜੀ,
ਤੇ ਜਿਹੜੇ ਇੱਥੇ ਸਾਡੇ ਰੀਜਨਲ ਪਹਿਲਾਂ ਹੋਇਆ ਜਿਹੜਾ ਸਾਊਥ ਈਸਟ ਰੀਜਨ ਦੇ ਵਿੱਚ ਜਿੰਨਾ ਮੁਕਾਬਲੇ ਹੋਏ ਓਹਦੇ ਵਿਚ ਆਪਣੇ ਆਪਣੇ ਕੱਲੇ ਕਲੱਬ ਨਾਲ ਰਿਲੇਟਡ ਜਿਹੜੇ ਆ ਛੇ ਬੱਚੇ ਆ ਨੇ ਜਿਹੜੇ ਆ ਗੋਲਡ ਤੇ ਸਿਲਵਰ ਮੈਡਲ ਇਥੋਂ ਲਏ ਤੇ ਬਾਕੀ ਕੁਛ ਬੱਚੇ ਜਿਹੜੇ ਆ ਬਹੁਤ ਕਲੋਜ਼ ਫਿਨਿਸ਼ ਕੀਤਾ ਉਹਨਾਂ ਨੇ ਕੋਈ ਫੋਰਥ ਰਿਹਾ ਕੋਈ ਫਿਫਥ ਰਿਹਾ ਪਰ ਫਰਕ ਨਾਰਮਲ ਸੀਗਾ ਤੇ ਫਿਰ ਉਹਨਾਂ ਦੇ ਵਿਚੋਂ ਤਿੰਨ ਬੱਚੇ ਜਿਹੜੇ ਆ ਆਪਣੇ ਜਿਹੜੇ ਸਟੇਟ ਲਈ ਕੁਆਲੀਫਾਈਡ ਹੋਏ ਇੱਕ ਮੇਰੀ ਬੇਟੀ ਗੁਰੂ ਹਰਮਨਦੀਪ ਕੌਰ ਦੋ ਇਵੈਂਟ ਵਾਸਤੇ ਸਟੇਟ ਲਈ ਕੁਆਲੀਫਾਈ ਕੀਤਾ ਇੱਕ ਹਰ ਸਮਰ ਅੰਡਰ ਟੈਨ ਲੜਕਾ ਉਹ ਹਾਂਜੀ ਲੌਂਗ ਜੰਪ ਤੇ 100 ਮੀਟਰ ਸਟੇਟ ਲਈ ਗਿਆ ਇੱਕ ਆਪਣੇ ਲੜਕੀ ਅੰਡਰ 12 ਅਮਨਰੀਤ ਉਹ ਜੈਵਲਿਨ ਥਰੋ ਦੇ ਵਿਚ ਸਟੇਟ ਵਾਸਤੇ ਕੁਆਲੀਫਾਈ ਕੀਤੀ ਤੇ ਉਹ ਬਹੁਤ ਵਧੀਆ ਪਰਫੋਰਮ ਕਰਕੇ ਆਏ ਅਸੀਂ ਮੈਡਲ ਸਟੇਟ ਦੇ ਵਿਚ ਖੁੱਲ ਕੇ ਮੈਡਲ ਤੋਂ ਬਸ ਬਹੁਤ ਨਾ ਮਾਤਰ ਕੋਈ ਸੈਂਟੀਮੀਟਰ ਦੇ ਫਰਕ ਨਾਲ ਤੇ ਫੋਰਥ ਫਿਨਿਸ਼ ਕੀਤਾ ਉਹਨਾਂ ਨੇ ਸਟੇਟ ਦੇ ਵਿਚੋਂ ਤੇ ਆਸਿਆ ਵੀ ਆਉਣ ਵਾਲੇ ਨੈਕਸਟ ਅਗਲੇ ਸਾਲ ਤੱਕ ਅਸੀਂ ਇਹੋ ਜਿਹੀ ਤਿਆਰੀ ਕਰਾਂਗੇ ਕਿ ਸਟੇਟ ਦੇ ਵਿਚੋਂ ਜਿਹੜੇ ਆ ਮੈਡਲ ਆਪਣੇ ਬੱਚੇ ਜਿਹੜੇ ਆ ਉਹ ਲੈ ਕੇ ਆਉਣਗੇ
ਠੀਕ ਸੋ ਆਪਣੇ ਆਪ ਦੇ ਵਿਚ ਇਹ ਵੀ ਬੜੀ ਸਲਾਹਣ ਯੋਗ ਗੱਲ ਹੈ ਕਿ ਸਟੇਟ ਲੈਵਲ ਦੇ ਲਈ ਬੱਚੇ ਜਿਹੜੇ ਆ ਉਹ ਸਿਲੈਕਟ ਹੋਏ ਆ ਬੜੇ ਥੋੜੇ ਜਿਹੇ ਸਮੇਂ ਦੇ ਵਿਚ ਇਹ ਤੁਹਾਡੀ ਮਿਹਨਤ ਦਾ ਨਤੀਜਾ ਰਿਹਾ ਇਸ ਤੋਂ ਇਲਾਵਾ ਕੁਲਦੀਪ ਸਿੰਘ ਜਿਵੇਂ ਕਾਫੀ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਆ ਉਹ ਵੀ ਤੁਹਾਡੇ ਕਲੱਬ ਦੇ ਮੈਂਬਰ ਨੇ ਔਰ ਬਹੁਤ ਸਾਰੀ ਜਿਹੜੀ ਅਥਲੈਟਿਕਸ ਦੇ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵਿਚ ਉਹ ਵੀ ਹਿੱਸਾ ਲੈਂਦੇ ਆ ਸੋ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਇਹਨਾਂ ਸਮਿਆਂ ਦੇ ਵਿਚ ਰਿਹਾ
ਹਾਂਜੀ ਸਾਨੂੰ ਕਾਫੀ ਇੱਕ ਫਾਇਦਾ ਪੈਂਦੀ ਹੋ ਰਿਹਾ ਕਿ ਮਾਸਟਰ ਕਲੱਬ ਆ ਮਾਸਟਰ ਮਤਲਬ ਕਿ ਜਿਹੜੇ 30 ਸਾਲ ਤੋਂ ਜਦੋਂ ਉੱਪਰ ਉਮਰ ਹੋ ਜਾਂਦੀ ਉਹ ਮਾਸਟਰ ਦੇ ਆ ਜਾਂਦੇ ਆ
ਠੀਕ
ਤੇ ਉਹਨਾਂ ਨਾਲ ਆਪਣਾ ਕੇਸੀ ਫੀਲਡ ਦੇ ਵਿਚ ਸਾਡੇ ਚੰਗੇ ਰਿਲੇਸ਼ਨ ਨੇ ਉਹਨਾਂ ਦੇ ਨਾਲ ਹੀ ਚੱਲਦੇ ਆ ਛੋਟੇ ਬੱਚਿਆਂ ਦਾ ਲਿਟਲ ਅਥਲੈਟਿਕ ਨਾਲ ਤੇ ਵੱਡਿਆਂ ਦਾ ਅਸੀਂ ਉਹ ਮਾਸਟਰ ਦੇ ਨਾਲ ਤੇ ਸਾਰੇ ਜਿੰਨੇ ਵੀ ਇਕਵਿਪਮੈਂਟ ਆ ਸਾਨੂੰ ਚਾਹੀਦੇ ਹੁੰਦੇ ਆ ਸਟੇਡੀਅਮ ਜਿਹੜਾ ਪੱਕਾ ਸਾਡੇ ਲਈ ਹੁੰਦਾ 2 ਘੰਟੇ ਤਾਂ ਉਹਦੇ ਵਿਚ ਸਾਡਾ ਜਿਹੜਾ ਵੀਕਿੰਡ ਲੰਘਿਆ ਹੁਣ ਸੈਟਰਡੇ ਸੰਡੇ ਇਹ ਸਟੇਟ ਲੈਵਲ ਦਾ ਸਾਡਾ ਕੰਪੀਟੀਸ਼ਨ ਸੀਗਾ ਤੇ ਉਹਦੇ ਵਿਚ ਮੈਂ ਆਪ ਖੁਦ ਜਿਹੜਾ ਮੈਂ 35 to 39 ਏਜ ਗਰੁੱਪ ਦੇ ਵਿਚ ਕਰਨਾ ਮੈਂ ਮੇਰਾ ਰੀਸੈਂਟਲੀ ਬਰਥਡੇ ਵੀ ਲੰਘਿਆ 37 ਦਾ ਹੋ ਗਿਆ ਵੀ ਮੈਂ
ਬਹੁਤ ਬਹੁਤ ਮੁਬਾਰਕਾਂ ਫਿਰ ਤਾਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੋਵਾਂ ਪ੍ਰਾਪਤੀਆਂ ਦੇ ਲਈ ਬਰਥਡੇ ਤਾਂ ਲੰਘ ਕੇ ਗਿਆ ਨਾਲ ਨਾਲ ਜਿਹੜੀਆਂ ਜਿੱਤਾਂ ਹਾਸਲ ਕੀਤੀਆਂ ਉਹਨਾਂ ਦੇ ਲਈ ਜੀ
ਹਾਂਜੀ ਤੇ ਉਹਦੇ ਵਿਚ ਮੈਂ 2 ਗੋਲਡ ਤੇ 2 ਸਿਲਵਰ ਜਿਹੜੇ ਸਟੇਟ ਲੈਵਲ ਵਿਕਟੋਰੀਆ ਸਟੇਟ ਚੈਂਪੀਅਨਸ਼ਿਪ ਦੇ ਵਿਚ ਲਏ ਆ ਤੇ ਆਪਣੇ ਨਾਲ ਅਕਸਰ ਆਪਣੇ ਕਾਫੀ ਦੇਖਿਆ ਹੋਏਗਾ ਵੀਡੀਓ ਮੈਂ ਉਹਨਾਂ ਦੇ ਸ਼ੇਅਰ ਕਰਦਾ ਰਹਿੰਦਾ ਬਜ਼ੁਰਗ ਸਰਦਾਰ ਅਜੀਤ ਸਿੰਘ ਜੀ ਤੇ ਉਹਨਾਂ ਹਾਂਜੀ ਉਹਨਾਂ ਦਾ ਏਜ ਗਰੁੱਪ ਹੈਗਾ ਜੀ 60 to 64 ਉਹਨਾਂ ਦੀ 63 ਈਅਰ ਆ 63 ਸਾਲ ਦੇ ਆਪ ਨੇ
ਜੀ
ਤੇ ਉਹਨਾਂ ਨੇ ਪਿੱਛੇ ਜੇ ਪਹਿਲਾਂ ਜਿਹੜੀ ਇੱਥੇ ਇੱਕ ਕੰਟਰੀ ਚੈਂਪੀਅਨਸ਼ਿਪ ਹੋਈ ਸੀ ਵਿਕਟੋਰੀਅਨ ਕੰਟਰੀ ਉੱਥੋਂ 100 ਮੀਟਰ ਗੋਲਡ ਸੀਗਾ ਤੇ ਆ ਜਿਹੜੀ ਲੇਟੈਸਟ ਹੁਣ ਸਟੇਟ ਹਾਂਜੀ ਜਿਹੜੀ ਸਟੇਟ ਚੈਂਪੀਅਨਸ਼ਿਪ ਹੋਈ ਆ ਇਹਦੇ ਵਿਚ ਉਹ 2 ਸਿਲਵਰ ਆ ਤੇ 1 ਬਰੋਂਜ਼ ਮੈਡਲ ਲਿਆ ਉਹਨਾਂ ਨੇ
ਬਹੁਤ ਖੂਬ
ਤੇ ਹਾਂਜੀ ਤੇ ਉਸ ਤੋਂ ਇਲਾਵਾ ਇੱਕ ਮੇਰੀ ਸੇਮ ਏਜ ਗਰੁੱਪ ਦੇ ਵਿਚ ਨਰਿੰਦਰ ਸਿੰਘ ਜੀ ਆ ਉਹਨਾਂ ਨੇ ਜ਼ਿੰਦਗੀ ਦਾ ਪਹਿਲੀ ਅਜੇ ਤੱਕ ਅਥਲੈਟਿਕਸ ਦੇ ਵਿਚ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਸੀਗਾ
ਅੱਛਾ
ਤੇ ਪਿਛਲੇ 6 ਮਹੀਨੇ ਜਦੋਂ ਦਾ ਕੋਰੋਨਾ ਕਾਲ ਚੱਲਿਆ ਉਹ ਵਰਕ ਫਰੋਮ ਹੋਮ ਕਰਦੇ ਰਹੇ ਤੇ ਉਹ ਉਹਨਾਂ ਦਾ ਘਰ ਗਰਾਊਂਡ ਦੇ ਨੇੜੇ ਹੋਣ ਕਰਕੇ ਵੀ ਸਾਡੇ ਨਾਲ ਜੁੜ ਗਏ
ਜੀ
ਤੇ 6 ਮਹੀਨੇ ਪਹਿਲਾਂ ਉਹਨਾਂ ਨੇ ਤਿਆਰੀ ਸ਼ੁਰੂ ਕੀਤੀ ਮੇਰੇ ਨਾਲ
ਜੀ
ਤੇ ਉਹ ਹੈਰਾਨੀ ਵਾਲੀ ਗੱਲ ਦੇਖ ਲਓ ਵੀ ਸਟੇਟ ਤੱਕ ਜਿਹੜਾ ਉਹਨਾਂ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਤੇ 1 ਸਿਲਵਰ ਤੇ 1 ਬਰੋਂਜ਼ ਮੈਡਲ ਲੈ ਕੇ ਆਏ
ਅੱਛਾ ਕਿਆ ਬਾਤ ਹੈ ਸੋ ਇਹ ਆਪਣੇ ਆਪ ਦੇ ਵਿਚ ਉਹਨਾਂ ਦੇ ਲਈ ਵੀ ਬੜਾ ਨਵਾਂ ਅਨੁਭਵ ਸੀ ਔਰ ਖੂਬਸੂਰਤ ਅਨੁਭਵ ਰਿਹਾ ਕਿ ਜੇ ਉਹਨਾਂ ਦਾ ਵਾਹ ਵਾਸਤਾ ਹੀ ਖੇਡਾਂ ਦੇ ਨਾਲ ਨਹੀਂ ਸੀ ਖਾਸ ਤੌਰ ਦੇ ਉੱਤੇ ਜਿਵੇਂ ਦੱਸਿਆ ਤੁਸੀਂ ਅਥਲੈਟਿਕਸ ਦੇ ਨਾਲ ਨਹੀਂ ਸੀਗਾ ਪਰ ਇਹਦੇ ਬਾਵਜੂਦ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਬੜੀਆਂ ਮਾਣਮੱਤੀਆਂ ਰਹੀਆਂ ਇਹਦੇ ਲਈ ਇੱਕ ਵਾਰ ਫਿਰ ਤੁਹਾਨੂੰ ਵਧਾਈ ਦਿੰਦੇ ਹਾਂ ਅੱਛਾ ਅਸੀਂ ਚਾਹੁੰਦੇ ਸੀ ਜਿਵੇਂ ਤੁਸੀਂ ਗੱਲ ਕੀਤੀ ਆ ਅਜੀਤ ਸਿੰਘ ਹੋਰਾਂ ਦੀ ਸਰਦਾਰ ਅਜੀਤ ਸਿੰਘ ਬੜੇ ਸਤਿਕਾਰਯੋਗ ਕਲੱਬ ਮੈਂਬਰ ਨੇ ਤੁਹਾਡੇ ਔਰ 63 ਸਾਲ ਦੀ ਉਮਰ ਦੇ ਵਿਚ ਪਹਿਲਾਂ ਕੰਟਰੀ ਲੈਵਲ ਦੇ ਗੋਲਡ ਮੈਡਲ ਜਿੱਤਣਾ ਤੇ ਫਿਰ ਜਿਹੜੀ ਹੈ ਵਿਕਟੋਰੀਅਨ ਜਿਹੜੀ ਲੀਗ ਹੈ ਇਹਦੇ ਵਿਚ 2 ਸਿਲਵਰ ਮੈਡਲ ਜਿਹੜੇ ਆ ਉਹ ਲੈਣੇ ਇਸ ਉਮਰ ਦੇ ਵਿਚ ਇਹ ਦੂਜਿਆਂ ਦੇ ਲਈ ਵੀ ਬਹੁਤ ਪ੍ਰੇਰਣਾਮਈ ਹੈ ਜੇ ਅਸੀਂ ਚਾਹੁੰਦੇ ਸੀ ਵੀ ਜੇ ਉਹ ਤੁਹਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿਚ ਗੱਲਬਾਤ ਕਰਨ ਆਉਂਦੇ ਤਾਂ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੋਣੀ ਸੀ ਜੀ
ਹਾਂਜੀ ਮੈਂ ਟਰਾਈ ਕੀਤੀ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਪਾਇਆ ਤੇ ਆਪਾਂ ਕੋਸ਼ਿਸ਼ ਕਰਾਂਗੇ ਫਿਰ ਜਾ ਕੇ ਕਿਸੇ ਦਿਨ ਲਾਈਵ ਫੇਸਬੁੱਕ ਲਾਈਵ ਜਾ ਕੇ ਇਸ ਤਰ੍ਹਾਂ ਵੀਡੀਓ ਰਾਹੀਂ ਆਪਾਂ ਉਹਨਾਂ ਨੂੰ ਨਾਲ ਲੈ ਕੇ ਕਰਾਂਗੇ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ
ਜੀ ਜੀ
ਤੇ ਹਾਂਜੀ ਇਸ ਤੋਂ ਇਲਾਵਾ ਭੈਣ ਜੀ ਇੱਕ ਜਿੱਦਾਂ ਅੰਡਰ ਨਾਈ ਜਿਹੜੇ ਨਾ ਸਟੇਟ ਲੈਵਲ ਦੇ ਮੁਕਾਬਲੇ ਮੈਂ ਬੱਚਿਆਂ ਬਾਰੇ ਥੋੜੀ ਗੱਲ ਕਰਨੀ ਚਾਹੁੰਦਾ ਕਿ ਮੇਨ ਜਿਹੜਾ ਕੰਪੀਟੀਸ਼ਨ ਆ ਉਹ ਅੰਡਰ 9 ਤੋਂ ਜਿਹੜਾ ਨਾ ਇਹ ਸ਼ੁਰੂ ਕਰਦੇ ਆ ਆਪਾਂ ਲਿਟਲ ਅਥਲੈਟਿਕ ਵਾਲੇ ਤੇ ਵੈਸੇ ਆਪਾਂ ਜਿਹੜੀ ਜੋਇਨਿੰਗ ਉਮਰ ਆ ਲਿਟਲ ਅਥਲੈਟਿਕ ਦੀ ਹੋ ਗਈ ਅੰਡਰ 6 ਤੇ ਸਾਡੇ ਲਈ ਮੇਰੇ ਲਈ ਵੀ ਤੇ ਆਪਣੇ ਸਾਡੇ ਕਲੱਬ ਲਈ ਬਹੁਤ ਮਾਣ ਵਾਲੀ ਗੱਲ ਕਿ ਮੇਰੇ ਬੇਟਾ ਜਿਹੜਾ ਫਤਿਹਦੀਪ ਆ ਅੰਡਰ 6 ਪਹਿਲਾ ਸਾਲ ਹੀ ਉਹਨੇ ਕੀਤਾ ਸ਼ੁਰੂ
ਜੀ
ਤੇ ਉਸਨੇ ਜਿਹੜੇ ਦੋ ਰਿਕਾਰਡ ਆ ਜਿਹੜੇ ਲਿਟਲ ਅਥਲੈਟਿਕ ਵਿਕਟੋਰੀਆ ਦੇ ਤੋੜ ਕੇ ਤੇ ਆਪਣੇ ਨਾਂ ਕੀਤੇ 200 ਮੀਟਰ ਤੇ 100 ਮੀਟਰ ਦਾ ਜਿਹੜੇ ਨੌ ਨੌ ਦਸ ਦਸ ਸਾਲ ਤੋਂ ਕਿਸੇ ਪੂਰੇ ਦੇ ਬੱਚੇ ਨੇ ਬਣਾਏ ਸੀਗੇ ਉਹ ਐਸਜੀ ਨੇ ਫਤਿਹਦੀਪ ਸਿੰਘ ਨੇ ਹਾਂਜੀ ਦੋ ਰਿਕਾਰਡ ਜਿਹੜੇ ਉਹ ਤੋੜ ਕੇ ਉਹਨਾਂ ਦੇ ਤੇ ਆਪਣੇ ਨਾਂ ਤੇ ਹੁਣ ਫਤਿਹਦੀਪ ਸਿੰਘ ਦੇ ਨਾਂ ਤੇ ਹੋ ਗਏ 100 ਮੀਟਰ ਤੇ 200 ਮੀਟਰ ਤੇ
ਕਿਆ ਬਾਤ ਹੈ ਕਿਆ ਬਾਤ ਹੈ ਸੋ ਵਾਕਈ ਮਾਣ ਕਰਨ ਵਾਲੀ ਗੱਲ ਹੈ ਔਰ ਜਦੋਂ ਕੁਲਦੀਪ ਅਸੀਂ ਖੇਡ ਕਲੱਬਾਂ ਦੀ ਗੱਲ ਕਰਦੇ ਹਾਂ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਬੱਚੇ ਆ ਉਹ ਖੇਡ ਦੇ ਮੈਦਾਨ ਦੇ ਵਿੱਚ ਜਾਣ ਘੱਟੋ ਘੱਟ ਇੱਕ ਸਿਹਤਮੰਦ ਵਾਤਾਵਰਨ ਸਿਰਜਣ ਦੇ ਲਈ ਸਾਨੂੰ ਥੋੜੀ ਜਿਹੀ ਆਪਣੇ ਵੱਲੋਂ ਜਿਹੜੀ ਮਿਹਨਤ ਆ ਆਪਣੇ ਵੱਲੋਂ ਜਿਹੜਾ ਸਮਾਂ ਆ ਉਹ ਤਾਂ ਜ਼ਰੂਰ ਦੇਣਾ ਪੈਣਾ ਪਰ ਇਹਦੇ ਨਾਲ ਜਿਹੜੇ ਨਤੀਜੇ ਆ ਉਹ ਕਿੰਨੇ ਹੈਰਾਨ ਕਰਨ ਵਾਲੇ ਆ ਜਿਵੇਂ ਤੁਸੀਂ ਦੱਸਿਆ ਵੀ ਥੋੜੇ ਸਮੇਂ ਦੇ ਵਿੱਚ ਜੇ ਇਹੋ ਜਿਹੀਆਂ ਮਾਣਮੱਤੀਆਂ ਜਿਹੜੀਆਂ ਪ੍ਰਾਪਤੀਆਂ ਇਹ ਬੱਚੇ ਕਰਦੇ ਆ ਤਾਂ ਫਿਰ ਆਪਣੇ ਭਾਈਚਾਰੇ ਦਾ ਜਿਹੜਾ ਨਾਮ ਹੈ ਉਹ ਵੀ ਰੋਸ਼ਨ ਕਰਨ ਦੇ ਵਿੱਚ ਇਹ ਇੱਕ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਅਦਾ ਕਰ ਰਹੇ ਆ ਅੱਛਾ ਜਿਹੜੇ ਸਾਡੇ ਸੁਣਨ ਵਾਲੇ ਆ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਖੁਦ ਇਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਕੋਈ ਨਾ ਕੋਈ ਜਿਹੜਾ ਸਬਕ ਹੈ ਉਹ ਜ਼ਰੂਰ ਲਈਏ ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਹੰਢਾ ਚੁੱਕੇ ਆ ਝੱਲ ਚੁੱਕੇ ਆ ਜਦੋਂ ਇੱਕ ਸਮੇਂ ਮਾਹੌਲ ਇਹੋ ਜਿਹਾ ਵੀ ਸੀਗਾ ਕਿ ਅਸੀਂ ਘਰਾਂ ਤੋਂ ਬਾਹਰ ਨਹੀਂ ਸੀ ਨਿਕਲ ਸਕਦੇ ਹਨਾ ਤੇ ਕਿੰਨਾ ਜ਼ਰੂਰੀ ਹੁੰਦਾ ਕਿ ਅਸੀਂ ਜਿਹੜੀ ਆਪਣੀ ਫਿਜ਼ੀਕਲ ਹੈਲਥ ਹੈ ਤੇ ਜਿਹੜੀ ਮੈਂਟਲ ਹੈਲਥ ਹੈ ਉਹਨੂੰ ਕਿਸ ਤਰ੍ਹਾਂ ਸਹੀ ਰੱਖਣਾ ਤੇ ਫਿਜ਼ੀਕਲ ਤੇ ਮੈਂਟਲ ਹੈਲਥ ਨੂੰ ਸਹੀ ਰੱਖਣ ਦੇ ਵਿੱਚ ਜਿਹੜੀਆਂ ਖੇਡਾਂ ਆ ਇਹ ਬਹੁਤ ਹੀ ਖੂਬਸੂਰਤ ਇੱਕ ਭੂਮਿਕਾ ਨਿਭਾਉਂਦੀਆਂ ਸੋ ਕੁਲਦੀਪ ਕੀ ਕਹਿਣਾ ਚਾਹੋਗੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ
ਹਾਂਜੀ ਭੈਣ ਜੀ ਮੈਂ ਥੋੜੀ ਗੱਲ ਚ ਸ਼ੇਅਰ ਕਰਨੀ ਚਾਹਾਂਗਾ ਕਿ ਕਿਸੇ ਵੇਲੇ ਆਪਾਂ ਆਪਣੇ ਆਪ ਨੇ ਨਾ ਬਹਾਨੇਬਾਜ਼ੀ ਬਹਾਨਾ ਲਾ ਕੇ ਜਦੋਂ ਕੋਰੋਨਾ ਦਾ ਟਾਈਮ ਹੀ ਚਲੋ ਲਾ ਲੋ ਕਿ ਕਿਉਂਕਿ ਆਪਣੇ ਕੋਲ ਬਹਾਨਾ ਚੰਗਾ ਮਿਲ ਗਿਆ ਕਿ ਗਰਾਉਂਡ ਦਾ ਬੰਦ ਹੈ ਜੀ ਆਪਾਂ ਬਾਹਰ ਜਾ ਨਹੀਂ ਸਕਦੇ ਜਾਂ ਆਪਾਂ 5 ਜਣੇ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ ਉਹ ਇੱਕ ਤਰ੍ਹਾਂ ਦਾ ਬਹਾਨਾ ਜਾ ਉਹ ਆਪਾਂ ਨੂੰ ਮਿਲ ਗਿਆ ਵੈਸੇ ਵੀ ਆਪਾਂ ਭਾਲਦੇ ਹੁੰਦੇ ਵੀ ਵਿਹਲੇ ਬਹਿਣ ਦਾ ਨਾ ਕੁਛ ਕਰਨਾ ਪਵੇ ਕੋਈ ਨਾ ਕੋਈ ਬਹਾਨਾ ਮਿਲ ਜੇ
ਆਲਸ ਆਲਸ ਹੁੰਦਾ ਸਾਡੇ ਤੇ ਹਾਂਜੀ ਜੀ
ਬਿਲਕੁਲ ਜੀ ਤੇ ਇੱਕ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦਾ ਕਿ ਜਿਹੜਾ ਅਚਾਨਕ ਜਿਹੜਾ ਅਕਤੂਬਰ ਦੇ ਵਿੱਚ ਇਹਨਾਂ ਨੇ ਸੀਜ਼ਨ ਸ਼ੁਰੂ ਹੋ ਗਿਆ ਅਥਲੈਟਿਕ ਦਾ ਤੇ ਸਾਰਾ ਸਾਲ ਪਿੱਛੇ ਜਿਹੜੀ ਗਰਾਊਂਡਾਂ ਬੰਦ ਰਹੀਆਂ ਤੇ ਅਸੀਂ ਜਿੰਨੀ ਤਿਆਰੀ ਮੈਂ ਬੱਚਿਆਂ ਦੀ ਆਪਣੇ ਦੀ ਨਾਲ ਕੀਤੀ ਆਪ ਦੀ ਜਿੰਨੀ ਵੀ ਕੀਤੀ ਅਸੀਂ ਗਰਾਊਂਡ ਚ ਨਹੀਂ ਵੀ ਜਾ ਸਕੇ ਪਰ ਆਪਣੇ ਘਰ ਦੇ ਬੈਕ ਯਾਰਡ ਦੇ ਵਿੱਚ ਜਿਹੜੀ ਤਿਆਰੀ ਆਪਾਂ ਜੇ ਕਰਨਾ ਚਾਹੀਏ ਤਾਂ ਆਪਾਂ ਨੂੰ ਘਰ ਦਾ ਬੈਕ ਯਾਰਡ ਜਿਹੜਾ ਬਹੁਤ ਆ ਇੰਨਾ ਵੀ ਜੇ ਕੋਈ ਬਹਾਨਾ ਨੀ ਆਪਣੇ ਕੋਲ ਜਰੂਰੀ ਕਿ ਸਾਨੂੰ ਸਟੇਡੀਅਮ ਗਰਾਊਂਡ ਜਾਂ ਵੱਡਾ ਜਿਮ ਚਾਹੀਦਾ ਆ ਆਪਾਂ ਜੇ ਕਰਨਾ ਚਾਹੀਏ ਤਾਂ ਘਰ ਦੇ ਬੈਕ ਯਾਰਡ ਦੇ ਵਿੱਚ ਹੀ ਆਪਾਂ ਆਪਣੀ ਤਿਆਰੀ ਕਰ ਸਕਦੇ ਹਾਂ
ਜੀ ਜੀ
ਤੇ ਮੈਂ ਖੁਦ ਮੇਰਾ ਤਜਰਬਾ ਹੈਗਾ ਬੈਕ ਯਾਰਡ ਦੇ ਵਿੱਚ ਤਿਆਰੀ ਕੀਤੀ
ਜੀ ਜੀ
ਜੀ ਬਿਲਕੁਲ
ਜੀ ਜੀ
ਤੇ ਬਾਕੀ ਇਹ ਆ ਵੀ ਚਲੋ ਮੈਂ ਆਪਣੀ ਜਿੰਨੇ ਵੀ ਨਾਲ ਮੇਰੇ ਮੈਂਬਰ ਜੁੜੇ ਆ ਜਿਹੜੇ ਸੁਣ ਰਹੇ ਹੋਣਗੇ ਉਹਨਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਇੰਨਾ ਥੋੜੇ ਜਿਹੇ ਸਮੇਂ ਚ ਇੱਕ ਮਾਣ ਆ ਮੈਨੂੰ ਹੋਰ ਮਿਲਿਆ ਕਿ ਜਿਹੜਾ ਅਥਲੈਟਿਕ ਵਿਕਟੋਰੀਆ ਨੇ ਜਾਂ ਕੋਲਜ ਕਮਿਊਨਿਟੀ ਹੀਰੋ ਵਾਸਤੇ ਮੈਨੂੰ ਜਿਹੜਾ ਇਹਨਾਂ ਨੇ ਨੋਮੀਨੇਟ ਕੀਤਾ
ਤੇ
ਇਹ ਇਨੀਸ਼ੀਏਟਿਵ ਜਿਹੜਾ ਵਾ ਬਹੁਤ ਮੌਕਾ ਦੇ ਮੈਂ ਆਪਣੇ ਆਪ ਲੱਕੀ ਸਮਝਦਾ ਤੇ ਕੁਝ ਬਾਕੀ ਸਾਰੇ ਭੈਣ ਭਰਾਵਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਚਲੋ ਇਸ ਕਾਬਲ ਸਮਝਿਆ ਉਹਨਾਂ ਨੇ ਸਾਰਾ ਜੋ ਫੀਡਬੈਕ ਦਿੱਤੀ ਤੇ ਉਹਨਾਂ ਨੇ ਫਿਰ ਮੈਨੂੰ ਐਜ ਏ ਕਮਿਊਨਿਟੀ ਹੀਰੋ ਕੋਲਜ ਅਥਲੈਟਿਕ ਕਮਿਊਨਿਟੀ ਹੀਰੋ ਵਾਸਤੇ ਨੋਮੀਨੇਟ ਕੀਤਾ
ਜੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਸਲਾਹਣਯੋਗ ਪ੍ਰਾਪਤੀ ਰਹੀ ਹੈ ਤੁਹਾਡੀ ਕਿਉਂਕਿ ਬਹੁਤ ਘੱਟ ਹੁੰਦਾ ਕਿ ਅਸੀਂ ਜਦੋਂ ਦੂਸਰਿਆਂ ਭਾਈਚਾਰਿਆਂ ਦੇ ਵਿੱਚ ਵਿਚਰਦੇ ਹਾਂ ਕਿਉਂਕਿ ਅਜੇ ਸਾਡੀ ਇੰਨੀ ਵੱਡੀ ਗਿਣਤੀ ਨਹੀਂ ਹੋਈ ਕਿ ਹਨਾ ਸਾਨੂੰ ਇੱਕ ਅਲੱਗ ਜਿਹੜੀ ਪਛਾਣ ਆ ਉਹ ਲੈਣ ਦੇ ਵਿੱਚ ਸੌਖਿਆਈ ਹੋਵੇ, ਪਰ ਕੁਛ ਤੁਹਾਡੇ ਕਾਰਜ ਜਿਹੜੇ ਉਹ ਜ਼ਰੂਰ ਬੋਲਦੇ ਹੁੰਦੇ ਆ, ਸੋ ਉਹਨਾਂ ਕਾਰਜਾਂ ਦੇ ਕਾਰਨ ਜਿਹੜੀ ਦੂਜਿਆਂ ਦੇ ਵਿੱਚ ਜਿਹੜੀ ਆਪਣੀ ਪਛਾਣ ਬਣਨੀ, ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਗੱਲ ਹੁੰਦੀ ਹੈ। ਸੋ ਤੁਸੀਂ ਆਪਣੀ ਇੱਕ ਪਛਾਣ ਬਣਾਈ ਹੈ ਆਪਣੇ ਕੰਮਾਂ ਦੇ ਨਾਲ, ਆਪਣੇ ਕਾਰਜਾਂ ਦੇ ਨਾਲ, ਸੋ ਇਹ ਕਾਰਜ ਜਿਹੜੇ ਆ ਇਹ ਇਸੇ ਤਰ੍ਹਾਂ ਤੁਸੀਂ ਆਪਣੇ ਇਸ ਖੇਤਰ ਦੇ ਵਿੱਚ ਕਰਦੇ ਰਹੋ, ਔਰ ਜਿਸ ਦ੍ਰਿੜਤਾ ਦੇ ਨਾਲ ਤੁਸੀਂ ਦ੍ਰਿੜ ਇਰਾਦੇ ਦੇ ਨਾਲ, ਪੱਕੇ ਇਰਾਦੇ ਦੇ ਨਾਲ ਇਸ ਖੇਡ ਕਾਰਜ ਦੇ ਨਾਲ ਜੁੜੇ ਹੋਏ ਹੋ, ਔਰ ਖੇਡ ਦੇ ਮੈਦਾਨ ਦੇ ਵਿੱਚ ਹਰ ਰੋਜ਼ ਤੁਹਾਨੂੰ ਅਸੀਂ ਵੇਖਦੇ ਆ, ਔਰ ਜਿਹੜੀਆਂ ਤੁਹਾਡੀਆਂ ਫੇਸਬੁੱਕ ਦੇ ਉੱਤੇ ਪੋਸਟ ਹੁੰਦੀਆਂ ਆ, ਉਹ ਸਾਨੂੰ ਸਾਰਿਆਂ ਨੂੰ ਹੀ ਜ਼ਰੂਰ ਪ੍ਰੇਰਣਾ ਦਿੰਦੀਆਂ। ਅੱਛਾ ਕੁਲਦੀਪ, ਤੁਹਾਡੇ ਤੋਂ ਇਹ ਵੀ ਜ਼ਰੂਰ ਪੁੱਛਣਾ ਚਾਹਾਂਗੇ, ਕਿਉਂਕਿ ਜਦੋਂ ਅਸੀਂ ਤੁਹਾਡੇ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਨਾਲ ਸੰਬੰਧ ਰੱਖਦੇ ਹੋ, ਪਰ ਬਹੁਤ ਸਾਰੇ ਹੋਰ ਇਲਾਕਿਆਂ ਦੇ ਲੋਕ ਜਿਹੜੇ ਅਥਲੈਟਿਕਸ ਦੇ ਨਾਲ ਜੁੜਨਾ ਚਾਹੁੰਦੇ, ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਸਾਡੇ ਭਾਈਚਾਰੇ ਦੇ ਵਿੱਚ ਬਹੁਤਿਆਂ ਨੂੰ ਅਥਲੈਟਿਕਸ ਦੇ ਬਾਰੇ ਜਿਹੜੀ ਜਾਣਕਾਰੀ ਨਹੀਂ ਆ, ਹੋਰ ਖੇਡਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹਦੇ ਵਿੱਚ ਭਰਪੂਰ ਜਿਹੜਾ ਸਾਡੇ ਭਾਈਚਾਰੇ ਦੇ ਲੋਕ ਉਹ ਹਿੱਸਾ ਲੈਂਦੇ ਆ, ਜਿਵੇਂ ਕ੍ਰਿਕਟ ਹੋ ਗਿਆ, ਕ੍ਰਿਕਟ ਦੇ ਵਿੱਚ, ਹਾਕੀ ਦੇ ਵਿੱਚ ਕਾਫੀ ਜ਼ਿਆਦਾ ਇਸ ਵੇਲੇ ਸਾਡੇ ਕਲੱਬ ਹੈਗੇ ਆ, ਪਰ ਅਥਲੈਟਿਕਸ ਦੇ ਵਿੱਚ ਆਪਣੇ ਭਾਈਚਾਰੇ ਦੀ ਜਿਹੜੀ ਸ਼ਮੂਲੀਅਤ ਆ ਉਹ ਬਹੁਤ ਸਾਰੇ ਖੇਤਰਾਂ ਚ ਅਜੇ ਵੀ ਘੱਟ ਆ। ਸੋ ਜਿਹੜੇ ਜਿਹੜੇ ਖੇਤਰ ਵਿੱਚ ਵੀ ਸਾਡੇ ਲੋਕ ਜਿਹੜੇ ਰਹਿ ਰਹੇ ਆ, ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਕਿ ਉਹਨਾਂ ਖੇਤਰਾਂ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਅਥਲੈਟਿਕਸ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਸਕਦੇ ਆ?
ਹਾਂਜੀ ਭੈਣ ਜੀ, ਕਾਫੀ ਨਾ ਮੈਸੇਜ ਮੈਨੂੰ ਇੰਸਟਾਗ੍ਰਾਮ ਤੇ ਆ, ਟਿਕਟੋਕ ਤੇ ਕਾਫੀ ਜਾਣਿਆਂ ਦੇ ਆਉਂਦੇ ਆ ਕਿ ਸਾਡੇ ਪੇਜ ਜਾਂ ਫੇਸਬੁੱਕ ਪੇਜ ਆ ਉੱਥੇ ਵੀ ਮੈਸੇਜ ਆਉਂਦੇ ਆ, ਤੇ ਉਹ ਜ਼ਿਆਦਾਤਰ ਆਉਂਦੇ ਮੈਸੇਜ ਆਪਣੇ ਨਾ ਵੈਸਟ ਏਰੀਆ ਜਾਂ ਨੌਰਥ ਏਰੀਆ ਦੇ ਵਿੱਚੋਂ ਕਿ ਸਾਨੂੰ ਗ੍ਰੇਨ ਬਰਨ ਦੂਰ ਪੈਂਦਾ ਜਾਂ ਕਿਵੇਂ ਕਰ ਸਕਦੇ ਆ, ਤੇ ਮੈਂ ਉਹਨਾਂ ਨੂੰ ਵੀ ਸਾਰਿਆਂ ਲਈ ਜਾਣਕਾਰੀ ਦੱਸਣਾ ਚਾਹੁੰਦਾ ਕਿ ਹਰੇਕ ਜਿੰਨੇ ਵੀ ਸਾਈਟ ਆਪਣੀਆਂ ਸਾਊਥ ਵੈਸਟ ਸਾਊਥ ਈਸਟ ਮੈਲਬਨ ਦੀਆਂ ਵਾ, ਉਹ ਹਰੇਕ ਜਗ੍ਹਾ ਜਿਹੜੇ ਲਿਟਲ ਅਥਲੈਟਿਕ ਵਿਕਟੋਰੀਆ ਦੇ ਅੰਡਰ ਜਿਹੜੇ ਸੈਂਟਰ ਹਰੇਕ ਜਗ੍ਹਾ ਤੇ ਹੈਗੇ ਆ, ਜਿੱਦਾਂ ਵੈਰੀ ਵੀ ਹੋ ਗਿਆ, ਇੱਧਰ ਨੌਰਥ ਵਾਲੇ ਵੀ ਹੈਗਾ ਵਾ, ਹਰੇਕ ਤੁਸੀਂ ਸਰਚ ਕਰੋਗੇ ਉਹਨਾਂ ਦੀ ਵੈਬਸਾਈਟ ਤੇ ਜਾਓਗੇ ਨਾ ਤਾਂ ਉਹ ਸੈਂਟਰ ਤੁਹਾਨੂੰ ਮਿਲ ਜੂਗਾ, ਤੇ ਤੁਸੀਂ ਉਹਨਾਂ ਨਾਲ ਰਜਿਸਟਰਡ ਹੋ ਕੇ ਜਿਹੜਾ ਸੈਂਟਰ ਤੁਹਾਨੂੰ ਨੇੜੇ ਪੈਂਦਾ ਤੁਸੀਂ ਉਹ ਕਰ ਸਕਦੇ ਹੋ ਆਪਣਾ ਬੱਚੇ ਦੀ ਏਜ ਗਰੁੱਪ ਦੇ ਹਿਸਾਬ ਨਾਲ, ਤੇ ਸਾਡੇ ਸਾਨੂੰ ਥੋੜਾ ਜਿਹਾ ਫਾਇਦਾ ਇੱਧਰ ਸਾਡੇ ਤਾਂ ਕਰਕੇ ਆ ਕਿਉਂਕਿ ਉਹਨਾਂ ਨੇ ਉਹ ਖੁਦ ਆਪ ਹੀ ਕਹਿੰਦੇ ਆ ਜਦੋਂ ਆਪਾਂ ਰਜਿਸਟਰਡ ਬੱਚਾ ਕਰਾਉਂਦੇ ਉਹਨਾਂ ਨਾਲ
ਜੀ,
ਉਹ ਕਹਿੰਦੇ ਕਿ ਅਸੀਂ ਤੁਹਾਨੂੰ ਇੱਕ ਪਲੇਟਫਾਰਮ ਦੇਣਾ ਵਾ ਅੱਗੇ ਵਧਣ ਵਾਸਤੇ
ਜੀ,
ਰਸਤਾ ਵਿਖਾਤਾ ਵਾ, ਤੇ ਉਹਦੇ ਵਿੱਚ ਤੁਸੀਂ ਆਪਣਾ ਕਿੰਨਾ ਯੋਗਦਾਨ ਪਾ ਸਕਦੇ ਹੋ, ਪੇਰੈਂਟਸ ਜਿਹੜੇ ਆ ਕਿਉਂਕਿ ਇਹ ਸਪੋਰਟਸ ਦੇ ਨਾਲ ਕੱਲਾ ਬੱਚਾ ਨੀ, ਇਹ ਪੇਰੈਂਟਸ ਨੂੰ ਵੀ ਬਰਾਬਰ ਦਾ ਹੀ ਟਾਈਮ ਕੱਢਣਾ ਪੈਣਾ
ਤੇ
ਉਹਨਾਂ ਚੀਜ਼ਾਂ ਕੰਪੀਟੀਸ਼ਨ ਹੋਣਾ ਜਿੰਨਾ ਚਿਰ
ਜੀ ਜੀ
ਬਿਲਕੁਲ ਜੀ, ਜਿੰਨਾ ਦਿਨ ਉਹ ਸੀਜ਼ਨ ਚੱਲਣਾ ਆ ਤੁਸੀਂ ਵੀਕਐਂਡ ਜਿਹੜਾ ਵਾ ਉਹ ਸਮਝੋ ਵੀ ਤੁਹਾਡਾ ਉਹ ਬੱਚਿਆਂ ਲਈ ਤੁਸੀਂ ਕੋਈ ਵੱਖਰਾ ਨਹੀਂ ਬਣਾ ਸਕਦੇ
ਆਪਦਾ
ਜੀ। ਤੇ ਇੱਕ ਗੱਲ ਦੂਸਰੀ ਭੈਣ ਜੀ ਆ ਕਿ ਮੈਂ ਕਲੱਬ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਇੱਧਰ ਬੱਚੇ ਆ ਜਾਂਦੇ ਆ
ਜੀ,
ਅਸੀਂ ਇਹ ਕੋਈ ਪੈਸੇ ਲਈ ਨੀ, ਮੈਂ ਇੱਕ ਫ੍ਰੀ ਆਫ ਕੋਸਟ ਵਲੰਟੀਅਰ ਹੀ, ਮੈਂ ਕਮਿਊਨਿਟੀ ਵਰਕ ਵਲੰਟੀਅਰ ਹੀ ਕਰਦਾ, ਜਿੰਨੇ ਵੀ ਬੱਚੇ ਆ ਜਾਂਦੇ ਅਸੀਂ ਕੋਈ ਐਸਾ ਚਾਰਜ ਨਹੀਂ ਰੱਖਿਆ, ਕੋਈ ਇਹ ਪੈਸੇ ਵਾਸਤੇ ਨੀ, ਮੇਰਾ ਮੇਨ ਮਕਸਦ ਇਹ ਸੀਗਾ ਅਸੀਂ ਆਪਣੀ ਕਮਿਊਨਿਟੀ ਨੂੰ ਬੱਚਿਆਂ ਨੂੰ ਇੱਧਰ ਗੋਰਿਆਂ ਦੇ ਨਾਲ ਕੰਪੀਟੀਟ ਕਰਾਉਣਾ ਵਿੱਚ ਰੱਖਣਾ ਰਹਿਣਾ ਵਾ ਤੇ ਇਹਨਾਂ ਕੰਫੀਡੈਂਸ ਬਣਾਉਣਾ ਆਪਣੇ ਆਪ ਨੂੰ, ਸਾਡੇ ਬੱਚੇ ਕੱਲ ਸਕੂਲਾਂ ਚ ਜਾਂਦੇ ਆ ਤੇ ਕਿਤੇ ਆਪਣੇ ਆਪ ਨੂੰ ਕਦੇ ਇਹ ਗੱਲੋਂ ਵੀ ਨੀਵਾਂ ਨਾ ਸਮਝਣ ਕਿ ਅਸੀਂ ਘੱਟ ਆ ਕਿਸੇ ਗੱਲੋਂ, ਤੇ ਨਾਲੇ ਇੰਨਾ ਅਸੀਂ ਚਲੋ ਬਹੁਤ ਵਧੀਆ ਸਾਡੇ ਨਾਲ ਜਿੰਨੇ ਕਲੱਬ ਵਾਲੇ ਗੋਰੇ ਆ ਸਾਰੇ, ਤੇ ਬੜਾ ਸੋਹਣਾ ਸਾਡਾ ਉਹਨਾਂ ਦੇ ਨਾਲ ਵਿਹਾਰ, ਉਹਨਾਂ ਦਾ ਵੀ ਬੜਾ ਵਧੀਆ ਤੇ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਸਾਡੇ ਇਕੱਠੇ ਬੈਠਦੇ ਆ ਸ਼ਾਮਾਂ ਨੂੰ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ, ਇਹ ਨਾ ਸਮਝਣ ਕੱਲੇ ਕਿ ਹਰੇ ਅਸੀਂ ਇੱਥੇ ਟੈਕਸੀਆਂ ਟਰੱਕ ਚਲਾਉਣ ਕੇ ਜਾਂ ਕੋਈ ਵੈਸੇ ਹੀ ਅਸੀਂ ਪੈਸਾ ਕਮਾਉਣੀ ਆਏ ਆ ਤੇ ਉਹਨਾਂ ਦੇ ਨਾਲ ਅਸੀਂ ਯੋਗਦਾਨ ਪਾ ਰਹੇ ਆ
ਜੀ ਬਿਲਕੁਲ। ਸੋ ਬਹੁਤ ਸੋਹਣੀ ਜਿਹੜੀ ਗੱਲਬਾਤ ਹੈ ਤੁਸੀਂ ਕੀਤੀ, ਔਰ ਜਿਹੜਾ ਮੇਨ ਸਾਡਾ ਜਿਹੜਾ ਮਕਸਦ ਉਹ ਇਹੀ ਸੀਗਾ ਕਿ ਤੁਹਾਡੇ ਇਨ੍ਹਾਂ ਕਾਰਜਾਂ ਦੇ ਰਾਹੀਂ ਅਸੀਂ ਭਾਈਚਾਰੇ ਦੇ ਜਿਹੜੇ ਹੋਰ ਲੋਕ ਨੇ ਉਨ੍ਹਾਂ ਨੂੰ ਵੀ ਉਤਸ਼ਾਹਿਤ ਕਰ ਸਕੀਏ, ਔਰ ਖੇਡਾਂ ਦੇ ਨਾਲ ਜੋੜਨ ਦੇ ਪਿੱਛੇ ਜਿਹੜਾ ਮਕਸਦ ਉਹ ਸਿਰਫ ਇਹੀ ਨਹੀਂ ਹੁੰਦਾ ਕਿ ਅਸੀਂ ਸਿਰਫ ਜਿਹੜਾ ਜਿੱਤਾਂ ਹੀ ਹਾਸਲ ਕਰਨੀ ਆ, ਪਹਿਲਾਂ ਖੇਡ ਮੈਦਾਨ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ, ਆਪਣੇ ਆਪ ਨੂੰ ਖੇਡ ਮੈਦਾਨ ਦੇ ਵਿੱਚ ਲੈ ਕੇ ਆਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ ਹਨਾ, ਤੇ ਜਿਹੜੀਆਂ ਪ੍ਰਾਪਤੀਆਂ ਉਹ ਫਿਰ ਆਪ ਮੁਹਾਰੇ ਸਾਡੀ ਝੋਲੀ ਪੈਣੀਆਂ ਸ਼ੁਰੂ ਹੋ ਜਾਂਦੀਆਂ, ਪਰ ਕਈ ਵਾਰ ਸਿਰਫ ਅਸੀਂ ਇਸੇ ਮਕਸਦ ਦੇ ਨਾਲ ਤੁਰ ਪੈਨੇ ਆ, ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਇਹ ਵੀ ਇੱਕ ਵੱਡੀ ਸਮੱਸਿਆ ਹੁੰਦੀ ਹੈ, ਸਾਨੂੰ ਐ ਲੱਗਦਾ ਕਿ ਸਾਡਾ ਜੇ ਬੱਚਾ ਪਹਿਲੇ ਦਿਨ ਹੀ ਗਿਆ ਹੈ ਤੇ ਪਹਿਲੇ ਦਿਨ ਹੀ ਉਹ ਇਦਾਂ ਦਾ ਬਿਹਤਰ ਪ੍ਰਦਰਸ਼ਨ ਕਰੇ ਹਨਾ, ਜਾਂ ਦੂਜੇ ਦਿਨ ਹੀ।
ਬਿਲਕੁਲ ਭੈਣ ਜੀ, ਮੈਂ ਅਗਲੀ ਗੱਲ ਬਿਲਕੁਲ ਜੀ ਬਿਲਕੁਲ
ਹਾਂਜੀ ਮੈਂ ਇਹੀ ਭੈਣ ਬਹੁਤ ਵਧੀਆ ਤੁਸੀਂ ਆਪਣਾ ਗੱਲ ਕੀਤੀ, ਮੈਂ ਇਸੇ ਗੱਲ ਤੇ ਆਉਣਾ ਸੀਗਾ
ਜੀ।
ਆਪਣੇ ਭਾਈਚਾਰੇ ਦੇ ਵਿੱਚ ਬਹੁਤ ਹੈਗਾ, ਫੇਰ ਤੱਕ ਸਾਡੇ ਚ ਵੀ ਹੈਗਾ ਸੀ ਪਹਿਲਾਂ ਜਦੋਂ ਇੰਨਾ ਨਹੀਂ ਹੈ ਨਾਲ ਬੰਗਾਈ ਨਾਲ ਜੁੜੇ
ਜੀ,
ਜਦੋਂ ਇਹਨਾਂ ਦੂਜੇ ਲੋਕਾਂ ਵੱਲ ਅਸੀਂ ਵੇਖਿਆ ਕਿ ਇਹ ਪਹਿਲੇ ਦਿਨ ਮੈਡਲ ਦੀ ਦੌੜ ਚ ਨੀ ਪੈਣਾ। ਕਦੇ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਕਹੂੰਗਾ ਕਿ ਕਦੀ ਵੀ ਤੁਸੀਂ ਇਹ ਮੈਡਲ ਵਾਲੀ ਦੌੜ ਚ ਨੀ ਪੈਣਾ ਕਿ ਪਹਿਲੇ ਦਿਨ ਗਏ ਤੇ ਜੇ ਬੱਚਾ ਸਾਡੇ ਦੀ ਪਰਫੋਰਮੈਂਸ ਘੱਟ ਆ ਤੇ ਜਾਂ ਅਸੀਂ ਉਹਨੂੰ ਕਹੀਏ ਵੀ ਤੂੰ ਝਿੜਕੀਏ ਗੁੱਸੇ ਜਾ ਕੇ ਤੂੰ ਕੀਤਾ ਨੀ ਗੋ ਪਿੱਛੇ ਰਹਿ ਗਿਆ, ਸਭ ਤੋਂ ਵੱਡਾ ਸਮਝੋ ਕਿ ਆਪਣਾ ਇਹ ਬੈਡ ਇਫੈਕਟ ਬੱਚੇ ਦੇ ਆਪਣੀ ਇਸ ਚੀਜ਼ ਦਾ ਪੈਂਦਾ। ਜੋ ਵੀ ਉਹ ਕਰ ਕੇ ਆਉਂਦਾ ਉਹਨੂੰ ਇਨਕਰੇਜ ਕਰੋ, ਸ਼ਾਬਾਸ਼ ਦਿਓ ਕਿ ਵੈਲ ਡਨ ਤੂੰ ਬਹੁਤ ਸੋਹਣਾ ਕੀਤਾ, ਤੇ ਇਹ ਮਨ ਚੋਂ ਕੱਢ ਦੋ ਕਿ ਪਹਿਲੇ ਮੈਡਲ ਉਹ ਆਪਣੇ ਆਪ ਹੀ ਬੱਚੇ ਦੀ ਪਰਫੋਰਮੈਂਸ ਵਧੀਆ ਆਜੂਗੀ, ਆਪੇ ਪਹੁੰਚ ਜੂਗਾ ਮੈਡਲ ਤੱਕ। ਇਹ ਤੁਸੀਂ ਚਿੰਤਾ ਪਹਿਲੇ ਦਿਨ ਆਪਣੇ, ਬਹੁਤ ਲੋਕਾਂ ਚ ਇਹੀ ਆ ਕਿ ਬੱਚਾ 2 ਹਫ਼ਤੇ ਸਾਡਾ ਗਰਾਊਂਡ ਚ ਗਿਆ ਵਾ ਤੇ ਤੀਜੀ ਹਫ਼ਤੇ ਉਹ ਕੱਲ ਚ ਮੈਡਲ ਪਵਾ ਕੇ ਆਵੇ ਸਾਡਾ। ਇਹ ਹੈਗੀ ਆ ਸਾਡੀ ਕਮਿਊਨਿਟੀ ਦੇ ਵਿੱਚ, ਤੇ ਇਹ ਮੈਂ ਤੇ ਇਹੀ ਸਿੱਖਿਆ ਇਹਨਾਂ ਵਿੱਚ ਰਹਿ ਕੇ ਕਿ ਜਿਹੜੇ ਹੁਣ ਵੱਡੀ ਏਜ ਵਾਲੇ ਮਾਸਟਰ ਜਾਂਦੇ ਆ ਉਹਨਾਂ ਦਾ ਮੇਨ ਉਹਨਾਂ ਦਾ ਐਜ ਏ ਫਿਟਨੈਸ ਵੀ ਫਿਟਨੈਸ ਰੱਖਣਾ, ਜਿੰਨਾ ਚਿਰ ਜ਼ਿੰਦਗੀ ਸਾਡੀ ਕਿ ਅਸੀਂ ਤੁਰਦੇ ਫਿਰਦੇ ਭੱਜਦੇ ਰਹਿੰਦੇ
ਤੇ
ਇਹ ਨਾ ਹੋਵੇ ਕਿ ਮੰਜੇ ਨਾਲ ਅਸੀਂ ਜੁੜ ਕੇ ਟਾਈਮ ਨਾ ਪੈ ਜਾਈਏ। ਇਹ ਅਸੀਂ 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 90-90 ਸਾਲ ਵਾਲੇ ਅਸੀਂ ਭੈਣ ਜੀ ਵੇਖੀ, ਅਸੀਂ ਜਿਹੜੇ ਆ ਆਪਣਾ ਬੰਦੇ ਆ ਆਪਣਾ ਜਨਾਨੀਆਂ ਸਾਰੀਆਂ ਇੱਕ ਇੱਥੇ ਸਾਡੇ ਆ ਜਿਹੜੀ ਸਟੇਟ ਚੈਂਪੀਅਨਸ਼ਿਪ ਹੋਈ ਆ ਇਹਦੇ ਵਿੱਚ 75 ਈਅਰ ਦੀ ਇੱਕ ਲੇਡੀ ਆ ਤੇ ਉਹਨੇ ਆਸਟ੍ਰੇਲੀਅਨ ਰਿਕਾਰਡ ਆ ਜਿਹੜਾ ਬਣਾਇਆ 1500 ਮੀਟਰ ਦੇ ਵਿੱਚ। ਜਿਹਨੂੰ ਥੋੜਾ ਜਿਹਾ 1500 ਮੀਟਰ ਬਾਰੇ ਨੌਲੇਜ ਹੋਊਗੀ ਉਹ ਚੈੱਕ ਗੈਸ ਕਰ ਸਕਦਾ ਕਿ 75 ਸਾਲ ਦੀ ਉਮਰ ਦੇ ਵਿੱਚ ਉਹਨੇ 6 ਮਿੰਟ ਤੇ 45 ਸੈਕਿੰਡ 6 ਮਿੰਟ ਦੇ 45 ਸੈਕਿੰਡ ਦੇ ਵਿੱਚ 1500 ਮਿੰਟ ਜਿਹੜੀ ਰੇਸ ਸੀ ਉਹਨੇ ਪੂਰੀ ਕਰਤੀ ਹੈ। ਜਿਹੜਾ ਪਿਛਲਾ ਰਿਕਾਰਡ ਉਹ 7 ਮਿੰਟ 75 ਸਾਲ ਦੀ ਲੇਡੀ
ਜੀ ਜੀ। ਸੋ ਇਹੀ ਸਿੱਖਣ ਦੀ ਲੋੜ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਉਸਾਰੂ ਸੋਚ ਲੈ ਕੇ ਆਪਾਂ ਤੁਰਦੇ ਆ ਤਾਂ ਜ਼ਰੂਰ ਬਹੁਤ ਕੁਝ ਜਿਹੜਾ ਆ ਉਹ ਚੰਗਾ ਵੀ ਹੁੰਦਾ ਆ, ਪਰ ਇਹਦੇ ਲਈ ਇਰਾਦਾ ਜਿਹੜਾ ਆ ਉਹ ਸਾਡਾ ਮਜ਼ਬੂਤ ਹੋਣਾ ਚਾਹੀਦਾ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਗਰਾਊਂਡ ਦੇ ਵਿੱਚ ਆਉਣ ਦੇ ਲਈ ਫਿਰ ਸਾਨੂੰ ਬਹੁਤ ਸਾਰੀਆਂ ਹੋਰ ਛੋਟੀਆਂ ਛੋਟੀਆਂ ਜਿਹੜੀਆਂ ਇੱਛਾਵਾਂ ਆ ਉਹਨਾਂ ਦਾ ਵੀ ਤਿਆਗ ਕਰਨਾ ਪੈਂਦਾ, ਵੀਕਐਂਡ ਵਾਲੀਆਂ ਪਾਰਟੀਆਂ ਵੀ ਛੱਡਣੀਆਂ ਪੈਂਦੀਆਂ, ਸੋ ਬਹੁਤ ਸਾਰੀਆਂ ਜਿਹੜੀਆਂ ਕਮਿਟਮੈਂਟਸ ਆ ਉਹ ਸਾਨੂੰ ਛੱਡਣੀਆਂ ਪੈਂਦੀਆਂ। ਖੈਰ ਕੁਲਦੀਪ, ਬਹੁਤ ਸੋਹਣੀ ਜਾਣਕਾਰੀ ਜਿਹੜੀ ਆ ਤੁਸੀਂ ਸਾਨੂੰ ਦਿੱਤੀ ਹੈ, ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦੇ ਬਾਰੇ ਵੀ ਗੱਲ ਹੋਈ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਤੋਂ ਸਾਡਾ ਜਿਹੜੇ ਭਾਈਚਾਰੇ ਦੇ ਹੋਰ ਲੋਕ ਜਿਹੜੇ ਇਸ ਵੇਲੇ ਸੁਣ ਰਹੇ ਨੇ ਉਹ ਵੀ ਕੋਈ ਨਾ ਕੋਈ ਫਾਇਦਾ ਜਿਹੜਾ ਉਹ ਜ਼ਰੂਰ ਲੈਣਗੇ। ਜਾਣ ਤੋਂ ਪਹਿਲਾਂ ਕੁਝ ਇਹੋ ਜਿਹਾ ਮੈਂ ਪੁੱਛਣਾ ਭੁੱਲ ਗਈ ਹੋਵਾਂ ਤੁਸੀਂ ਕਹਿਣਾ ਚਾਹੁੰਦੇ ਹੋ ਜ਼ਰੂਰ ਕਹੋ।
ਬਾਜੀ ਤਕਰੀਬਨ ਆਪਾਂ ਸਾਰੇ ਪੁਆਇੰਟ ਕਲੀਅਰ ਕਰਤੇ ਆ, ਤੇ ਹੋਰ ਕੋਈ ਵੀ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਉਹ ਬੇਸ਼ੱਕ ਮੇਰਾ ਤੁਸੀਂ ਨੰਬਰ ਸ਼ੇਅਰ ਕਰ ਦੋ, ਫੋਨ ਕਰ ਸਕਦਾ ਜਾਂ ਆਪਣੇ ਫੇਸਬੁੱਕ ਪੇਜ ਆਪਣਾ ਵਿਜ਼ਿਟ ਕਰ ਸਕਦਾ ਡਾਇਮੰਡ ਸਪੋਰਟਸ ਕਲੱਬ ਤੇ। ਜਿਹੜੇ ਸਾਊਥਈਸਟ ਆ ਉਹ ਤਾਂ ਚਲੋ ਡਾਇਰੈਕਟ ਸਾਡੇ ਨਾਲ ਹੀ ਆ ਕੇ ਜੁਆਇਨ ਕਰ ਸਕਦੇ ਆ। ਜਿਹੜੇ ਦੂਰ ਆ ਤੇ ਉਹਨਾਂ ਨੂੰ ਕੋਈ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਐਥਲੈਟਿਕਸ ਬਾਰੇ ਉਹ ਐਨੀ ਟਾਈਮ ਕਾਲ ਕਰ ਸਕਦੇ ਆ। ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਨ ਏਅਰ ਲੈਣ ਵਾਸਤੇ, ਤੇ ਆਪਾਂ ਜਿਹੜੇ ਆ ਕਿਸੇ ਦਿਨ ਅੰਕਲ ਅਜੀਤ ਸਿੰਘ ਹੋਣਾਂ ਦੇ ਨਾਲ ਜੇ ਨੈਕਸਟ ਵੀਕ ਜਾਂ ਕੇ ਆਪਣਾ ਕੋਈ ਸਮਾਂ ਬਣਦਾ ਤੇ ਉਹਨਾਂ ਨਾਲ ਵੀ ਗੱਲਬਾਤ ਉੱਤੇ ਨਾ ਕਰਵਾਓਗੇ
ਜ਼ਰੂਰ। ਨਰਿੰਦਰ ਠਾਰ ਹੋਰਾਂ ਨੇ ਪੁੱਛਿਆ ਵੋਲੰਗੋਂਗ ਸਿਡਨੀ ਦੇ ਵਿੱਚ ਵੀ ਕਹਿੰਦੇ ਜੇ ਕੋਈ ਕਲੱਬ ਹੈ ਤਾਂ ਜ਼ਰੂਰ ਦੱਸਿਓ, ਤੇ ਇਧਰ ਜਗਤਾਰ ਟੁਡਕੇ ਹਾਂਗਕਾਂਗ ਵਾਲੇ ਭਾਜੀ ਜਿਹੜੇ ਆ ਉਹ ਵੀ ਕਾਫੀ ਤੁਹਾਨੂੰ ਸਲਾਹ ਰਹੇ ਆ, ਕਹਿੰਦੇ ਬਹੁਤ ਵਧੀਆ ਤੇ ਸਕਾਰਾਤਮਕ ਗੱਲਬਾਤ ਹੈ ਜੀ, ਜ਼ਿੰਦਗੀ ਚ ਸ਼ੌਕ ਪਾਲਣਾ ਚਾਹੀਦਾ ਜੇ ਇਨਸਾਨ ਨੂੰ, ਜੋ ਇਨਸਾਨ ਨੂੰ ਹੋਰ ਜੂਣ ਦੀ ਊਰਜਾ ਵੀ ਦਿੰਦਾ, ਤੇ ਮੁਬਾਰਕਬਾਦ ਦੇ ਰਹੇ ਨੇ ਕਹਿੰਦੇ ਕੁਲਦੀਪ ਵੀਰ ਬਹੁਤ ਬਹੁਤ ਮੁਬਾਰਕ।
ਬਹੁਤ ਬਹੁਤ ਧੰਨਵਾਦ ਭਾਜੀ, ਬੜੇ ਸਿਰ ਦੇ ਆਪਣਾ ਜੁੜੇ ਹੋਏ ਨੇ ਸੁਣਦੇ ਰਹਿੰਦੇ ਇਹਨਾਂ ਦਾ ਨਾਂ ਹਰ ਰੇਡੀਓ ਤੇ ਆਪਣਾ
ਜੀ।
ਤੇ ਸਿਡਨੀ ਵਾਲਾ ਭੈਣ ਜੀ ਏਦਾਂ ਕਿ ਸਿਡਨੀ ਆਪਣੇ ਕੋਲ ਸਭ ਤੋਂ ਵਧੀਆ ਬੈਸਟ ਪਰਸਨ ਆਪਣੇ ਦੋ ਹੈਗੇ ਆ, ਤੁਸੀਂ ਵੀ ਜਾਣਦੇ ਭਾਜੀ ਸਤਨਾਮ ਸਿੰਘ ਬਾਜਵਾ ਤੇ ਰਣਜੀਤ ਸਿੰਘ ਖੇੜਾ ਭਾਜੀ ਐਥਲੈਟਿਕ ਦੇ ਜਿਹੜੇ ਕਰਤਾ ਧਰਤਾ ਸਿਡਨੀ ਦੇ ਵਿੱਚ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਵੀ ਜਿਨ੍ਹਾਂ ਨੇ ਆਪਾਂ ਨੇ ਪੁੱਛਿਆ
ਜੀ 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 ਬਿਲਕੁਲ। ਸੋ ਕੁਲਦੀਪ ਤੁਹਾਡਾ ਵੀ ਜਿਹੜਾ ਫੋਨ ਨੰਬਰ ਹੈ ਉਹ ਜ਼ਰੂਰ ਅਸੀਂ ਸਾਂਝਾ ਕਰ ਦਿੰਨੇ ਆ ਦੋਸਤਾਂ ਦੇ ਨਾਲ, ਤਾਂ ਕਿ ਜੇਕਰ ਕੋਈ ਵੀ ਜਾਣਕਾਰੀ ਜਿਹੜੀ ਹੈ ਐਥਲੈਟਿਕ ਦੇ ਸੰਬੰਧ ਵਿੱਚ ਕੋਈ ਲੈਣਾ ਚਾਹੁੰਦਾ ਤਾਂ ਉਹ ਲੈ ਸਕਦਾ। ਸੋ 0433-182-51 ਕੁਲਦੀਪ ਔਲਖ ਹੋਰਾਂ ਦਾ ਨੰਬਰ ਹੈ, ਔਰ ਤੁਸੀਂ ਮੈਲਬਨ ਡਾਇਮੰਡ ਸਪੋਰਟਸ ਕਲੱਬ ਜਿਹੜਾ ਮੈਲਬਨ ਦੇ ਵਿੱਚ ਇਹ ਵੀ ਵਿਜ਼ਿਟ ਕਰ ਸਕਦੇ ਹੋ, ਇਹਨਾਂ ਦਾ ਫੇਸਬੁੱਕ ਪੇਜ ਹੈ ਔਰ ਉਹਦੇ ਉੱਤੇ ਕਾਫੀ ਜਿਹੜੀਆਂ ਗਤੀਵਿਧੀਆਂ ਇਹ ਪਾਉਂਦੇ ਰਹਿੰਦੇ ਆ। ਸੋ ਕੁਲਦੀਪ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਭਾਈ ਸਰ, ਸੋਤੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਸੋ ਦੋਸਤੋ ਗੱਲਬਾਤ ਜਿਹੜੀ ਸੀ ਉਹ ਚੱਲ ਰਹੀ ਸੀ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਕੁਲਦੀਪ ਸਿੰਘ ਔਲਖ ਹੋਰਾਂ ਦੇ ਨਾਲ ਇੱਕ ਉੱਦਮੀ ਨੌਜਵਾਨ ਜਿਸ ਦੇ ਆਪਣੇ ਇਰਾਦਿਆਂ ਸਦਕਾ ਜਿਹੜਾ ਡਾਇਮੰਡ ਸਪੋਰਟਸ ਕਲੱਬ ਜਿਹੜਾ ਉਹ ਹੋਂਦ ਵਿਚ ਆਇਆ ਤੇ ਉਸ ਤੋਂ ਬਾਅਦ ਫਿਰ ਮਾਣਮੱਤੀਆਂ ਜਿਹੜੀਆਂ ਪ੍ਰਾਪਤੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਉਨ੍ਹਾਂ ਨੇ ਆਪਣੇ ਕਲੱਬ ਦੇ ਵਿਚ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਬੁਲੰਦੀਆਂ ਨੂੰ ਛੋਣਗੇ ਸਾਡੇ ਵੱਲੋਂ ਅਸੀਂ ਸ਼ੁਭ ਇੱਛਾਵਾਂ ਜਿਹੜੀਆਂ ਉਹ ਜ਼ਰੂਰ ਉਨ੍ਹਾਂ ਨੂੰ ਪ੍ਰਦਾਨ ਕਰਦੇ ਹਾਂ ਤੇ ਲਓ ਜੀ ਇਸ ਗੱਲਬਾਤ ਤੋਂ ਤੁਸੀਂ ਵੀ ਜ਼ਰੂਰ ਕੋਈ ਨਾ ਕੋਈ ਫਾਇਦਾ ਜਿਹੜਾ ਲੈ ਸਕੋਗੇ ਅਸੀਂ ਉਮੀਦ ਕਰਦੇ ਹਾਂ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੀਤ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਵੀ ਤਿਆਰ ਬਰ ਤਿਆਰ ਹੈ ਜਸਵਿੰਦਰ ਬਿੱਟਾ ਦੇ ਨਾਲ ਅਸੀਂ ਆਉਂਦੇ ਹਾਂ ਫਿਰ ਵਾਪਸ ਬਣੇ ਰਹੋ ਜੁੜੇ ਰਹੋ
ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ ਜੋ ਪੀਵੇ ਉਹ ਚੱਕੀ ਜੋ ਚੱਲੇ ਉਹ ਚੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਖੇਲਣੇ ਉਹ ਜਾਣਣ ਤੇ ਉਹੀ ਪਛਾਣ ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ ਜੋ ਲੱਥੇ ਨਾ ਉੱਡੇ ਉਹੀ ਰੰਗ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੀ ਦੋਸਤੋ ਗੀਤ ਤੋਂ ਬਾਅਦ ਇੱਕ ਛੋਟਾ ਜਿਹਾ ਸੁਨੇਹਾ ਸੀ ਔਰ ਸੁਨੇਹੇ ਤੋਂ ਬਾਅਦ ਹੁਣ ਇੱਕ ਵਾਰ ਫੇਰ ਲਹਿਰਾਂ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਨਾਲ ਸਾਡਾ ਰਾਬਤਾ ਬਣ ਰਿਹਾ ਹੈ ਹਰਮਨ ਰੇਡੀਓ ਤੇ ਇਸ ਵੇਲੇ ਸਿਲਸਿਲਾ ਖਬਰਾਂ ਦਾ ਸੋ ਖਬਰਾਂ ਦੇ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਸਾਡੇ ਨਾਲ ਭਾਰਤ ਤੋਂ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ ਸੋ ਖਬਰਾਂ ਦੇ ਸਿਲਸਿਲੇ ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜਸਵਿੰਦਰ ਬਿੱਟਾ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਨਿੱਕ ਜੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ
ਜੀ ਸੋ ਬਿੱਟਾ ਸਾਹਿਬ ਖਬਰਾਂ ਦੀ ਜਿਹੜੀ ਚੀਰਫਾੜ ਹੈ ਉਹ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਵੀ ਤੁਸੀਂ ਇਸ ਵੇਲੇ ਸਾਡੇ ਨਾਲ ਕਿੱਥੋਂ ਜੁੜੇ ਹੋਏ ਹੋ ਔਰ ਜਿੱਥੋਂ ਵੀ ਜੁੜੇ ਹੋਏ ਹੋ ਕਿਸ ਤਰ੍ਹਾਂ ਦਾ ਮਾਹੌਲ ਉੱਥੇ ਚੱਲ ਰਿਹਾ
ਹਾਂਜੀ ਮੈਂ ਦਿੱਲੀ ਜਦੋਂ ਲਾਕਡਾਊਨ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਨਵਾਂ ਲਾਕਡਾਊਨ ਹੋਇਆ ਸ਼ਨੀਵਾਰ ਮੈਂ ਦੁਬਾਰਾ ਵਾਪਸ ਮੁਕਤਸਰ ਸਾਹਿਬ ਆ ਗਿਆ ਸੀ ਅੱਜ ਮੈਂ ਮੁਕਤਸਰ ਸਾਹਿਬ ਹੀ ਹਾਂ ਕਿਉਂਕਿ 3 ਮਈ ਤੱਕ ਦੁਬਾਰਾ ਦਿੱਲੀ ਲਾਕਡਾਊਨ ਕਰ ਦਿੱਤਾ ਗਿਆ
ਜੀ
ਇਸ ਕਰਕੇ ਦਿੱਲੀ ਦੇ ਹਾਲਾਤ ਵੀ ਕੋਈ ਬਹੁਤੇ ਸਾਜ਼ਗਰ ਨਹੀਂ ਸੀ ਤਾਂ ਮੈਂ ਵਾਪਸ ਮੁਕਤਸਰ ਸਾਹਿਬ
ਜੀ ਸੋ ਹਾਲਾਤ ਦੀ ਜਦੋਂ ਗੱਲ ਕਰਦੇ ਆ ਤਾਂ ਪੂਰੇ ਦੇਸ਼ ਦੇ ਵਿਚ ਹੀ ਭਾਰਤ ਦੇ ਵਿਚ 24 ਘੰਟਿਆਂ ਦੇ ਵਿਚ ਜਿਹੜੀਆਂ ਮੌਤਾਂ ਦੀ ਗਿਣਤੀ ਆ 2812 ਦੱਸੀ ਜਾ ਰਹੀ ਆ ਤੇ ਰਿਕਾਰਡ ਕੇਸ ਜਿਹੜੇ ਆ ਦਰਜ ਹੋਏ ਇਸ ਵੇਲੇ 3.53 ਲੱਖ ਸੋ ਇਹ ਆਪਣੇ ਆਪ ਦੇ ਵਿਚ 3,53,000 ਜਿਹਨੂੰ ਅਸੀਂ ਕਹਿ ਸਕਦੇ ਆ ਇੰਨੇ ਕੁ ਜਿਹੜੇ ਕੇਸ ਹੈ ਉਹ ਹੋ ਗਏ ਆ ਔਰ ਐਕਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਵੀ 28 ਲੱਖ ਤੋਂ ਪਾਰ ਦੱਸੀ ਜਾ ਰਹੀ ਹੈ ਯਾਨੀ ਕਿ 24 ਘੰਟਿਆਂ ਦੇ ਵਿਚ ਹੀ ਜੇਕਰ ਇੰਨੇ ਇੰਨੇ ਲੱਖਾਂ ਦੇ ਵਿਚ ਜਿਹੜੇ ਕੇਸ ਆ ਉਹ ਦਰਜ ਹੋ ਰਹੇ ਆ ਤੇ ਟੋਟਲ 28 ਲੱਖ ਤੋਂ ਪਾਰ ਜਿਹੜਾ ਇਹ ਅੰਕੜਾ ਆ ਉਹ ਕਰ ਗਿਆ ਆ ਔਰ ਸਹੂਲਤਾਂ ਦੀ ਜਿਹੜੀ ਘਾਟ ਹੈ ਉਹ ਵੱਡੀ ਘਾਟ ਹੈ ਦੁਨੀਆਂ ਭਰ ਦੇ ਵਿੱਚ। ਭਾਰਤ ਦੇ ਹਾਲਾਤ ਜਿਹੜੇ ਆ ਉਹਨਾਂ ਨੂੰ ਲੈ ਕੇ ਚਿੰਤਾ ਵੀ ਜਤਾਈ ਜਾ ਰਹੀ ਹੈ ਔਰ ਬਹੁਤ ਸਾਰੇ ਦੇਸ਼ਾਂ ਨੇ ਮਾਲੀ ਮਦਦ ਕਰਨ ਦੇ ਲਈ ਹੱਥ ਵੀ ਵਧਾਇਆ ਹੋਇਆ ਔਰ ਇਸ ਸਭ ਦੇ ਚਲਦਿਆਂ ਜਿਹੜਾ ਸਰਕਾਰ ਦਾ ਰੁਖ ਆ ਕਿੰਨਾ ਕੁ ਜ਼ਿੰਮੇਵਾਰਾਨਾ ਆ। ਤੁਸੀਂ ਉੱਥੇ ਬੈਠੇ ਹੋ, ਪੰਜਾਬ ਦੇ ਜਿਹੜੇ ਹਾਲਾਤ ਆ ਉਹ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਆ, ਨਾ ਸਾਜ਼ਗਾਰ ਨੇ। ਦੱਸਿਆ ਜਾ ਰਿਹਾ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿਚ 31 ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਔਰ ਇਹ ਸਭ ਤੋਂ ਵੱਡਾ ਅੰਕੜਾ ਕੋਰੋਨਾ ਮਹਾਮਾਰੀ ਦੇ ਦੌਰ ਦੇ ਵਿਚ। ਔਰ ਮੌਤਾਂ ਦਾ ਜਿਹੜਾ ਕਾਰਨ ਆ ਉਹ ਆਕਸੀਜਨ ਦੀ ਜਿਹੜੀ ਕਮੀ ਆ, ਆਕਸੀਜਨ ਦੀ ਜਿਹੜੀ ਤੋਟ ਹੈ ਉਹਦੇ ਨਾਲ ਨਹੀਂ ਹੈ, ਇਹ ਕਹਿਣਾ ਹੈ ਜੀ ਨੋਡਲ ਅਫਸਰ ਦਾ। ਪਰ ਇਹਦੇ ਬਾਵਜੂਦ ਜੋ ਦੁਨੀਆਂ ਭਰ ਦੇ ਵਿਚ ਜਿਹੜੀ ਭਾਰਤ ਦੀ ਤਸਵੀਰ ਜਾ ਰਹੀ ਹੈ ਉਹਦੇ ਵਿਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਕੋਰੋਨਾ ਦੇ ਜਿਹੜੇ ਮਰੀਜ਼ ਹੈ ਉਹ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਆ। ਸੋ ਸੱਚਾਈ ਕੀ ਹੈ ਬੇਟਾ ਸਾਹਿਬ?
ਦੇਖੋ ਸੱਚਾਈ ਬਹੁਤ ਗੱਲਾਂ ਇਹਦੇ ਚ ਨੇ, ਕੱਲਾ ਆਕਸੀਜਨ ਦੀ ਘਾਟ ਨਹੀਂ, ਕਈ ਥਾਵਾਂ ਤੇ ਜਿਹੜੀ ਹੈ ਦਵਾਈ ਹੈ ਉਹ ਮਹਿੰਗੀ ਮਿਲ ਰਹੀ ਹੈ, ਆਕਸੀਜਨ ਮਹਿੰਗੀ ਮਿਲ ਰਹੀ ਹੈ, ਰੇਮਡੇਸਿਵਰ ਲਗਾਉਣ ਦਾ ਕਈ ਵਾਅਦਾ ਕਰਦੇ ਨੇ, ਦਾਅਵਾ ਕਰਦੇ ਨੇ, ਉਹ ਕਹਿੰਦੇ ਆ ਕਿ ਤੁਹਾਨੂੰ ਇੰਜੈਕਸ਼ਨ ਦੇਵਾਂਗੇ, ਪੈਸੇ ਟ੍ਰਾਂਸਫਰ ਕਰੋ, ਕਈ ਥਾਵਾਂ ਤੇ ਠੱਗੀ ਵੱਜ ਰਹੀ ਹੈ, ਕਾਲਾ ਬਜ਼ਾਰੀ ਹੋ ਰਹੀ ਹੈ। ਰੇਮਡੇਸਿਵਰ ਜਿਹੜੀ 40,000 ਵਿਚ ਮਿਲ ਰਹੀ ਹੈ, ਇਸੇ ਤਰ੍ਹਾਂ ਹੀ ਜਿਹੜੇ ਆਕਸੀਜਨ ਦੇ ਕੰਸਟ੍ਰੇਟਰ ਨੇ ਉਹ 2,00,000 ਰੁਪਏ ਤੱਕ ਮਿਲ ਰਹੇ ਨੇ। ਹਾਸਪਿਟਲਾਂ ਦੇ ਵਿਚ ਬੈਡ ਤੇ ਆਕਸੀਜਨ ਦੀ ਜਿਹੜੀ ਕਮੀ ਹੈ ਉਹ ਕੱਲੇ ਦਿੱਲੀ ਵਾਲਿਆਂ ਲਈ ਨਹੀਂ, ਸਾਰੇ ਪਾਸੇ ਦਵਾਈਆਂ ਦੀ ਕਿੱਲਤ ਇੱਕ ਬਹੁਤ ਵੱਡੀ ਜਿਹੜੀ ਹੈ ਸਿਰਦਰਦੀ ਬਣੀ ਹੋਈ ਹੈ, ਇਹੀ ਚਿੰਤਾ ਦਾ ਵਿਸ਼ਾ ਹੈਗਾ। ਸਰਕਾਰ ਇਹਦੇ ਬਾਰੇ ਹਾਲੇ ਤੱਕ ਕੋਈ ਧਿਆਨ ਨਹੀਂ ਦੇ ਰਹੀ, ਕਿਉਂਕਿ ਸਰਕਾਰ ਨੂੰ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਉਹਨਾਂ ਪੇਸ਼ੈਂਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਪਰ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਦੇ ਵਿਚ ਹੀ ਇਹ ਇਲਾਜ ਹੋ ਰਿਹਾ, ਪ੍ਰਾਈਵੇਟ ਹਸਪਤਾਲਾਂ ਨੇ ਪੇਸ਼ੈਂਟ ਆ ਜਿਹੜੇ ਉਹ ਲੈਣੇ ਬੰਦ ਕਰ ਦਿੱਤੇ ਨੇ, ਕਿਉਂਕਿ ਅੰਮ੍ਰਿਤਸਰ ਦੇ ਵਿਚ 6 ਮਰੀਜ਼ਾਂ ਦੀ ਮੌਤ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਫੈਸਲਾ ਕੀਤਾ ਸੀ ਕਿ ਕੱਲ ਨੂੰ ਸਾਡੇ ਤੇ ਗੱਲ ਨਾ ਆਵੇ, ਇਸ ਕਰਕੇ ਉਨ੍ਹਾਂ ਨੇ ਆਖਿਆ ਕਿ ਤੁਹਾਡੇ ਮਰੀਜ਼ ਤੁਸੀਂ ਆਪਣੇ ਸਰਕਾਰੀ ਹਸਪਤਾਲਾਂ ਚ ਲੈ ਜਾਓ। ਪਟਿਆਲਾ ਜਿਵੇਂ ਤੁਸੀਂ ਦੱਸਿਆ ਵੀ 31 ਮਰੀਜ਼ਾਂ ਦੀ ਜਿਹੜੀ ਜਾਨ ਚਲੀ ਗਈ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਹਾਮਾਰੀ ਅੰਕੜਾ ਹੈ, ਤੇ ਨੋਡਲ ਅਫਸਰ ਭਾਵੇਂ ਇਹ ਕਹਿ ਰਿਹਾ ਕਿ ਮੌਤਾਂ ਦਾ ਜਿਹੜਾ ਆਕਸੀਜਨ ਦੀ ਤੋਟ ਦੇ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੂੰ ਇਹ ਵੀ ਹੈ ਕਿ ਇਸ ਤਰ੍ਹਾਂ ਦਾ ਪੈਨਿਕ ਵਾਲਾ ਮਾਹੌਲ ਨਾ ਫੈਲੇ। ਸਰਕਾਰੀ ਹਸਪਤਾਲਾਂ ਦੇ ਵਿਚ ਆਕਸੀਜਨ ਦੀ ਘਾਟ ਹੈ ਜਿਹੜੀ ਉਹ ਪੂਰੀ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਔਰ ਜ਼ਿਲ੍ਹਿਆਂ ਦੇ SSP ਸਾਰੀਆਂ ਜਿਹੜੀਆਂ ਆਕਸੀਜਨ ਬਣਾਉਣ ਵਾਲੀਆਂ ਫੈਕਟਰੀਆਂ ਉੱਥੇ ਜਾ ਕੇ ਉਹ ਕਹਿ ਰਹੇ ਨੇ ਕਿ ਜਿਹੜੇ ਬੰਦਿਆਂ ਕੋਲ ਜਾਂ ਜਿਹੜੀ ਇੰਡਸਟਰੀ ਕੋਲ ਬੋਟਲਿੰਗ ਪਲਾਂਟ ਤੋਂ ਗਏ ਹੋਏ ਨੇ ਸਿਲੰਡਰ, ਚਾਹੇ ਉਹ ਖਾਲੀ ਨੇ ਚਾਹੇ ਉਹ ਭਰੇ ਨੇ, ਉਹ ਇਮੀਡੀਏਟ ਉਹਨਾਂ ਨੂੰ ਵਾਪਸ ਕਰਨ, ਔਰ ਜਿਹੜੀਆਂ ਇੰਡਸਟਰੀ ਦੇ ਵਿਚ ਵਰਤੀ ਜਾਣ ਵਾਲੀ ਆਕਸੀਜਨ ਦੀ ਵਰਤੋਂ ਹੈ ਉਸ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ, ਕਿਤੇ ਵੀ ਉਹ ਵਰਤੋਂ ਉਹਨਾਂ ਦੀ ਨਾ ਕਰਨ ਲਈ ਆਖਿਆ ਗਿਆ। ਜਿਹੜੀ ਕੋਰੋਨਾ ਵਾਇਰਸ ਦੀ ਇਹ ਦੂਜੀ ਲਹਿਰ ਹੈ ਜਿਹਦੇ ਚ ਮਦਰਾਸ ਹਾਈਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਤੁਹਾਡੀ ਚੋਣ ਕਮਿਸ਼ਨ ਦੀ ਇੱਕ ਬੇਵਕੂਫੀ ਕਰਕੇ ਔਰ ਵੱਧ ਗੇੜਾਂ ਦੇ ਵਿਚ ਚੋਣਾਂ ਕਰਾਉਣ ਦੇ ਮੱਦੇਨਜ਼ਰ ਜਿਹੜੀਆਂ ਵੱਡੀਆਂ ਰੈਲੀਆਂ ਹੋਈਆਂ ਜਿੱਥੇ ਕੋਈ ਸੋਸ਼ਲ ਡਿਸਟੈਂਸ ਮਾਸਕ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ, ਤਾਂ ਉਸ ਸਮੇਂ ਤੁਹਾਡੇ ਤੇ ਵੀ ਇਹ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ, ਬਣਦੀ ਹੈ। ਔਰ ਦਿੱਲੀ ਦੀਆਂ ਸ਼ਮਸ਼ਾਨ ਘਾਟਾਂ ਦੇ ਵਿਚ ਜਿਹੜੇ 3 ਸ਼ਮਸ਼ਾਨ ਘਾਟ ਚੁਣੇ ਗਏ ਨੇ ਜਿੱਥੇ ਅੰਤਿਮ ਸੰਸਕਾਰ ਹੋ ਰਿਹਾ, ਉੱਥੇ ਇੱਕ ਲਾਸ਼ ਸ਼ਾਮ ਤੱਕ ਰਾਤ ਤੱਕ ਪਈ ਰਹੀ ਔਰ ਬਾਅਦ ਵਿਚ ਪਤਾ ਲੱਗਿਆ ਕਿ ਉਹ ਪਰਿਵਾਰਕ ਮੈਂਬਰ ਉੱਥੇ ਲਾਸ਼ ਛੱਡ ਕੇ ਚਲੇ ਗਏ। ਆਪਣਿਆਂ ਨੂੰ ਇਸ ਤਰ੍ਹਾਂ ਬੇਗਾਨਿਆਂ ਵਾਂਗ ਉਸ ਸਮੇਂ ਧੱਕਾ ਦਿੱਤਾ ਜਾ ਰਿਹਾ ਜਦੋਂ ਅਸੀਂ ਉਹਨਾਂ ਦਾ ਅੰਤਿਮ ਨਿਵਾਉਣ ਕਰਦੇ ਹਾਂ, ਅੰਤਿਮ ਦਰਸ਼ਨ ਕਰਦੇ ਹਾਂ, ਆਪਣੇ ਹੱਥਾਂ ਨਾਲ ਅਗਨੀ ਦੇਣ ਦੀ ਗੱਲ ਕਰਦੇ ਹਾਂ। ਔਰ ਇੱਕ ਜਗ੍ਹਾ ਤੇ ਦਿੱਲੀ ਦੇ ਵਿਚ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ, ਤੇ ਉੱਥੇ ਸਬ ਇੰਸਪੈਕਟਰ ਨੂੰ ਕੁੱਟਿਆ ਡਾਕਟਰ ਨਾਲ ਜਿਹੜੇ ਉਲਝਣ ਦੀ ਖ਼ਬਰ ਆਈ, ਤੇ ਡਾਕਟਰ ਦੇ ਕਹਿਣ ਤੇ ਕੋਰੋਨਾ ਨਾਲ ਜਿਹੜੀ ਮੌਤ ਹੋਈ ਸੀ ਉਹਨੂੰ ਵਾਰ ਵਾਰ ਮੋਰਚਰੀ ਦੇ ਵਿਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਣ ਦੀ ਗੱਲ ਕੀਤੀ ਗਈ ਸੀ ਔਰ ਮ੍ਰਿਤਕ ਦੇ 3 ਭਰਾ ਗ੍ਰਿਫ਼ਤਾਰ ਕੀਤੇ ਨੇ। ਅਗਲੇ ਦਿਨ ਜਿਹੜਾ ਉਹਦੇ ਭਰਾ ਨੂੰ ਜਿਹੜਾ ਇਹ ਮ੍ਰਿਤਕ ਦੇਹ ਸੌਂਪੀ ਗਈ ਹੈ ਔਰ ਜ਼ਰੂਰਤਮੰਦ ਜਿਹੜੇ ਮਰੀਜ਼ ਹੈ ਉਹਨਾਂ ਨੂੰ ਬਹੁਤ ਜਿਹੜੀ ਪਰੇਸ਼ਾਨੀ ਹੋ ਰਹੀ ਹੈ। ਮਰੀਜ਼ਾਂ ਦੇ ਲਈ ਵੱਖ ਵੱਖ ਰਾਜਸੀ ਪਾਰਟੀਆਂ ਨੇ ਵੀ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ, ਕੁਝ ਪਾਰਟੀਆਂ ਨੇ ਆਪਣੇ ਕੰਟਰੋਲ ਰੂਮ ਬਣਾਏ ਨੇ ਆਕਸੀਜਨ ਦੀ ਜਿਹੜੀ ਕਮੀ ਪੂਰੀ ਕੀਤੀ ਜਾ ਸਕੇ ਇਹਦੇ ਲਈ ਹਿਮਾਚਲ, ਹਰਿਆਣਾ ਔਰ ਦਿੱਲੀ ਜਿੱਥੇ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ ਉੱਥੇ ਕਈ ਥਾਵਾਂ ਤੇ ਗ੍ਰੀਨ ਕੋਰੀਡੋਰ ਬਣਾ ਕੇ ਆਕਸੀਜਨ ਜਿਹੜੀ ਪਹੁੰਚਾਈ ਜਾ ਰਹੀ ਹੈ ਔਰ ਜਿਹੜੇ ਕੋਵਿਡ ਨਾਨ ਕੋਵਿਡ ਵਾਲੇ ਮਰੀਜ਼ ਹੈ ਉਹਨਾਂ ਨੂੰ ਵੀ ਇਲਾਜ ਨਹੀਂ ਮਿਲ ਰਿਹਾ ਕਿਉਂਕਿ ਓਪੀਡੀ ਬੰਦ ਹੋਣ ਕਰਕੇ ਗੰਭੀਰ ਬਿਮਾਰੀਆਂ ਤੋਂ ਜਿਹੜੇ ਰੋਗੀ ਨੇ ਉਹਨਾਂ ਲਈ ਵੀ ਇੱਕ ਨਵੀਂ ਆਫ਼ਤ ਖੜੀ ਹੋ ਗਈ ਹੈ। ਟੈਲੀ ਮੈਡੀਸਨ ਦੇ ਲਈ ਵੀ ਕੋਈ ਡਾਕਟਰ ਨਹੀਂ ਹੈ, ਕੋਈ ਉੱਥੇ ਇੰਟਰਨੈਟ ਦੀ ਕੋਈ ਸੁਵਿਧਾ ਨਹੀਂ ਹੈ। ਡਾਇਲਸਿਸ ਲਈ ਵੀ ਬਹੁਤੇ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਹੋ ਰਹੀ ਹੈ। ਕੋਵਿਡ ਲਈ ਤਾਂ ਪਰੇਸ਼ਾਨੀ ਹੋ ਹੀ ਰਹੀ ਹੈ ਲੇਕਿਨ ਜਿਹੜੀਆਂ ਬਾਕੀ ਬਿਮਾਰੀਆਂ ਨੇ ਉਹਨਾਂ ਨਾਲ ਵੀ ਲੋਕਾਂ ਨੂੰ ਜੂਝਣਾ ਪੈ ਰਿਹਾ।
ਸੋ ਬਹੁਤ ਮੁਸ਼ਕਿਲ ਦੀ ਘੜੀ ਆ ਔਰ ਇਸ ਸਮੇਂ ਦੇ ਵਿਚ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਉਹ ਬਹੁਤ ਵੱਡੀ ਬਣ ਜਾਂਦੀ ਹੈ। ਚਾਹੇ ਕਿ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਵੱਲੋਂ ਜਿੰਨੇ ਕ ਸਾਧਨ ਨੇ ਉਹਨਾਂ ਸਾਧਨਾਂ ਦੇ ਜ਼ਰੀਏ ਜਨਤਾ ਦੇ ਲਈ ਜੋ ਵੀ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾ ਸਕਦੀਆਂ ਕਰਵਾਉਂਦੀਆਂ ਹੋਣਗੀਆਂ, ਪਰ ਕਿਤੇ ਨਾ ਕਿਤੇ ਜਿਹੜੀ ਗੈਰ ਜ਼ਿੰਮੇਵਾਰਾਨਾ ਜਿਹੜਾ ਪਿਛਲਾ ਸਮਾਂ ਆ ਉਹ ਰਿਹਾ ਸਰਕਾਰ ਦਾ, ਉਹਦੇ ਕਾਰਨ ਜਿਹੜੇ ਇਹੋ ਜਿਹੇ ਨਤੀਜੇ ਆ ਉਹ ਵੇਖਣ ਨੂੰ ਮਿਲ ਰਹੇ ਆ। ਸੋ ਇਹ ਦੋਸ਼ ਜਿਹੜੇ ਆ ਇਹ ਜ਼ਰੂਰ ਲੱਗਦੇ ਨਜ਼ਰ ਆ ਰਹੇ ਆ ਸਰਕਾਰ ਦੇ ਉੱਤੇ। ਤੇ ਇਹਦੇ ਨਾਲ ਹੀ ਦਿੱਲੀ ਦੇ ਵਿਚ ਦੱਸਿਆ ਜਾ ਰਿਹਾ ਕਿ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਜਿਹੜੇ ਹੁਣ ਇਹ ਵੈਕਸੀਨ ਆ ਇਹ ਮੁਫ਼ਤ ਲੱਗਣਗੇ ਤੇ ਵੈਕਸੀਨ ਦੀ ਕੀਮਤ ਜਿਹੜੀ ਆ ਸਾਰਿਆਂ ਦੇ ਲਈ ਇੱਕ ਬਰਾਬਰ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਕੀਮਤ ਇੱਕੋ ਹੋਣੀ ਚਾਹੀਦੀ ਹੈ। ਸਰਕਾਰ ਨੇ 1,34,00,000 ਵੈਕਸੀਨ ਖਰੀਦਣ ਦੀ ਜਿਹੜੀ ਮਨਜੂਰੀ ਦਿੱਤੀ ਹੈ ਕਿਉਂਕਿ ਦਿੱਲੀ ਸਰਕਾਰ ਨੇ ਇਹ ਤਰਕ ਦਿੱਤਾ ਸੀਗਾ ਵੀ ਜੇ ਤੁਸੀਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਦਿੰਦੇ ਹੋ ਤਾਂ ਇਹਦੇ ਲਈ ਸਾਨੂੰ ਇੰਨੀ ਵੈਕਸੀਨ ਚਾਹੀਦੀ ਹੈ। ਤਾਂ 1 ਮਈ ਤੋਂ ਇਹਦੀ ਸ਼ੁਰੂਆਤ ਕਰਨ ਦੀ ਗੱਲ ਕਹੀ ਹੈ, ਰਜਿਸਟ੍ਰੇਸ਼ਨ ਇਹਦਾ ਸ਼ੁਰੂ ਹੋ ਗਿਆ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਸਾਰੀਆਂ ਕੰਪਨੀਆਂ ਦੀ ਜਿਹੜੀ ਵੈਕਸੀਨ ਦੀ ਕੀਮਤ ਹੈ ਇੱਕੋ ਹੋਣੀ ਚਾਹੀਦੀ ਹੈ ਕਿਉਂਕਿ ਮੌਜੂਦਾ ਦੌਰ ਦੇ ਵਿਚ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਹੈ ਉਸ ਨੂੰ ਮੁਨਾਫੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਮੌਜੂਦਾ ਦੌਰ ਦੇ ਵਿਚ ਕੇਂਦਰ ਨੂੰ ਚਾਹੀਦਾ ਕਿ ਇੱਕੋ ਹੀ ਕੀਮਤ ਜਿਹੜੀ ਇਹ ਤੈਅ ਕਰੇ ਔਰ ਇਸ ਵੈਕਸੀਨ ਨੇ ਕੋਰੋਨਾ ਦਾ ਇੱਕ ਹੱਲ ਵੀ ਦਿੱਤਾ ਹੈ, ਅਜਿਹਾ ਦਿੱਲੀ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਔਰ ਨਾਲ ਉਨ੍ਹਾਂ ਨੇ ਆਖਿਆ ਕਿ ਵੈਕਸੀਨ ਲੈਣ ਵਾਲਿਆਂ ਨੂੰ ਕੋਰੋਨਾ ਨਹੀਂ ਹੁੰਦਾ ਜਾਂ ਜਿਨ੍ਹਾਂ ਨੂੰ ਹੁੰਦਾ ਤੇ ਉਨ੍ਹਾਂ ਨੂੰ ਬਿਮਾਰੀ ਗੰਭੀਰ ਨਹੀਂ ਹੁੰਦੀ। ਅਜਿਹਾ ਦੇਖਣ ਦੇ ਵਿਚ ਆਇਆ ਹੈ ਜਿਹੜੇ ਲੋਕਾਂ ਨੂੰ ਵੈਕਸੀਨ ਲੱਗੀ ਹੈ ਪੋਜ਼ਿਟਿਵ ਹੋਣ ਤੇ ਹਸਪਤਾਲ ਨਾ ਜਾਣਾ ਪਵੇ ਔਰ ਦਿੱਲੀ ਸਰਕਾਰ ਨੇ ਇਸ ਕਰਕੇ ਫੈਸਲਾ ਲਿਆ ਹੈ ਕਿ 18 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਇਹ ਵੈਕਸੀਨ ਜਿਹੜੀ ਦਿੱਤੀ ਜਾਵੇ ਔਰ ਜਲਦ ਤੋਂ ਜਲਦ ਇਹਦੇ ਲਈ ਵੱਡੇ ਪੱਧਰ ਤੇ ਵੈਕਸੀਨ ਦੇਣ ਦੇ ਪ੍ਰਬੰਧ ਜਿਹੜੇ ਉਨ੍ਹਾਂ ਨੇ ਕਰਨ ਦੀ ਗੱਲ ਕਹੀ ਹੈ
ਜੀ।
ਔਰ ਉਨ੍ਹਾਂ ਨੇ ਆਖਿਆ ਕਿ ਕੋਰੋਨਾ ਇੱਕ ਆਮ ਬਿਮਾਰੀ ਦੀ ਤਰ੍ਹਾਂ ਇਸ ਤਰ੍ਹਾਂ ਹੋ ਜਾਏਗੀ ਜਿਹਦੀ ਵੈਕਸੀਨ ਲੱਗ ਜਾਏਗੀ, ਜੇਕਰ ਵੈਕਸੀਨ ਲੈਣ ਤੋਂ ਬਾਅਦ ਵੀ ਉਹ ਠੀਕ ਹੋ ਜਾਂਦਾ ਹੈ ਤਾਂ ਦੁਨੀਆਂ ਦੇ ਵਿਚ ਦੂਜੇ ਦੇਸ਼ਾਂ ਵਿਚ ਇਸ ਦੀ ਉਦਾਹਰਣ ਵੀ ਹੋਏਗੀ ਤੇ ਮਾਹਰੇ ਵੀ ਦੱਸਦੇ ਆ ਕਿ ਜਿਸ ਤੇਜ਼ੀ ਨਾਲ ਇੰਗਲੈਂਡ ਦੇ ਵਿਚ ਕੋਰੋਨਾ ਵੈਕਸੀਨ ਲਾਈ ਗਈ ਔਰ ਕੋਰੋਨਾ ਦੀ ਲਹਿਰ ਨੂੰ ਖਤਮ ਕਰਨ ਦੇ ਵਿਚ ਉਸਦਾ ਵੱਡਾ ਯੋਗਦਾਨ ਰਿਹਾ ਤੇ ਹੁਣ ਸੂਬਾ ਸਰਕਾਰਾਂ ਨੇ 400 ਰੁਪਏ ਦੇ ਵਿਚ ਵੈਕਸੀਨ ਦੇਣ ਦੀ ਗੱਲ ਕਹੀ ਹੈ ਜਦਕਿ ਕਈ ਜਗ੍ਹਾ ਤੇ 600 ਰੁਪਏ ਤੇ ਜਿਹੜੀਆਂ 2 ਕੰਪਨੀਆਂ ਨੇ ਉਹ ਕੇਂਦਰ ਸਰਕਾਰ ਨੂੰ 150-150 ਰੁਪਏ ਵਿਚ ਵੈਕਸੀਨ ਦੇਣ ਦੀ ਗੱਲ ਕਹਿੰਦੀ ਹੈ ਔਰ ਇਹਦੀ ਕੀਮਤ ਹੈ ਜਿਹੜੀ ਉਹ ਇੱਕੋ ਹੋਣੀ ਚਾਹੀਦੀ ਹੈ। ਜਦੋਂ ਕੰਪਨੀਆਂ ਕੇਂਦਰ ਸਰਕਾਰ ਨੂੰ 150 ਰੁਪਏ ਦੇ ਵਿਚ ਵੈਕਸੀਨ ਦੇ ਰਹੀਆਂ ਤਾਂ ਉਹਨਾਂ ਨੇ ਆਖਿਆ ਕਿ ਉਹਨੂੰ ਵੀ ਫਾਇਦਾ ਹੈਗਾ, ਜਿਹੜੀਆਂ 400 ਤੇ 600 ਚ ਦੇ ਰਹੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ, ਇਹਦੇ ਸਾਹਮਣੇ ਜਿਹੜਾ ਹੁਣ ਲਾਭ ਕਮਾਉਣ ਦੀ ਇੱਛਾ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੇ ਜਿਹੜੀਆਂ ਕੰਪਨੀਆਂ ਬਣਾਉਣ ਵਾਲੀਆਂ ਵੈਕਸੀਨ ਬਣਾਉਣ ਵਾਲੀਆਂ ਉਹਨਾਂ ਨੂੰ ਆਖਿਆ ਕਿ ਕੀਮਤ ਹੈ ਜਿਹੜੀ 150 ਰੁਪਏ ਲਈ ਜਾਵੇ ਤਾਂ ਜੋ ਲਾਭ ਕਮਾਉਣ ਦੇ ਲਈ ਹਾਲੇ ਪੂਰੀ ਜ਼ਿੰਦਗੀ ਪਈ ਹੈ। ਸੋ ਕਾਲਾ ਬਜ਼ਾਰੀ ਰੋਕਣ ਦੇ ਲਈ ਦਿੱਲੀ ਸਰਕਾਰ ਵੀ ਐਕਸ਼ਨ ਮੋਡ ਦੇ ਵਿਚ ਆ, ਉਹਨਾਂ ਨੇ ਆਖਿਆ ਕਿ ਜੇ ਕੋਈ ਅਜਿਹੀ ਹਰਕਤ ਦੇ ਵਿਚ ਸ਼ਾਮਲ ਕੋਈ ਹੁੰਦਾ ਹੈ ਉਹਦੇ ਨਿਗਰਾਨੀ ਲਈ SIT ਬਣਾਈ ਗਈ ਹੈ। ਲਾਕਡਾਊਨ ਦੌਰਾਨ ਬਹੁਤ ਜ਼ਰੂਰੀ ਵਸਤੂਆਂ ਤੇ ਜਿਹੜੀਆਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਸੁਚਾਰੂ ਢੰਗ ਨਾਲ ਨਿਰਵਿਘਨ ਲੋਕਾਂ ਤੱਕ ਪਹੁੰਚ ਸਕੇ ਇਹਦੇ ਲਈ 6 ਮੈਂਬਰੀ ਟੀਮ ਵੀ ਬਣਾਈ ਗਈ ਹੈ। ਲੇਕਿਨ ਦਿੱਲੀ ਦੇ ਵਿਚ ਰੈਮਡੇਸਿਵਰ ਦੀ ਕਾਲਾਬਜ਼ਾਰੀ ਦੇ ਸਮੇਤ 7 ਨਰਸਾਂ ਗ੍ਰਿਫ਼ਤਾਰ ਕੀਤੀਆਂ ਜਿਨ੍ਹਾਂ ਨੇ 1,38,000 ਰੁਪਏ ਤੱਕ ਦਾ ਜਿਹੜਾ ਇੰਜੈਕਸ਼ਨ ਵੇਚਿਆ ਸੀ। ਦੋਸ਼ੀਆਂ ਦੇ ਨੈਟਵਰਕ ਦਾ ਪਤਾ ਲਾਉਣ ਲਈ ਕਈ ਜਗ੍ਹਾ ਤੇ ਛਾਪੇਮਾਰੀ ਵੀ ਕੀਤੇ ਜਾਣ ਦੀ ਖ਼ਬਰ ਹੈ
ਜੀ। ਸੋ ਇਹਦੇ ਨਾਲ ਹੀ ਜੇ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਭਾਰਤ ਦੀ ਮਦਦ ਦੇ ਲਈ ਦੁਨੀਆਂ ਦੇ ਵੀ ਬਹੁਤ ਸਾਰੇ ਦੇਸ਼ਾਂ ਨੇ ਹੱਥ ਵਧਾਏ ਆ। ਅਮਰੀਕਾ ਨੇ ਕੋਵਿਡ ਸ਼ੀਲਡ ਦੇ ਉਤਪਾਦਨ ਦੇ ਲਈ ਕੱਚਾ ਮਾਲ ਦੇਣ ਦੀ ਗੱਲ ਕਹੀ ਹੈ ਤੇ ਉਧਰ ਡੁਬਈ ਵਾਲਿਆਂ ਨੇ ਬੁਰਜ ਖਲੀਫਾ ਜਿਹੜਾ ਜੀ ਉਹ ਤਿਰੰਗੇ ਦੇ ਰੰਗਾਂ ਦੇ ਨਾਲ ਰੋਸ਼ਨ ਕੀਤਾ ਤੇ ਇੱਕ ਹਮਦਰਦੀ ਜਿਹੜੀ ਹੈ ਉਹ ਭਾਰਤ ਦੇ ਨਾਲ ਜਤਾਈ ਹੈ। ਕੋਵਿਡ-19 ਖਿਲਾਫ ਜਿਹੜੀ ਭਾਰਤ ਦੀ ਜੰਗ ਹੈ ਉਹਦੇ ਵਿੱਚ ਮੁਲਕ ਦੇ ਨਾਲ ਇੱਕਜੁੱਟਤਾ ਜਿਹੜੀ ਪ੍ਰਗਟਾਉਣ ਦੇ ਲਈ ਜਿਹੜੀ ਇਹ ਉੱਥੇ ਬੁਰਜ ਖਲੀਫਾ ਦੇ ਰੋਸ਼ਨੀ ਦੇ ਵਿੱਚ ਤਿਰੰਗੇ ਦੇ ਰੰਗਾਂ ਨੂੰ ਜਿਹੜਾ ਦਿਖਾਇਆ ਗਿਆ। ਤੇ ਨਾਲ ਹੀ ਨਾਲ ਉਧਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਭਾਰਤ ਨੂੰ ਆਕਸੀਜਨ ਵੈਂਟੀਲੇਟਰ ਤੇ PPE ਭੇਜਣ ਦੀ ਗੱਲ ਜਿਹੜੀ ਆ ਉਹ ਆਸਟ੍ਰੇਲੀਅਨ ਸਿਹਤ ਮੰਤਰੀ ਜਿਹੜੇ ਨੇ ਗ੍ਰੈਗ ਹੰਟ ਹੋਰਾਂ ਨੇ ਉਹਨਾਂ ਨੇ ਵੀ ਕੀਤੀ ਹੈ। ਸੋ ਬਹੁਤ ਸਾਰੀ ਜਿਹੜੀ ਮਦਦ ਆ ਉਹ ਵੱਖ ਵੱਖ ਮੁਲਕਾਂ ਤੋਂ ਵੀ ਕੀਤੇ ਜਾਣ ਦਾ ਜਿਹੜਾ ਐਲਾਨ ਹੈ ਉਹ ਵੀ ਹੋ ਚੁੱਕਿਆ। ਤੇ ਇਹਦੇ ਨਾਲ ਹੀ ਬਿੱਟਾ ਸਾਹਿਬ ਇੱਥੇ ਗੱਲ ਕਰੀਏ IPL ਦੀ ਤੇ IPL ਦੇ ਵੀ ਕਾਫੀ ਖਿਡਾਰੀ ਜਿਹੜੇ ਆ ਕੋਰੋਨਾ ਦੇ ਡਰੋਂ IPL ਛੱਡ ਰਹੇ ਆ ਹਨਾ। ਸੁਣਨ ਦੇ ਵਿੱਚ ਆ ਰਿਹਾ ਹੈ ਖਬਰਾਂ ਦੇ ਵਿੱਚ ਵੀ ਗੱਲ ਜਿਹੜੀ ਹੈ ਆਈ ਆ ਕਿ ਐਂਡਰਿਊ ਟਾਈ ਐਡਮ ਜੰਪਾ ਤੇ ਕੇਨ ਰਿਚਰਡਸਨ ਜਿਹੜੇ ਆ ਉਹ ਜਿਹੜੀ ਇਹ ਬਦਤਰ ਸਥਿਤੀ ਆ ਕੋਵਿਡ ਦੀ ਉਹਨੂੰ ਵੇਖਦਿਆਂ ਹੋਇਆਂ ਜਿਹੜੀ IPL ਛੱਡ ਰਹੇ ਆ। ਤੇ ਉਧਰ ਰਿੱਕੀ ਪੌਂਟਿੰਗ ਜਿਹੜੇ ਆ ਉਹ ਦਿੱਲੀ ਕੈਪੀਟਲਸ ਦੇ ਕੋਚ ਨੇ ਤੇ ਇਨੀ ਦਿਨੀ ਇੰਡੀਆ ਦੇ ਵਿੱਚ ਨੇ ਪਰ ਉਹਨਾਂ ਨੇ ਵੀ ਜਿਹੜੀ ਕੋਵਿਡ ਦੀ ਭਾਰਤ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਆ ਉਹਨੂੰ ਬਹੁਤ ਭਿਆਨਕ ਦੱਸਿਆ। ਪਰ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਉਹ ਕੋਵਿਡ ਦੀ ਇਸ ਸਥਿਤੀ ਦੇ ਨਾਲ ਨਿਪਟਣ ਦੇ ਲਈ ਕੁਛ ਮਦਦ ਜਿਹੜੀ ਆ ਉਹ ਵੀ ਮੁਹੱਈਆ ਕਰ ਰਹੇ ਨੇ। ਸੋ ਆਸਟ੍ਰੇਲੀਅਨ ਕ੍ਰਿਕਟਰ ਜਿਹੜੇ ਪੈਟ ਕਿਊਮਿਨਸ ਆ ਉਹਨਾਂ ਨੇ $50,000 ਦੀ ਜਿਹੜੀ ਰਾਸ਼ੀ ਆ ਉਹ ਦਾਨ ਵਜੋਂ ਭਾਰਤ ਦੇ ਕੋਵਿਡ ਪ੍ਰਕੋਪ ਨੂੰ ਦੇਖਦਿਆਂ ਦਿੱਤੀ ਹੈ। ਸੋ ਇਸ ਰਾਸ਼ੀ ਦੀ ਮਦਦ ਦੇ ਨਾਲ ਹਸਪਤਾਲਾਂ ਵਿੱਚ ਆਕਸੀਜਨ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ। ਪਰ IPL ਦੇ ਹੋਰ ਖਿਡਾਰੀਆਂ ਨੂੰ ਵੀ ਕਿਊਮਿਨਸ ਨੇ ਕਿਹਾ ਆ ਕਿ ਉਹ ਵੀ ਅੱਗੇ ਆਉਣ ਔਰ ਇਹ ਮਦਦ ਜਿਹੜੀ ਆ ਸਾਰੇ ਇਕੱਠੇ ਤੌਰ ਦੇ ਉੱਤੇ ਪ੍ਰਦਾਨ ਕਰਨ। ਭਾਵੇਂ ਉਨ੍ਹਾਂ ਨੇ ਕਿਹਾ ਵੀ ਰਾਸ਼ੀ ਜਿਹੜੀ ਹੈ ਜ਼ਿਆਦਾ ਨਹੀਂ ਆ ਪਰ ਕਹਿੰਦੇ ਵੀ ਮੈਂ ਆਸ ਕਰਦਾ ਵੀ ਇਹਦੇ ਨਾਲ ਕਿਸੇ ਨਾ ਕਿਸੇ ਦੀ ਥੋੜੀ ਬਹੁਤੀ ਜਿਹੜੀ ਮਦਦ ਆ ਉਹ ਜ਼ਰੂਰ ਹੋਵੇਗੀ। ਸੋ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਣੇ ਹੋਏ ਆ। ਤੇ ਉਧਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਕੱਲ ਇੱਕ ਮੀਟਿੰਗ ਹੋਈ ਹੈ ਜਿਹੜੀ ਮੰਤਰੀ ਮੰਡਲ ਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਹੁਤ ਸਾਰੇ ਐਲਾਨ ਕੀਤੇ ਆ ਜਿਨ੍ਹਾਂ ਦੇ ਵਿੱਚ ਇੱਕ ਐਲਾਨ ਜਿਹੜਾ ਬੜਾ ਹੈਰਾਨੀ ਵਾਲਾ ਆ ਕਿਉਂਕਿ ਸਮਾਰਟ ਫੋਨਾਂ ਦੀ ਗੱਲ ਜਿਹੜੀ ਜਦੋਂ ਇਲੈਕਸ਼ਨਾਂ ਦੇ ਵਿੱਚ ਪਹਿਲਾਂ ਉਨ੍ਹਾਂ ਨੇ ਆਉਣਾ ਸੀ ਤੇ ਉਦੋਂ ਵੀ ਕੀਤੀ ਸੀ ਤੇ ਹੁਣ ਫਿਰ ਇੱਕ ਵਾਰੀ ਉਨ੍ਹਾਂ ਨੇ ਤਕਰੀਬਨ 2.25 ਲੱਖ ਸਮਾਰਟ ਫੋਨ ਦੇਣ ਨੂੰ ਕਹਿੰਦੇ ਹਰੀ ਝੰਡੀ ਦਿੱਤੀ ਆ ਤੇ ਨਾਲ ਹੀ ਨਾਲ ਦੱਸਿਆ ਵੀ ਸਕੂਲ ਸਿੱਖਿਆ ਵਿਭਾਗ ਨੂੰ 100 ਕਰੋੜ ਦਾ ਜਿਹੜਾ ਬਜਟ ਆ ਉਹ ਐਲਾਨ ਕਰ ਦਿੱਤਾ ਗਿਆ। ਸੋ ਇਹਦੇ ਉੱਤੇ ਕੀ ਟਿੱਪਣੀ ਕਰਨੀ ਚਾਹੋਗੇ ਤੁਸੀਂ?
ਮੰਤਰੀ ਮੰਡਲ ਦੀ ਮੀਟਿੰਗ ਕੱਲ ਹੋਈ ਸੀ ਉਹਦੇ ਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋਈਆਂ ਨੇ ਔਰ ਇੱਕ ਸਿਆਸੀ ਡਰਾਮਾ ਵੀ ਹੋਇਆ। ਹੁਣ ਜਦੋਂ ਥੋੜਾ ਸਮਾਂ ਰਹਿ ਗਿਆ 2022 ਦੇ ਵਿੱਚ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਹ ਲੱਗਦਾ ਕਿ ਅਸੀਂ ਕਿਵੇਂ ਨਾ ਕਿਵੇਂ ਅਕਾਲੀ ਦਲ ਜਿਹੜਾ ਹੁਣ ਲੀਹ ਤੋਂ ਉਤਰ ਗਿਆ ਆਮ ਆਦਮੀ ਪਾਰਟੀ ਖੜੀਆਂ ਕਰੇਲੇ ਹੋ ਗਈ ਹੈ ਤੇ ਸਾਡੀ ਵਾਰੀ ਦੁਬਾਰਾ ਆ ਜਾਣੀ ਹੈ। ਇਸ ਮਨਸ਼ੇ ਦੇ ਨਾਲ ਹੁਣ ਸਾਰੇ ਲੋਕਾਂ ਨੂੰ ਖੁਸ਼ ਕਰਨ ਦੇ ਰੌਂ ਵਿਚ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਕਹਿ ਚੁੱਕੇ ਆ ਕਿ ਮੈਂ ਦੂਜੀ ਪਾਰੀ ਖੇਡਣ ਨੂੰ ਤਿਆਰ ਹਾਂ। ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਲਿਆਂਦਾ 500 ਕਰੋੜ ਰੁਪਇਆ ਉਹਨੇ ਵੀ ਲਾਉਣਾ ਉਹਨੇ ਲੈਣਾ ਤਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੁੰਮਰਾਹਕੁੰਨ ਦੇ ਨਾਲ ਲੋਕਾਂ ਦੇ ਅੱਖਾਂ ਦੇ ਵਿਚ ਘੱਟਾ ਪਾ ਕੇ ਦੂਜੀ ਵਾਰ ਸਰਕਾਰ ਬਣਾਉਣ ਦੀ ਜਿਹੜੀ ਵਿਉਂਤ ਹੈ ਇਹ ਮਤਲਬ ਬੁਣ ਰਹੇ ਨੇ ਇਸ ਤਰ੍ਹਾਂ ਦਾ ਜਾਲ ਤਾਂ ਉਦੋਂ ਇਹ ਕਹਿਣਾ ਕਿ ਤੁਹਾਨੂੰ ਸਮਾਰਟ ਫੋਨ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਉਦੋਂ ਇਹ ਸਾਰਾ ਕੁਛ ਕਰਨਗੇ। ਪਰ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਹ ਭੁੱਲ ਗਏ ਨੇ ਕਿ 3.25 ਲੱਖ ਕਰੋੜ ਰੁਪਇਆ ਪੰਜਾਬ ਦੇ ਸਿਰ ਕਰਜ਼ਾ ਤੇ ਉਹ ਕਰਜ਼ਾ ਸਾਡੇ ਸਿਰ ਤੇ ਹੀ ਪੈਣਾ। ਉਹ ਵੀ ਭੁੱਲ ਗਏ ਨੇ ਕੈਪਟਨ ਅਮਰਿੰਦਰ ਸਿੰਘ ਕਿ ਬੇਅਦਬੀ ਸਬੰਧੀ ਇਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ। ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਫਾਈਲ ਕੀਤੀ ਤੇ ਹਾਈਕੋਰਟ ਨੇ ਉਹ ਰਿਪੋਰਟ ਜਿਹੜੀ ਰੱਦ ਕਰ ਦਿੱਤੀ ਤੇ ਕੈਪਟਨ ਅਮਰਿੰਦਰ ਸਿੰਘ ਹਾਲੇ ਤੱਕ ਇਹ ਨਹੀਂ ਦੱਸ ਸਕੇ ਕਿ ਹਾਈਕੋਰਟ ਵੱਲੋਂ ਜਿਹੜੀ ਰਿਪੋਰਟ ਰੱਦ ਕੀਤੀ ਉਹਦੀ ਕਾਪੀ ਮਿਲੀ ਹੈ ਜਾਂ ਨਹੀਂ ਮਿਲੀ। ਇਸ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ ਕੁਝ ਨਹੀਂ ਕਿਹਾ। ਤਾਂ ਕੱਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਮੀਟਿੰਗ ਦੇ ਵਿੱਚ ਬਠਿੰਡਾ ਦੇ ਵਿੱਚ ਇਹ ਗੱਲ ਕਹੀ ਅਫਸਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨੂੰ ਜਿੱਥੇ SSP ਤੇ DC ਮੌਜੂਦ ਸੀ, ਸਾਰੇ ਅਧਿਕਾਰੀ ਮੌਜੂਦ ਸੀ, ਕਿ ਜਾਂ ਤਾਂ ਸਾਡੀ ਗੱਲ ਸੁਣੋ, ਵਿਧਾਇਕਾਂ ਦੀ, ਚੁਣੇ ਹੋਏ ਨੁਮਾਇੰਦਿਆਂ ਦੀ, ਜ਼ਿਲ੍ਹਾ ਪਰਿਸ਼ਦ ਮੈਂਬਰਾਂ ਦੀ, ਸਰਪੰਚਾਂ ਦੀ, ਤੇ ਜਾਂ ਤੁਸੀਂ ਕਾਨੂੰਨ ਬਦਲਾ ਲਿਆਓ, ਤੇ ਜਾਂ ਸਾਡੇ ਥੱਲੇ ਲੱਗ ਜਾਓ। ਉਹਨਾਂ ਨੂੰ ਸਾਫ਼ ਤੌਰ ਤੇ ਇਹ ਟਿੱਪਣੀ ਮੈਂ ਕਰਨਾ ਚਾਹਾਂਗਾ ਕਿ ਜਿਵੇਂ ਅਕਾਲੀਆਂ ਨੇ ਚੰਮਦੀਆਂ ਚਲਾਈਆਂ, ਹਲਕਾ ਇੰਚਾਰਜ ਬਣੇ ਔਰ ਇੱਕ ਪਾਸੇ DSP ਬੈਠਦਾ, ਇੱਕ ਪਾਸੇ SDM ਬੈਠਦਾ ਸੀਗਾ, ਤੇ ਆਮ ਲੋਕ ਜਿਹੜੇ DSP ਤੇ SDM ਜਾਂ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਨਹੀਂ ਜਾਂਦੇ ਸੀ, ਉਹ ਸਿੱਧੇ ਅਕਾਲੀ ਦਲ ਦੇ ਨੁਮਾਇੰਦੇ ਕੋਲ ਜਾਂਦੇ ਸੀ, ਚਾਹੇ ਉਹ ਜਿੱਤਿਆ ਹੋਵੇ ਚਾਹੇ ਉਹ ਹਾਰਿਆ ਹੋਵੇ। ਤਾਂ ਇਹ ਜਦੋਂ ਕਾਂਗਰਸੀਆਂ ਨੇ ਗੱਲਾਂ ਦੇਖੀਆਂ ਤਾਂ ਉਹਨਾਂ ਨੂੰ ਆਖਿਆ ਜੇ ਸਾਡੀ ਸਰਕਾਰ ਆਈ ਤੇ ਅਸੀਂ ਵੀ ਇੱਦਾਂ ਦੀਆਂ ਚੰਮਦੀਆਂ ਚਲਾਵਾਂਗੇ। ਪਰ ਉਹਨਾਂ ਦਾ ਇਹ ਸੁਪਨਾ ਜਿਹੜਾ ਪੂਰਾ 4 ਸਾਲ ਪੂਰਾ ਨਹੀਂ ਹੋ ਸਕਿਆ, 4 ਸਾਲ 3 ਮਹੀਨੇ ਕਹਿ ਸਕਦੇ ਹਾਂ, 4 ਮਹੀਨੇ ਕਹਿ ਸਕਦੇ ਹਾਂ। ਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਬਹੁਤ ਸਾਰੇ ਵਿਧਾਇਕਾਂ ਨੇ ਗਿਲਾ ਕੀਤਾ ਵੀ ਸਾਡੀ, ਸਾਨੂੰ ਤਾਂ ਪਤਾ ਹੀ ਨਹੀਂ ਵੀ ਸਾਡੀ ਸਰਕਾਰ ਹੈ, ਸਾਡੀ ਤਾਂ ਅਫਸਰ ਸੁਣਦੇ ਨਹੀਂ, ਸਾਡੇ ਤਾਂ ਥਾਣੇਦਾਰ ਨਹੀਂ ਸੁਣਦਾ, ਸਾਡੀ ਤਾਂ ਪਟਵਾਰੀ ਨਹੀਂ ਸੁਣਦਾ, ਤਾਂ ਉਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਪਤਾ ਜਦੋਂ ਲੱਗਿਆ ਤਾਂ ਉਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਰਵਾਇਤੀ ਤੌਰ ਦੇ ਉੱਤੇ ਅਫਸਰਾਂ ਨੂੰ ਇਸ ਤਰ੍ਹਾਂ ਦੀ ਇੱਕ ਮਿੱਠੀ ਧਮਕੀ ਵੀ ਹੈਗੀ ਹੈ ਤੇ ਅਫਸਰਾਂ ਨੂੰ ਇੱਕ ਹਦਾਇਤ ਵੀ ਹੈ। ਤਾਂ ਉਦੋਂ ਹੁਣ ਦੇਖਣਾ ਹੋਏਗਾ ਕਿ ਅਫਸਰ ਇਹਨਾਂ ਦੀ ਕਿੰਨੀ ਗੱਲ ਸੁਣਦੇ ਆ। ਪਰ ਅਕਸਰ ਪੰਜਾਬ ਦੇ ਵਿੱਚ ਇੱਕ ਰਵਾਇਤ ਹੈ, ਪੰਜਾਬ ਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਇੱਕ ਰਵਾਇਤ ਹੈ ਕਿ ਜਦੋਂ ਜਿੱਥੇ ਜਿੱਥੇ ਚੋਣਾਂ ਹੁੰਦੀਆਂ ਤੇ ਜਿਹੜੇ ਅਫਸਰ ਆ ਉਹ 6 ਮਹੀਨੇ ਪਹਿਲਾਂ ਅੱਖਾਂ ਮੀਚਣੀਆਂ ਬੰਦ ਕਰ ਦਿੰਦੇ ਆ। ਉਹ ਤੋਂ ਭਾਵ ਇਹ ਹੈ ਕਿ ਅਫਸਰ ਦੋਨਾਂ ਪਾਰਟੀਆਂ ਦੀ ਗੱਲ ਸੁਣਨਾ ਬੰਦ ਕਰ ਦਿੰਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਕੋਰਟ ਲੱਗਣ ਵਾਲਾ ਹੈ ਤੇ ਗਾਂਹ ਨੂੰ ਜਿਹੜੀ ਸਰਕਾਰ ਆਉਣੀ ਹੈ ਉਹਦਾ ਜਿਹੜਾ ਸਰਵੇ ਹੋਏਗਾ ਉਹ ਤੋਂ ਬਾਅਦ ਦੇਖ ਲਾਂਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਜਾ ਰਹੀ ਸੀ ਤੇ ਬਹੁਤ ਸਾਰੇ ਅਫਸਰ ਬਠਿੰਡੇ ਜਾ ਕੇ ਬਹਿ ਗਏ ਸੀਗੇ, ਉਹਨਾਂ ਨੂੰ ਲੱਗਿਆ ਕਿ ਜੇ ਬਾਦਲ ਸਾਹਿਬ ਦੀ ਸਰਕਾਰ ਬਣੂਗੀ ਤਾਂ ਇੱਥੋਂ ਬਾਦਲ ਪਿੰਡ 30 ਕਿਲੋਮੀਟਰ ਹੈ, ਤੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੂਗੀ ਤੇ ਇੱਥੋਂ ਬਠਿੰਡੇ ਤੋਂ ਜਿਹੜਾ ਪਟਿਆਲਾ ਹੈਗਾ 2-2.5 ਘੰਟਿਆਂ ਦੀ ਮਾਰ ਹੈ। ਤਾਂ ਉਹਨਾਂ ਨੇ ਦੋਨੇ ਪਾਸੇ ਗੱਡੀਆਂ ਤਿਆਰ ਰੱਖੀਆਂ ਸੀਗੀਆਂ। ਹੁਣ ਅਫਸਰਾਂ ਦਾ ਤਾਂ ਇਹ ਹਾਲ ਹੈਗਾ, ਅਫਸਰਾਂ ਨੂੰ ਜਿੰਨਾ ਮਰਜ਼ੀ ਇਹ ਕਹੀ ਜਾਣ, ਪਰ ਜਿਹੜੇ ਅਫਸਰ ਇਮਾਨਦਾਰ ਨੇ ਉਹਨਾਂ ਨੇ ਤਾਂ ਹਮੇਸ਼ਾ ਜਾਇਜ਼ ਕੰਮ ਕਰਨਾ। ਪਰ ਜਿਨ੍ਹਾਂ ਨੇ ਕੋਈ ਆਉਂਦੇ ਸਾਲਾਂ ਦੇ ਵਿੱਚ ਇਹ ਦੇਖਣਾ ਕਿ ਮੈਂ ਕਿਹੜੇ ਮਲਾਈਦਾਰ ਪੋਸਟ ਤੇ ਲੱਗਣਾ, ਮੈਨੂੰ ਕਿਹੜਾ ਬੰਦਾ ਅਪਲਾਈ ਕਰ ਸਕਦਾ, ਜਿੱਥੇ ਕਿਹੜੀ ਜਗ੍ਹਾ ਦੇ ਉੱਤੇ ਮੈਂ ਆਪਦਾ ਘਰ ਭਰ ਸਕਦਾ, ਤਾਂ ਉਹ ਅਫਸਰ ਜ਼ਰੂਰ ਇਹਨਾਂ ਦੀ ਗੱਲ ਸੁਣਨਗੇ। ਹੁਣ ਕੈਪਟਨ ਅਮਰਿੰਦਰ ਸਿੰਘ ਚਾਹੇ ਮੋਬਾਈਲ ਵੰਡ ਦੇਣ ਚਾਹੇ ਕੋਈ ਹੋਰ ਚੀਜ਼ਾਂ ਵੰਡ ਦੇਣ, ਹੁਣ ਉਹ ਨਵਜੋਤ ਸਿੰਘ ਸਿੱਧੂ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ, ਰਵਨੀਤ ਸਿੰਘ ਬਿੱਟੂ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ, ਪ੍ਰਤਾਪ ਸਿੰਘ ਬਾਜਵਾ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ, ਔਰ ਜਿਹੜਾ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਦਾ ਜਵਾਬ ਨਹੀਂ ਦੇ ਰਹੇ, ਜਿੱਥੇ ਰੌਲਾ ਪੈ ਰਿਹਾ। ਹੁਣ ਕੱਲ ਵੀ ਰੌਲਾ ਪਿਆ ਬਹਿਬਲ ਕਲਾਂ ਕੋਟਪੂਰਾ ਗੋਲੀਕਾਂਡ ਦੀ SIT ਦੀ ਜਾਂਚ ਰਿਪੋਰਟ ਜਦੋਂ ਰੱਦ ਹੁੰਦੀ ਹੈ ਤਾਂ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਸੂਬਾ ਕਾਂਗਰਸ ਦੇ ਜਿਹੜੇ ਆਪਦੇ ਆਪ ਨੂੰ ਪ੍ਰਧਾਨ ਕਹਿੰਦੇ ਆ ਸੁਨੀਲ ਜਾਖੜ, ਮੈਂ ਸੁਨੀਲ ਜਾਖੜ ਬਾਰੇ ਤੁਹਾਨੂੰ ਟਿੱਪਣੀ ਪਹਿਲਾਂ ਹੀ ਕਰਦੇ ਹਾਂ ਕਿ ਇਹਨਾਂ ਨੇ ਅੱਜ ਅਸਤੀਫਾ ਕੱਲ ਦਿੱਤਾ, ਲੇਕਿਨ ਇਹ ਕਿਹੜਾ ਅਸਤੀਫਾ ਜਿਹੜਾ ਇਹ ਕੱਲ ਵੀ ਦੇਤਾ, ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹਾਰੇ ਨੇ ਉਦੋਂ ਵੀ ਅਸਤੀਫਾ ਦੇ ਰਹੇ ਨੇ, ਉਦੋਂ ਵੀ ਖਬਰਾਂ ਦੇ ਵਿੱਚ ਚਰਚਿਤ ਨੇ ਕਿ ਸੁਨੀਲ ਜਾਖੜ ਨੇ ਅਸਤੀਫਾ ਦੇਤਾ ਤੇ ਅੱਜ ਫਿਰ ਅਸਤੀਫਾ ਦੇਤਾ, ਇਹ ਕਿੰਨੇ ਕੁ ਅਸਤੀਫੇ ਲਈ ਫਿਰਦੇ ਸੀ ਇਹ ਸਮਝ ਨਹੀਂ ਆ ਰਹੀ ਸੀਗੀ। ਔਰ ਦੋਨੇ ਅਸਤੀਫੇ ਉਹਨਾਂ ਨੇ ਲਿਖ ਕੇ ਮੁੱਖ ਮੰਤਰੀ ਦੇ ਵੱਲ ਸੁੱਟੇ ਜਾਂ ਉਹਨਾਂ ਦੇ ਅੱਗੇ ਡਿੱਗੇ ਉਹ, ਤਾਂ ਮੁੱਖ ਮੰਤਰੀ ਨੇ ਉਹ ਚੱਕ ਕੇ ਉਹਨਾਂ ਨੂੰ ਪਾੜ ਦਿੱਤਾ ਤੇ ਉਹਨਾਂ ਨੇ ਆਖ ਦਿੱਤਾ ਕਿ ਮੈਨੂੰ ਪਤਾ ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਤੇ ਤੁਸੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ। ਕੈਪਟਨ ਨੇ ਦੋਨੇ ਅਸਤੀਫੇ ਭਾਵੇਂ ਪਾੜ ਦਿੱਤੇ ਹੈ, ਪਰ ਕੈਪਟਨ ਨੇ ਨਾਲ ਹੀ ਜਾਖੜ ਤੇ ਰੰਧਾਵਾ ਦੀ ਮੀਟਿੰਗ ਦੇ ਵਿੱਚ SIT ਦੇ ਮੁੱਦੇ ਤੇ ਉਹਨਾਂ ਨੂੰ ਤਸੱਲੀ ਪ੍ਰਗਟਾਈ ਹੈ ਵੀ ਕਿ ਅਸੀਂ ਕੁਝ ਕਰ ਰਹੇ ਹਾਂ, ਹਾਲੇ ਰਿਪੋਰਟ ਲੈ ਰਹੇ ਹਾਂ। ਅਤੁਲ ਨੰਦਾ ਜਿਹਨਾਂ ਦੇ ਬਾਰੇ ਵਿੱਚ ਅਕਸਰ ਇਹ ਸਰਕਾਰੀ ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਬਾਰੇ ਚਰਚਾ ਵਿਜੇ ਕੁਮਾਰ ਵਿਜੇ ਪ੍ਰਤਾਪ ਸਿੰਘ ਨੇ ਕਰ ਦਿੱਤੀ ਹੈ ਕਿ ਮੇਰੀ 3 ਸਾਲਾਂ ਦੀ ਤਨਖਾਹ 1 ਦਿਨ ਵਿੱਚ ਉਡਾ ਦਿੰਦੇ ਸੀ ਤੇ ਮੈਨੂੰ ਜਲੀਲ ਵੀ ਕਰਦੇ ਸੀ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਰਿਹਾ ਕਿ ਤੁਸੀਂ ਕੇਸ ਹਰਾਓਗੇ ਤੇ ਇਹਨਾਂ ਨੇ ਕੇਸ ਹਰਾਤਾ। ਅਤੁਲ ਨੰਦਾ ਅੱਜ ਤੱਕ ਕੋਈ ਕੇਸ ਜਿੱਤ ਨਹੀਂ ਸਕੇ, ਇੰਨੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਟੀਮ ਹੈਗੀ ਹੈ। ਅਕਸਰ ਚਰਚਾ ਹੈ ਕਿ ਜੇ ਕਿਸੇ ਵੱਡੇ ਅਧਿਕਾਰੀ ਦੀ ਅਪੁਆਇੰਟਮੈਂਟ ਕਰਾਉਣੀ ਹੋਵੇ ਤਾਂ ਅਤੁਲ ਨੰਦਾ ਨੂੰ ਮਿਲ ਲਿਆ ਜਾਵੇ। ਇਸ ਤਰ੍ਹਾਂ ਦੀ ਚਰਚਾ ਪੰਜਾਬ ਦੇ ਬੱਚੇ ਦੇ ਮੂੰਹ ਦੇ ਵਿੱਚ ਹੈਗੀ ਹੈ, ਗੱਲ ਕਿੰਨੀ ਸੱਚੀ ਹੈ ਕਿੰਨੀ ਝੂਠੀ ਅਤੁਲ ਨੰਦਾ ਦੱਸ ਸਕਦੇ ਨੇ। ਔਰ ਇਸ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹਦੇ ਇੱਕ ਸਿਆਸੀ ਡਰਾਮਾ ਹੋਇਆ। ਹੁਣ ਸਰਕਾਰ ਕਹਿੰਦੀ ਹੈ ਕਿ ਨਵੀਂ SIT ਬਣਾਵਾਂਗੇ, ਨਵੀਂ SIT ਦੇ ਵਿੱਚ ਕਿਹੜੇ ਅਫਸਰ ਆਉਣਗੇ, ਉਹ ਪੁਰਾਣੇ SIT ਦੇ ਹਿਸਾਬ ਨਾਲ ਕੰਮ ਕਰਨਗੇ ਜਾਂ ਨਹੀਂ ਕਰਨਗੇ। ਜਿੰਨੀ ਖੁੱਲਦਲੀ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਕੰਮ ਕੀਤਾ ਉਹਦੇ ਹਾਈਕੋਰਟ ਦੇ ਵਿੱਚ ਉਹਦੀਆਂ ਜਿਹੜੀਆਂ ਟਿੱਪਣੀਆਂ ਆਈਆਂ ਨੇ, ਹੁਣ ਇਹ ਨਹੀਂ ਸਮਝ ਲੱਗ ਰਹੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਟਿੱਪਣੀਆਂ ਸਹੀ ਨੇ ਕਿ ਹਾਈਕੋਰਟ ਦੀਆਂ ਟਿੱਪਣੀਆਂ ਸਹੀ ਨੇ। ਸੋ ਸਿਆਸੀ ਡਰਾਮਾ ਹੈਗਾ, ਇਸ ਤਰ੍ਹਾਂ ਦੀ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਜਿਹੜੀਆਂ ਗੱਲਾਂ ਕਾਂਗਰਸ ਸਰਕਾਰ ਕਰ ਰਹੀ ਹੈ, ਇਹਦੇ ਨਾਲ ਲੋਕ ਕਿੰਨੇ ਕੁ ਗੁਮਰਾਹ ਹੋਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਇਹਦਾ ਕਿੰਨਾ ਫਾਇਦਾ ਲਏਗੀ ਜਾਂ ਕਾਂਗਰਸ ਦੀ ਜਿਹੜੀ ਖਿੱਲੀ ਉੱਡੀ ਹੈ ਇਹਦਾ ਵਿਰੋਧੀ ਪਾਰਟੀਆਂ ਨੂੰ ਕਿਵੇਂ ਬਣਾਉਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ।
ਬਿਲਕੁਲ। ਅੱਛਾ, ਦੀਪ ਸਿੱਧੂ ਨੂੰ ਦੂਜੇ ਕੇਸ ਦੇ ਵਿੱਚ ਜ਼ਮਾਨਤ ਮਿਲੀ ਹੈ। ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਇਹ ਦੱਸਿਆ ਕਿ ਦੀਪ ਸਿੱਧੂ ਜਿਹੜੇ ਆ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਤੇ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਵੀ ਹੁਣ ਸਾਫ਼ ਹੋ ਗਈ, ਯਾਨੀ ਕਿ ਰਿਹਾਈ ਦਾ ਜਿਹੜਾ ਰਾਹ ਆ ਉਹ ਵੀ ਸਾਫ਼ ਹੋ ਗਿਆ ਆ। ਸੋ ਇਹਦੇ ਨਾਲ ਜਿਹੜੇ ਵੀ ਦੀਪ ਸਿੱਧੂ ਦੇ ਸਮਰਥਕ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ। ਜਦੋਂ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਫੇਸਬੁੱਕ ਜਾਂ ਫਿਰ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਆ ਉਹਨਾਂ ਦੇ ਉੱਤੇ ਕਾਫੀ ਖੁਸ਼ਨੁਮਾ ਜਿਹੜੀਆਂ ਪੋਸਟਾਂ ਆ ਉਹ ਪਾਈਆਂ ਜਾ ਰਹੀਆਂ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੀਪ ਸਿੱਧੂ ਦੀ ਕੱਲ ਜਿਹੜੀ ਹੈ ਜ਼ਮਾਨਤ ਸਬੰਧੀ ਆਰਡਰ ਹਾਈ ਆਪਣਾ ਦਿੱਲੀ ਦੀ ਅਦਾਲਤ ਨੇ ਕਰ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦਾ ਜਮਾਨਤੀ ਬੌਂਡ ਔਰ ਦੋ ਜਿਹੜੀਆਂ ਕੰਡੀਸ਼ਨਾਂ ਸੀ ਕਿ ਦੀਪ ਸਿੱਧੂ ਜਦੋਂ ਵੀ ਟੈਲੀਫੋਨ ਮੋਬਾਈਲ ਜਿਹੜਾ ਵੀ ਰੱਖੇਗਾ ਤਾਂ ਉਸ ਦੀ ਲੋਕੇਸ਼ਨ ਆਨ ਰੱਖੇਗਾ, ਇਨਵੈਸਟੀਗੇਸ਼ਨ ਆਫੀਸਰ ਜਦੋਂ ਵੀ ਉਹ ਦੀਪ ਸਿੱਧੂ ਨੂੰ ਬੁਲਾਏਗਾ ਉਹਨਾਂ ਨੂੰ ਜਾਣਾ ਪਏਗਾ ਔਰ ਨਾਲ ਹੀ ਉਹਨਾਂ ਨੇ ਆਪਣਾ ਪਾਸਪੋਰਟ ਹੈ ਜਿਹੜਾ ਉਹ ਜਮ੍ਹਾਂ ਕਰਵਾ ਦਿੱਤਾ ਔਰ ਦੇਰ ਰਾਤ ਤਕਰੀਬਨ 10:30 ਉਹਨਾਂ ਦੀ ਰਿਹਾਈ ਤਿਹਾੜ ਜੇਲ੍ਹ ਤੋਂ ਹੋ ਚੁੱਕੀ ਹੈ ਔਰ ਲਾਲ ਕਿਲ੍ਹੇ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਨੁਕਸਾਨ ਦੇ ਵਜੋਂ ਦੋਸ਼ੀ ਮੰਨਿਆ ਗਿਆ ਸੀ। ਅਦਾਲਤ ਦੇ ਵਿੱਚ ਕੇਸ ਚੱਲਦਾ, 14 ਦਿਨ ਪਹਿਲਾਂ ਰਿਮਾਂਡ ਤੇ ਲਿਆ ਗਿਆ ਸੀ, 70 ਦਿਨਾਂ ਤੋਂ ਵੱਧ ਉਹ ਜੁਡੀਸ਼ਲ ਹਿਰਾਸਤ ਵਿੱਚ ਰਹੇ ਨੇ ਔਰ ਇੱਕ ਹੋਰ ਮਾਮਲੇ ਦੇ ਵਿੱਚ ਵੀ ਜਦੋਂ ਜੱਜ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਦੀ ਆਜ਼ਾਦੀ ਦੇ ਜਿਹੜੇ ਹੱਕਾਂ ਦੀ ਉਲੰਘਣਾ ਹੋਏਗੀ ਜੇ ਇਹਨੂੰ ਜ਼ਮਾਨਤ ਅਸੀਂ ਨਹੀਂ ਦਿੰਦੇ। ਇਸ ਕਰਕੇ ਜਿਹੜੇ ਪੁਲਿਸ ਦਾ ਤਰਕ ਸੀਗਾ ਕਿ ਜ਼ਮਾਨਤ ਇਹਨਾਂ ਨੂੰ ਨਾ ਦਿੱਤੀ ਜਾਵੇ ਉਹਦੇ ਤਰਕ ਨੂੰ ਖਾਰਜ ਕਰ ਦਿੱਤਾ ਔਰ ਪੁਲਿਸ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਜਿਹੜਾ ਪੈਰਵਾਈ ਕੀਤੀ ਹੈ ਇਹਦੇ ਸੰਬੰਧ ਵਿੱਚ ਅਦਾਲਤ ਨੇ 17 ਅਪ੍ਰੈਲ ਨੂੰ ਜਦੋਂ ਸਵੇਰੇ ਜ਼ਮਾਨਤ ਤੇ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਹੋਣਾ ਸੀ ਤਾਂ ਦੂਜੀ ਜਾਂਚ ਏਜੰਸੀ ਨੇ ਉਹਨਾਂ ਨੂੰ ਤੁਰੰਤ ਇਸ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਔਰ ਇੱਕ ਹੋਰ ਨਵਾਂ ਕੇਸ ਪਾ ਕੇ ਔਰ ਇਸ ਗ੍ਰਿਫ਼ਤਾਰੀ ਦੇ ਸਮੇਂ ਤੇ ਵੀ ਸਵਾਲ ਉੱਠਦੇ ਸੀ ਕਿਉਂਕਿ 9 ਫਰਵਰੀ ਤੋਂ ਜਿਹੜਾ ਦੀਪ ਸਿੱਧੂ ਜੇਲ੍ਹ ਦੇ ਵਿੱਚ ਸੀ ਤੇ ਪੁਲਿਸ ਨੇ ਉਦੋਂ ਤੱਕ ਇਹ ਕੁਝ ਨਹੀਂ ਦੱਸਿਆ ਸੀਗਾ ਕਿ ਇਹਦੇ ਤੇ ਇੱਕ ਹੋਰ ਕੇਸ ਹੈਗਾ। ਅਦਾਲਤ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਸਰਾਸਰ ਉਸ ਪਹਿਲੇ ਮਾਮਲੇ ਦੇ ਵਿੱਚ ਮਿਲੀ ਜ਼ਮਾਨਤ ਦੇ ਆਧਾਰ ਤੇ ਜੇਲ੍ਹ ਤੋਂ ਬਾਹਰ ਆਉਣ ਤੇ ਇੱਕ ਰੋਕਣ ਦਾ ਹੀ ਯਤਨ ਹੈਗਾ ਔਰ ਸੰਵਿਧਾਨ ਦੇ ਵਿੱਚ ਇੱਕ ਵਿਆਖਿਆ ਕੀਤੀ ਹੈ ਕਿ ਆਜ਼ਾਦੀ ਦੇ ਜਿਹੜੇ ਆਜ਼ਾਦ ਭਾਰਤ ਦੇ ਵਿੱਚ ਜਿਹੜਾ ਵੀ ਸਾਡਾ ਸੰਵਿਧਾਨ ਹੈ ਉਸ ਨੂੰ ਇੱਕ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ ਔਰ ਜਾਂਚ ਅਧਿਕਾਰੀ ਨੂੰ ਇਹਦੇ ਸੰਬੰਧੀ ਉਹਨਾਂ ਨੇ ਆਖਿਆ ਕਿ ਇਹ ਬਹੁਤ ਸ਼ਾਤਰ ਕਿਸਮ ਦੀ ਜਿਹੜੀ ਕਾਰਵਾਈ ਕੀਤੀ ਹੈ, ਅਪਰਾਧਿਕ ਜਿਹੜੀ ਇਹ ਕਾਰਵਾਈ ਕੀਤੀ ਹੈ ਇਹ ਧੋਖਾਧੜੀ ਤੁਸੀਂ ਕੀਤੀ ਹੈ ਔਰ ਅਦਾਲਤ ਨੇ ਸਿੱਧੂ ਨੂੰ ਜੇਲ੍ਹ ਦੇ ਵਿੱਚ ਰੱਖਣ ਦਾ ਕੋਈ ਹੋਂਦ ਨਹੀਂ ਦੱਸੀ ਤੇ ਇਸ ਕਰਕੇ ਉਹਨਾਂ ਨੂੰ 25,000 ਰੁਪਏ ਦੀ ਵਿਅਕਤੀਗਤ ਮਚਲਕੇ ਤੋਂ ਬਾਅਦ ਤੇ 2 ਹੋਰ ਜ਼ਮਾਨਤਾਂ ਤੇ ਸਿੱਧੂ ਨੂੰ ਜਦੋਂ ਜ਼ਮਾਨਤ ਦੇ ਦਿੱਤੀ ਤਾਂ ਕੱਲ ਲਾਕਡਾਊਨ ਲੱਗਿਆ ਸੀ ਦਿੱਲੀ ਦੇ ਵਿੱਚ ਔਰ ਲਾਕਡਾਊਨ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਸਿੱਧੇ ਨਿਕਲ ਕੇ ਉਹ ਮਨਜਿੰਦਰ ਸਿੰਘ ਸਰਸਾ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਔਰ ਉੱਥੇ ਉਹਨਾਂ ਨੇ ਕੁਝ ਸਵਾਲਾਂ ਦਾ ਜਵਾਬ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕਿਸਾਨੀ ਅੰਦੋਲਨ ਦੇ ਨਾਲ ਹਾਂ, ਕਿਸਾਨੀ ਅੰਦੋਲਨ ਕਰਕੇ ਹੀ ਮੇਰੀ ਹੋਂਦ ਹੈ ਤੇ ਮੈਂ ਕਿਸਾਨੀ ਅੰਦੋਲਨ ਦਾ ਇੱਕ ਸੱਚਾ ਸਿਪਾਹੀ ਹਾਂ, ਜਿੱਥੇ ਵੀ ਮੇਰੀ ਲੋੜ ਕਿਸਾਨ ਸਮਝਣ ਮੈਂ ਉੱਥੇ ਉਹ ਇਸ ਲੋੜ ਨੂੰ ਪੂਰਾ ਕਰਾਂਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸਾਨੀ ਅੰਦੋਲਨ ਵਿੱਚ ਜਾਓਗੇ ਤਾਂ ਉਹਨਾਂ ਨੇ ਆਖਿਆ ਕਿ ਮੈਂ ਕਿਸਾਨੀ ਅੰਦੋਲਨ ਕਰਕੇ ਹੀ ਮੈਂ ਇੰਨਾ ਕੁਛ ਚੱਲ ਰਿਹਾ ਔਰ ਨਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਲ ਕਿਸੇ ਕਿਸਮ ਦੀ ਕੋਈ ਬਦਤਮੀਜ਼ੀ ਕੀਤੀ ਹੋਵੇ ਤੇ ਉਹਨਾਂ ਨੇ ਆਖਿਆ ਕਿ ਨਹੀਂ, ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿਹੜਾ ਇੱਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਇਸ ਮੋਰਚੇ ਦੇ ਉੱਤੇ ਤੇ ਮੈਨੂੰ ਕਿਸੇ ਨੇ ਉਹ ਵੀ ਨਹੀਂ ਆਖਿਆ। ਇੰਨਾ ਜ਼ਰੂਰ ਹੈ ਵੀ ਸਮੇਂ ਸਮੇਂ ਸਿਰ ਤੰਗ ਪਰੇਸ਼ਾਨ ਕਰਦੇ ਰਹੇ, ਰਾਤ ਨੂੰ ਸੌਣ ਨਹੀਂ ਦਿੰਦੇ ਸੀ, ਖਾਣੇ ਵਗੈਰਾ ਦਾ ਪ੍ਰਬੰਧ ਜਿਹੜਾ ਪ੍ਰੋਪਰ ਨਹੀਂ ਸੀਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਆਖਿਆ ਕਿ ਮਿਲਤੇ ਵਧੀਕੀਆਂ ਉਹਨਾਂ ਨੇ ਕੀਤੀਆਂ ਇਨਵੈਸਟੀਗੇਸ਼ਨ ਆਫੀਸਰ ਨੇ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਮੈਂ ਹਮੇਸ਼ਾ ਕਿਸਾਨੀ ਅੰਦੋਲਨ ਦੇ ਨਾਲ ਹਾਂ ਸੀ ਤੇ ਰਹਾਂਗਾ।
ਤੇ ਆਖਿਰ ਚ ਹੁਣ ਕਿਸਾਨੀ ਅੰਦੋਲਨ ਦੀ ਗੱਲ ਜਿਹੜੀ ਆ ਉਹ ਵੀ ਜ਼ਰੂਰ ਕਰਨੀ ਬਣਦੀ ਆ ਔਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਆਗੂ ਜਿਹੜੇ ਆ ਉਹਨਾਂ ਦੇ ਬਿਆਨ ਕਾਫੀ ਵਿਰੋਧੀ ਬਿਆਨ ਆਏ ਆ ਇੱਕ ਦੂਜੇ ਦੇ ਵਿਰੋਧ ਦੇ ਵਿੱਚ, ਜਿਵੇਂ ਜਿਹੜੇ ਬਿਆਨ ਆ ਇਹ ਜਾਰੀ ਹੋਏ ਆ ਔਰ ਉਹਦਾ ਜਿਹੜਾ ਅਸਰ ਹੈ ਉਹ ਜਿਹੜੇ ਕਿਸਾਨ ਉੱਥੇ ਧਰਨਿਆਂ ਦੇ ਉੱਤੇ ਜੁੜੇ ਹੋਏ ਨੇ, ਅੰਦੋਲਨ ਦੇ ਵਿੱਚ ਸ਼ਾਮਿਲ ਨੇ, ਉਹਨਾਂ ਦੇ ਉੱਤੇ ਵੀ ਹੋਇਆ ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਲੱਗਦੀ ਹੈ ਜਦੋਂ ਇਹੋ ਜਿਹੇ ਵਿਰੋਧੀ ਬਿਆਨ ਜਿਹੜੇ ਆ ਉਹ ਕਿਸਾਨ ਲੀਡਰ ਦਿੰਦੇ ਆ।
ਦੇਖੋ ਬੀਜੇਪੀ ਬੜੀ ਖੁਸ਼ ਹੈ ਇਸ ਗੱਲ ਤੋਂ ਕਿ ਜਿਹੜਾ ਗੱਲ ਬੀਜੇਪੀ ਨੇ ਕਰਨੀ ਸੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਆਗੂ ਖੁਦ ਹੀ ਕਰ ਰਹੇ, ਇੱਕ ਦੂਜੇ ਦੇ ਉਲਟ ਜਿਹੜੇ ਬਿਆਨ ਦੇ ਰਹੇ ਨੇ, ਔਰ ਮੀਡੀਆ ਕੁਝ ਇਹਨਾਂ ਬਿਆਨਾਂ ਤੋਂ ਗਰੇ ਕਰ ਰਿਹਾ ਸੀ, ਇਹਨਾਂ ਦੀ ਗੱਲ ਜਿਹੜੀ ਹੈ ਨਸ਼ਰ ਨਹੀਂ ਸੀ ਕਰ ਰਿਹਾ, ਕਿਉਂਕਿ ਮੀਡੀਆ ਵੀ ਕਿਤੇ ਨਾ ਕਿਤੇ ਸੋਚਦਾ ਸੀਗਾ ਕਿ ਕਿਸਾਨੀ ਅੰਦੋਲਨ ਨੂੰ ਜੇਕਰ ਢਾਲ ਲੱਗਦੀ ਹੈ ਤਾਂ ਸਾਡੇ ਤੇ ਇਲਜ਼ਾਮ ਨਾ ਆਵੇ। ਲੇਕਿਨ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ, ਹਰੇਕ ਆਗੂ ਜਿਹੜਾ ਹੈਗਾ ਉਹ ਆਪਣੀ ਚੌਧਰ ਦੀ ਹੋੜ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ। ਤੁਹਾਨੂੰ ਯਾਦ ਹੋਣਾ ਬਲਬੀਰ ਸਿੰਘ ਰਾਜੇਵਾਲ ਨੇ ਇਹ ਕਹਿ ਦਿੱਤਾ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਬੰਦੇ ਗ੍ਰਿਫ਼ਤਾਰ ਹੋਏ ਆ 26 ਜਨਵਰੀ ਮੌਕੇ, ਉਹਨਾਂ ਦੀਆਂ ਜਮਾਨਤਾਂ ਸੰਯੁਕਤ ਕਿਸਾਨ ਮੋਰਚੇ ਨੇ ਕਰਾਈਆਂ, ਔਰ ਮਨਜਿੰਦਰ ਸਿੰਘ ਸਰਸਾ ਦਿੱਲੀ ਕਮੇਟੀ ਦੇ ਰੋਲ ਨੂੰ ਉਹਨਾਂ ਨੇ ਅਣਗੌਲਿਆ ਕੀਤਾ ਸੀ, ਪਰ ਬਾਅਦ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿ ਇਹ ਜਮਾਨਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਨੇ ਕਰਾਈਆਂ ਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਸੀ। ਤਾਂ ਉਸ ਤੋਂ ਬਾਅਦ ਇਹ ਦੋਨੇ ਆਗੂਆਂ ਦੇ ਆਪਸ ਦੇ ਵਿੱਚ ਬਿਆਨਾਂ ਦਾ ਜਿਹੜਾ ਵਖਰੇਵਾ ਇਹ ਜਗ ਜ਼ਾਹਰ ਹੋ ਗਿਆ ਸੀ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਕੋਈ ਵਖਰੇਵਾ ਹੈਗਾ। ਇਸੇ ਸਬੰਧੀ ਪਿਛਲੇ ਦਿਨੀ ਬਿਲਕੁਲ ਜੀ ਉੱਥੇ ਮੈਂ ਆਉਣਾ ਚਾਹੁੰਦਾ ਸੀ, ਉਗਰਾਹਾਂ ਹੁਣਾਂ ਨੇ ਪਿਛਲੇ ਦਿਨੀ ਜਦੋਂ ਮੀਟਿੰਗ ਹੋਈ ਸੰਯੁਕਤ ਕਿਸਾਨ ਮੋਰਚੇ ਦੀ, ਜਦੋਂ ਉਹਨਾਂ ਨੇ ਆਖਿਆ ਕਿ ਸੰਸਦ ਮਾਰਚ ਘੇਰਨਾ, ਸੰਸਦ ਵੱਲ ਮਾਰਚ ਕਰਨਾ, ਮਈ ਦੇ ਮਹੀਨੇ ਅਸੀਂ ਇੱਕ ਰੋਡ ਮੈਪ ਬਣਾਉਣਾ, ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਉੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਸਾਨੂੰ ਇੱਕ ਪ੍ਰੋਗਰਾਮ ਦਿਓ, ਤੁਸੀਂ ਅਲਟੀਮੇਟਮ ਦਿਓ ਸਰਕਾਰ ਨੂੰ ਵੀ ਇਸ ਤਰੀਕ ਤੋਂ ਬਾਅਦ ਅਸੀਂ ਇਸ ਸੰਘਰਸ਼ ਦੀ ਰੂਪ ਰੇਖਾ ਨਵੇਂ ਸਿਰੇ ਸਿਰਜਾਂਗੇ। ਜਦੋਂ ਮੀਟਿੰਗਾਂ ਨਹੀਂ ਹੋਈਆਂ ਤਾਂ ਮੀਡੀਆ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਜਥੇਬੰਦੀਆਂ ਜਿਹੜੀਆਂ ਨੌਜਵਾਨ ਜਥੇਬੰਦੀਆਂ ਉਹਨਾਂ ਦੀ ਗੱਲ ਦਾ ਜਵਾਬ ਵੀ ਨਹੀਂ ਦਿੱਤਾ ਗਿਆ ਤੇ ਉੱਥੇ ਕਾਫੀ ਬੋਲ ਬੁਲਾਰਾ ਵੀ ਹੋਇਆ, ਇੱਥੋਂ ਤੱਕ ਕਿ ਉਗਰਾਹਾਂ ਸਾਹਿਬ ਦੀ ਜਿਹੜੀ ਕਾਰ ਦੇ ਅੱਗੇ ਲੋਕਾਂ ਨੇ ਖੜ ਕੇ ਉਹਨਾਂ ਦਾ ਵਿਰੋਧ ਵੀ ਕੀਤਾ। ਔਰ ਉਸ ਤੋਂ ਬਾਅਦ ਹੁਣ ਹਾਲਾਤ ਇਹ ਨੇ, ਕਿਸਾਨੀ ਅੰਦੋਲਨ ਗਰਮੀ ਵੀ ਆ ਗਈ ਹੈ ਔਰ ਉਧਰੋਂ ਕੋਵਿਡ ਕਰਕੇ ਇਹ ਵੀ ਇਲਜ਼ਾਮ ਲੱਗਦਾ ਸੀਗਾ ਕਿ ਜਿਹੜੀ ਆਕਸੀਜਨ ਦੀ ਸਪਲਾਈ ਹੈ ਉਹਦੇ ਚ ਵਿਘਨ ਪਏਗਾ, ਭਾਵੇਂ ਸਰਕਾਰ ਨੇ ਮੀਟਿੰਗ ਕਰਕੇ ਕਿਸਾਨ ਜਥੇਬੰਦੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਦੱਸੋ ਕੀ ਚਾਹੁੰਦੇ ਹੋ, ਅਸੀਂ ਤੁਹਾਡੀ ਗੱਲ ਜਿਹੜੀ ਕਰ ਸਕਦੇ ਹਾਂ। ਲੇਕਿਨ 2 ਮਈ ਤੱਕ ਜਿਹੜੇ ਚੋਣਾਂ ਦੇ ਨਤੀਜੇ ਨਹੀਂ ਆਉਣਗੇ ਤੇ 2 ਮਈ ਤੱਕ ਪ੍ਰਧਾਨ ਮੰਤਰੀ ਵੀ ਬਿਜ਼ੀ ਹੈਗੇ ਨੇ, ਹੁਣ ਕੋਵਿਡ ਦੀ ਲਹਿਰ ਚੱਲ ਪਈ, ਖੇਤੀ ਮੰਤਰੀ ਔਰ ਜਿਹੜੇ ਰੇਲ ਮੰਤਰੀ ਨੇ ਉਹਨਾਂ ਦੀਆਂ ਮੀਟਿੰਗਾਂ 13 ਵਾਰ ਹੋ ਚੁੱਕੀਆਂ, ਹਾਲੇ ਤੱਕ ਕੋਈ ਗੱਲ ਸਿਰੇ ਸਾਣੇ ਨੇ ਰੱਖੀ। ਸੋਮ ਪ੍ਰਕਾਸ਼ ਜਿਹੜੇ ਮੰਤਰੀ ਮੰਡਲ ਦਾ ਹਿੱਸਾ ਸੀ ਜਿਹੜੇ ਮੀਟਿੰਗਾਂ 'ਚ ਬੈਠਦੇ ਸੀ, ਉਹ ICU ਵਿੱਚ ਨੇ, ਉਹ ਦਾਖਲ ਨੇ, ਉਹਨਾਂ ਬਾਰੇ ਵੀ ਹਲੇ ਕੋਈ ਚੰਗੀ ਖਬਰ ਆਉਣ ਦੀ ਸੰਭਾਵਨਾ ਨੇੜੇ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਆਕਸੀਜਨ ਤੇ ਰੱਖਿਆ ਜਾ ਰਿਹਾ, ਵੈਂਟੀਲੇਟਰ ਤੇ ਰੱਖਿਆ ਜਾ ਰਿਹਾ। ਜਿੰਨੀ ਦੇਰ ਤੱਕ ਹੁਣ ਪ੍ਰਧਾਨ ਮੰਤਰੀ ਗੱਲ ਨਹੀਂ ਕਰਦੇ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਨਜ਼ਰ ਆਉਂਦਾ, ਲੇਕਿਨ ਜਿਹੜੀ ਆਪਸ ਦੇ ਵਿੱਚ ਇਹਨਾਂ ਦੀਆਂ ਜਿਹੜੇ ਬੋਲ ਬੁਲਾਰੇ ਹੋ ਰਹੇ ਨੇ ਉਹਦੇ ਨਾਲ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਢਾਹ ਜ਼ਰੂਰ ਲੱਗੀ ਹੈ। ਹੁਣ ਜਦੋਂ ਦੀਪ ਸਿੱਧੂ ਦੀ ਜਮਾਨਤ ਵੀ ਹੋ ਗਈ ਹੈ, ਦੀਪ ਸਿੱਧੂ ਪੰਜਾਬ ਦੇ ਵਿੱਚ ਗੇੜਾ ਲਾਉਣ ਤੋਂ ਬਾਅਦ ਦੀਪ ਸਿੱਧੂ ਵੀ ਕੋਈ ਟਿੱਪਣੀ ਕਰ ਸਕਦਾ ਹੈ, ਪਰ ਦੀਪ ਸਿੱਧੂ ਸ਼ਾਇਦ ਇਸ ਮੌਕੇ ਟਿੱਪਣੀ ਨਹੀਂ ਕਰੇਗਾ ਕਿਉਂਕਿ ਉਹਨੂੰ ਇਸ ਤਰ੍ਹਾਂ ਦਾ ਇਲਜ਼ਾਮ ਉਹਦੇ ਤੇ ਨਾ ਆਵੇ ਕਿ ਜੇਕਰ ਦੀਪ ਸਿੱਧੂ ਦੀ ਬੋਲਬਾਣੀ ਦੇ ਨਾਲ ਕਿਸਾਨੀ ਅੰਦੋਲਨ ਨੂੰ ਨੁਕਸਾਨ ਹੁੰਦਾ ਤਾਂ ਫਿਰ ਦੀਪ ਸਿੱਧੂ ਨੂੰ ਵੀ ਉਸੇ ਤਰ੍ਹਾਂ ਦੀ ਰੁਤਬਾ ਉਸੇ ਤਰ੍ਹਾਂ ਦੀ ਪਦਵੀ ਦਿੱਤੀ ਜਾਏਗੀ ਜਿਹੜੀ ਉਹਨੂੰ ਪਹਿਲਾਂ ਦਿੱਤੀ ਜਾ ਰਹੀ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਹੈ ਜਿਹੜਾ ਇੱਕ ਬੜਾ ਭਾਬਲ ਭੂਸੇ ਵਾਲੀ ਸਥਿਤੀ ਇਹਦੀ ਪੈਦਾ ਹੋ ਗਈ ਹੈ। ਆਸ ਕਰਦੇ ਹਾਂ ਕਿ ਕਿਸਾਨ ਜਥੇਬੰਦੀਆਂ ਮਿਲ ਕੇ ਇਹਦਾ ਕੋਈ ਹੱਲ ਕਰਨ ਤਾਂ ਜੋ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ, ਜਿਹਦੇ ਨਾਲ ਕੱਲ ਨੂੰ ਇਹ ਆਵੇ ਕਿ ਅਸੀਂ ਹਮੇਸ਼ਾ ਜਿੱਤ ਕੇ ਜਿਹੜਾ ਮੋਰਚਾ ਸੀ ਹਾਰ ਜਾਂਦੇ ਹਾਂ।
ਸੋ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਸਾਨੂੰ ਇੱਥੇ ਰੋਕਣਾ ਪੈਣਾ। ਜਾਣ ਤੋਂ ਪਹਿਲਾਂ ਬਿੱਟਾ ਸਾਹਿਬ ਕੋਈ ਖਾਸ ਟਿੱਪਣੀ ਹੋਰ ਕਿਸੇ ਵੀ ਖਬਰ ਦੇ ਉੱਤੇ ਤੁਸੀਂ ਕਰਨੀ ਚਾਹੋ ਜ਼ਰੂਰ ਕਰੋ।
ਹਾਂਜੀ, ਖਾਸ ਟਿੱਪਣੀ ਤਾਂ ਇਹੀ ਹੈ ਕਿ ਇੱਕ ਪਾਸੇ ਕੋਵਿਡ ਦੀ ਲਹਿਰ ਬੜੀ ਬੁਰੀ ਤੇਜ਼ੀ ਨਾਲ ਫੈਲ ਰਹੀ ਹੈ ਦਿੱਲੀ ਦੇ ਵਿੱਚ, ਲੇਕਿਨ ਸਿਆਸੀ ਪਾਰਟੀਆਂ ਇਹਦੇ ਚ 2022 ਦਾ ਜਿਹੜਾ ਭਵਿੱਖ ਹੈ ਉਹ ਦੇਖਣ ਦੇ ਵਿੱਚ ਲੱਗੀਆਂ। ਉਹਨਾਂ ਨੂੰ ਲੱਗਦਾ ਕਿ ਅਸੀਂ ਰੈਲੀਆਂ ਕਰ ਲਈਏ, ਅਸੀਂ ਕਿਸਾਨਾਂ ਦੀ ਸਮੱਸਿਆ ਚੱਕ ਲਈਏ, ਅਸੀਂ BSB ਵਾਲਾ ਮੁੱਦਾ ਚੱਕ ਲਈਏ, ਅਸੀਂ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਸਮਾਰਟਫੋਨ ਵੰਡ ਦਈਏ, ਅਸੀਂ ਇਸ ਤਰ੍ਹਾਂ ਦੀ ਗੱਲ ਕਰ ਲਈਏ। ਇੱਥੇ ਸਾਰੀਆਂ ਪਾਰਟੀਆਂ 2022 ਲਈ ਆਪਣੇ ਕੋਟ ਪੈਂਟ ਸਵਾਉਣ ਨੂੰ ਤਿਆਰ ਨੇ, ਔਰ ਹੁਣ ਇਹਨੂੰ ਜਿਹੜੀ ਹੈ ਕੋਟ ਪੈਂਟ ਪਾਉਣ ਦੀ ਇਜਾਜ਼ਤ ਹੈ ਉਹ ਪੰਜਾਬ ਦੀ ਜਨਤਾ ਦੇਵੇਗੀ, ਇਹ ਦੇਖਣਾ ਹੋਏਗਾ।
ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ ਇਸ ਵੇਲੇ, ਮੈਂ ਉਹਨਾਂ ਦੇ ਕੁਛ ਮੈਸੇਜ ਜਿਹੜੇ ਸ਼ਾਮਿਲ ਕਰ ਲਵਾਂ ਤੁਹਾਡੇ ਜਾਣ ਤੋਂ ਪਹਿਲਾਂ। ਨਰਿੰਦਰ ਰਾਠੌਰ ਹੋਰੀ ਸਾਡੇ ਨਾਲ ਜੁੜੇ ਨੇ, ਬਿੱਟਾ ਜੀ ਨੂੰ ਫਤਿਹ ਤੇ ਧੰਨਵਾਦ ਕਹਿੰਦੇ। ਤੇ ਇਸੇ ਤਰ੍ਹਾਂ ਸਾਡੇ ਨਾਲ ਮੌਲੀ ਜੌਹਲ ਹੋਰੀ ਜੁੜੇ ਹੋਏ ਨੇ, ਜਗਜੀਵਨ ਮਠਾਰੂ ਹੋਰੀ ਜੁੜੇ ਹੋਏ ਨੇ। ਜਗਜੀਵਨ ਮਠਾਰੂ ਹੋਰਾਂ ਨੇ ਸਾਨੂੰ ਬੁਝਾਰਤ ਦਾ ਜਵਾਬ ਵੀ ਭੇਜਿਆ ਤੇ ਨਾਲ ਹੀ ਨਾਲ ਸਾਰੇ ਹਰਮਨ ਰੇਡੀਓ ਗਰੁੱਪ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਜੀ। ਔਰ ਬੁਝਾਰਤ ਦਾ ਜਵਾਬ ਮੈਂ ਬਿਲਕੁਲ ਅਖੀਰ ਦੇ ਵਿੱਚ ਸਾਂਝਾ ਕਰਦੀ ਹਾਂ, ਪਰ ਜਦੋਂ ਆਕਸੀਜਨ ਦੀ ਗੱਲ ਅਸੀਂ ਕਰ ਰਹੇ ਸੀ ਖ਼ਬਰਾਂ ਦੇ ਵਿੱਚ ਤਾਂ ਕਹਿੰਦੇ ਨੈਚੁਰਲ ਆਕਸੀਜਨ ਛੱਡ ਕੇ ਮਾਸਕ ਪਾ ਲਏ ਤੇ ਨਕਲੀ ਆਕਸੀਜਨ ਹੁਣ ਆਪਾਂ ਲੱਭਦੇ ਫਿਰਦੇ ਹਾਂ ਜੀ। ਇਹ ਵੀ ਇੱਕ ਤ੍ਰਾਸਦੀ ਹੈ, ਇੱਕ ਦੁਖਾਂਤ ਹੈ ਸਾਡਾ। ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਨੂੰ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਹਨਾਂ ਦਾ ਇੱਕ ਵਿਚਾਰ ਜਿਹੜਾ ਉਹ ਵੀ ਮੈਂ ਜ਼ਰੂਰ ਸਾਂਝਾ ਕਰਦੀ ਹਾਂ, ਕੁਛ ਬੁਝਾਰਤਾਂ ਦੇ ਜਵਾਬ ਜਿਹੜੇ ਉਹ ਵੀ ਸਾਡੇ ਤੱਕ ਪਹੁੰਚੇ ਆ। ਸੋ ਬਿਲਕੁਲ ਇਹ ਸਾਰਾ ਕੁਛ ਮੈਂ ਜ਼ਰੂਰ ਸਾਂਝਾ ਕਰਦੀ ਹਾਂ। ਫਿਲਹਾਲ ਬਿੱਟਾ ਸਾਹਿਬ ਖ਼ਬਰਾਂ ਦਾ ਇਹ ਸਿਲਸਿਲਾ ਜਿਹੜਾ ਉਹ ਆਪਾਂ ਇੱਥੇ ਰੋਕਦੇ ਹਾਂ। ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਦੇ ਲਈ, ਵੱਡੇ ਤੜਕੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਸਿਲਸਿਲੇ ਚ ਜੁੜਨ ਲਈ ਬਹੁਤ ਬਹੁਤ ਧੰਨਵਾਦ
ਜੀ। ਸ਼ੁਕਰੀਆ ਜੀ, ਮਿਹਰਬਾਨੀ
ਜੀ, ਸ਼ੁਕਰੀਆ। ਸੋ ਦੋਸਤੋ, ਖ਼ਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਜੁੜੇ ਹੋਏ ਸਨ ਜਸਵਿੰਦਰ ਬਿੱਟਾ ਹੋਰੀ, ਅੱਜ ਮੁਕਤਸਰ ਤੋਂ ਸਾਡੇ ਨਾਲ ਸਾਂਝ ਪਾ ਰਹੇ ਸਨ ਖ਼ਬਰਾਂ ਦੀ। ਇਹ ਖ਼ਬਰਾਂ ਦਾ ਸਿਲਸਿਲਾ ਜਿਹੜਾ ਹੁਣ ਆਪਾਂ ਇੱਥੇ ਰੋਕਦੇ ਹਾਂ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਤਕਰੀਬਨ ਉੱਪਰ ਹੋ ਚੁੱਕਿਆ ਤੇ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਪਰ ਇਜਾਜ਼ਤ ਲੈਣ ਤੋਂ ਪਹਿਲਾਂ ਕੁਛ ਦੋਸਤਾਂ ਨੇ ਸਾਨੂੰ ਬੁਝਾਰਤ ਦਾ ਜਵਾਬ ਭੇਜਿਆ, ਸੋ ਬੁਝਾਰਤ ਦਾ ਜਵਾਬ ਜਿਹੜਾ ਮੈਂ ਜ਼ਰੂਰ ਸਾਂਝਾ ਕਰ ਦਿੰਦੀ ਹਾਂ। ਬੁਝਾਰਤ ਸੀ ਕਿ ਮੈਂ ਇਹੋ ਜਿਹੀ ਕਿਹੜੀ ਚੀਜ਼ ਆ ਜਿਹਦੇ ਖੰਭ ਨਹੀਂ ਆ ਪਰ ਉੱਡ ਸਕਦੀ ਆ, ਮੇਰੀਆਂ ਅੱਖਾਂ ਨਹੀਂ ਆ ਪਰ ਇਨ੍ਹਾਂ ਵਿੱਚ ਹੰਝੂ ਛਲਕਦੇ ਨੇ, ਤੇ ਮੈਂ ਜਿੱਥੇ ਵੀ ਜਾਨੀ ਆ ਹਨੇਰਾ ਮੇਰਾ ਪਿੱਛਾ ਕਰਦਾ। ਸੋ ਜਵਾਬ ਜਿੰਨੇ ਸਾਡੇ ਕੋਲ ਪਹੁੰਚੇ ਉਸ ਤਕਰੀਬਨ ਸਹੀ ਹੈ। ਸੁਖਵੀਰ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਜਵਾਬ ਭੇਜਿਆ ਸੀਗਾ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵੀਰ ਜੀ। ਕਹਿੰਦੇ ਅੱਜ ਦੀ ਬੁਝਾਰਤ ਦਾ ਜਵਾਬ ਬੱਦਲ ਹੈ ਜੀ, ਕਲਾਊਡ। ਬਿਲਕੁਲ ਬਿਲਕੁਲ ਸਹੀ ਹੈ, ਔਰ ਇਹੀ ਜਵਾਬ ਜਿਹੜਾ ਜਗਜੀਵਨ ਮਠਾਰੂ ਹੋਰਾਂ ਨੇ ਵੀ ਦਿੱਤਾ, ਕਹਿੰਦੇ ਬੁਝਾਰਤ ਦਾ ਜਵਾਬ ਹੈ ਬੱਦਲ। ਕਿਆ ਬਾਤ ਹੈ, ਬੁਝਾਰਤ ਬੜੀ ਛੇਤੀ ਬੁੱਝੀ ਗਈ ਅੱਜ ਤਾਂ ਫਿਰ। ਤੇ ਨਰਿੰਦਰ ਠੌਰ ਹੋਰੀ, ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੀ ਤੀਖਣ ਬੁੱਧੀ ਦਾ ਇਸਤੇਮਾਲ ਜਿਹੜਾ ਉਹ ਨਹੀਂ ਕੀਤਾ ਅੱਜ। ਸੋ ਉਹ ਹਮੇਸ਼ਾ ਕਹਿੰਦੇ ਆ ਕਿ ਬੁਝਾਰਤ ਜਿਹੜੀ ਉਹ ਥੋੜੀ ਜਿਹੀ ਔਖੀ ਹੁੰਦੀ ਹੈ, ਪਰ ਅੱਜ ਦੀ ਬੁਝਾਰਤ ਜਿਹੜੀ ਸੀ ਉਹ ਸੌਖੀ ਸੀ ਜੀ, ਔਰ ਸਾਨੂੰ ਉਮੀਦ ਸੀ ਪੂਰੀ ਪੂਰੀ ਕਿ ਤੁਸੀਂ ਵੀ ਜ਼ਰੂਰ ਬੁੱਝੋਗੇ। ਸਾਡੇ ਨਾਲ ਬਹੁਤ ਹੀ ਸਤਿਕਾਰਤ ਮੌਲੀ ਜੌਹਲ ਆਂਟੀ ਹੋਰੀ ਵੀ ਜੁੜੇ ਹੋਏ ਨੇ ਰਿਵਰਲੈਂਡ ਤੋਂ। ਮੌਲੀ ਤੇ ਸਰੂਪ ਸਿੰਘ ਜੌਹਲ, ਗੁੱਡ ਮਾਰਨਿੰਗ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ। ਸੋ ਬਹੁਤ ਹੀ ਸਤਿਕਾਰਿਤ ਸਰੂਪ ਸਿੰਘ ਅੰਕਲ ਹੋਰੀ ਔਰ ਮੌਲੀ ਜੌਹਲ ਆਂਟੀ ਹੋਰੀ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਪਿਆਰ ਬਖਸ਼ਦੇ ਨੇ, ਅਸੀਸਾਂ ਬਖਸ਼ਦੇ ਨੇ। ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤਹਿ ਦਿਲ ਤੋਂ ਮੌਲੀ ਆਂਟੀ ਤੇ ਸਰੂਪ ਅੰਕਲ ਹੋਰਾਂ ਦਾ। ਔਰ ਕਹਿ ਰਹੇ ਨੇ ਜੀ, ਕਹਿੰਦੇ ਸਾਰਿਆਂ ਨੂੰ ਸ਼ੁਭ ਸਵੇਰ ਹੈ ਤੇ ਇੰਜੋਇੰਗ ਯੂਅਰ ਸ਼ੋ ਦਿਸ ਮਾਰਨਿੰਗ ਐਸ ਆਲਵੇਸ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਸਾਡਾ ਜਿਹੜਾ ਸਾਥ ਹੈ ਤੁਹਾਡੇ ਨਾਲ ਬਣਦਾ ਹੈ, ਔਰ ਤੁਸੀਂ ਸਾਡੇ ਹਮ ਸਫ਼ਰ ਬਣਦੇ ਹੋ, ਔਰ ਇਹ ਸਫ਼ਰ ਹੋਰ ਵੀ ਜ਼ਿਆਦਾ ਪਿਆਰਾ ਹੋ ਜਾਂਦਾ ਹੈ। ਬਾਕੀ ਕਹਿੰਦੇ ਪਲੀਜ਼ ਪਲੇ ਐਨੀ ਆਸਾ ਸਿੰਘ ਮਸਤਾਨਾ ਸੌਂਗ, ਪਲੀਜ਼ ਹੈਵ ਅ ਗੁੱਡ ਡੇ ਐਵਰੀ ਵਨ, ਰੱਬ ਰਾਖਾ ਜੀ। ਕਿਆ ਬਾਤ ਹੈ, ਤੁਹਾਡਾ ਵੀ ਦਿਨ ਜਿਹੜਾ ਉਹ ਸ਼ੁਭ ਰਹੇ, ਔਰ ਬਿਲਕੁਲ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਨਾ ਚਾਹਿਆ ਤੇ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਜੀ ਕਿ ਆਸਾ ਸਿੰਘ ਮਸਤਾਨਾ ਹੋਰਾਂ ਦੀ ਆਵਾਜ਼ ਦੇ ਵਿੱਚ ਜਿਹੜਾ ਗੀਤ ਹੈ ਉਹ ਜਾਂਦੇ ਜਾਂਦੇ ਆਪਾਂ ਤੁਹਾਨੂੰ ਜ਼ਰੂਰ ਸੁਣਾਈਏ, ਕਿਉਂਕਿ ਸਾਨੂੰ ਇਹ ਗੀਤ ਜਿਹੜਾ ਫਿਰ ਲੱਭਣਾ ਪੈਂਦਾ ਜੀ, ਤੇ ਜਿੰਨੀ ਜਲਦੀ ਮੈਨੂੰ ਇਹ ਮਿਲ ਜਾਂਦਾ ਮੈਂ ਜ਼ਰੂਰ ਇਹ ਜਿਹੜਾ ਗੀਤ ਹੈ ਤੁਹਾਡੇ ਲਈ ਲਗਾ ਕੇ ਜਾਵਾਂਗੀ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਤਕਰੀਬਨ ਉੱਪਰ ਹੋ ਚੁੱਕਿਆ ਤੇ ਮੈਨੂੰ ਹੁਣ ਜਾਣਾ ਪੈਣਾ, ਤੇ ਤੁਸੀਂ ਲਓ ਸੁਣੋ ਫਿਰ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਬੋਲੀਆਂ ਤੇ ਮਾਈਆ। ਮੈਨੂੰ ਪਤਾ ਕਿ ਤੁਸੀਂ ਬੋਲੀਆਂ ਦੇ ਬੜੇ ਸ਼ੌਕੀਨ ਹੋ ਮੌਲੀ ਆਂਟੀ ਜੀ, ਔਰ ਲਓ ਫਿਰ ਤੁਹਾਡੀ ਫਰਮਾਇਸ਼ ਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਜਾਂਦੇ ਜਾਂਦੇ ਇਹ ਗੀਤ।
ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ। ਲਾਲ
ਦੋਸਤੋ ਮਾਫੀ ਚਾਹਾਂਗੀ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਕਾਫੀ ਦੇਰ ਤੋਂ ਜੁੜੇ ਹੋਏ ਸੀ। ਇੱਕ ਬਹੁਤ ਸੋਹਣਾ ਵਿਚਾਰ ਉਹਨਾਂ ਨੇ ਸਾਨੂੰ ਭੇਜਿਆ ਸੀਗਾ, ਉਹ ਵਿਚਾਰ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਜਾਵਾਂ। ਕਹਿੰਦੇ ਜੇ ਜ਼ਿੰਦਗੀ 'ਚ ਸਾਥ ਨਿਭਾਉਣ ਦੀ ਗੱਲ ਪੱਲੇ ਬੰਨਣੀ ਹੈ ਤਾਂ ਤਾਲੇ ਚਾਬੀ ਤੋਂ ਸਿੱਖੋ, ਤਾਲਾ ਟੁੱਟੇ ਵੀ ਚਾਬੀ ਫਿਰ ਵੀ ਉਸਦਾ ਸਾਥ ਨਹੀਂ ਛੱਡਦੀ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਉਦਾਹਰਨ ਤੁਸੀਂ ਦਿੱਤੀ ਹੈ ਔਰ ਬਹੁਤ ਹੀ ਪਿਆਰਾ ਜਿਹਾ ਵਿਚਾਰ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਔਰ ਇਹ ਪਿਆਰੇ ਜੇ ਜਿਹੜੇ ਅਨੁਭਵ ਆ ਇਹਨਾਂ ਵਿਚਾਰਾਂ ਦੇ ਰੂਪ ਦੇ ਵਿਚ ਸਾਡੇ ਨਾਲ ਸਾਂਝੇ ਕਰਨ ਦੇ ਲਈ। ਤੇ ਲੋ ਦੋਸਤੋ, ਫਿਰ ਇੱਕ ਵਾਰ ਫਿਰ ਦੁਬਾਰਾ ਇਜਾਜ਼ਤ ਲੈਣੀ ਆ ਤੇ ਗੀਤ ਫਿਰ ਤੁਹਾਡੇ ਲਈ ਚੱਲਦਾ ਰੱਖਾਂਗੇ।
ਦੁੱਖਾਂ ਵਿੱਚ ਪਾਉਣ ਵਾਲਿਆ, ਦੁੱਖਾਂ ਵਿੱਚ ਪਾਉਣ ਵਾਲਿਆ,
ਓਏ ਰੱਬ ਵਰਗਾ ਆਸਰਾ
ਬੜ ਯਾਰੀਆਂ ਦੇ, ਦੁੱਖ ਬੜ ਯਾਰੀਆਂ ਦੇ, ਦੁੱਖ ਬੜ ਯਾਰੀਆਂ ਦੇ।